ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ ਡੋਟ ਕਾਮ ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 ਯੂਐਸਏ ਕੈਨੇਡਾ ਅਤੇ ਯੂਕੇ ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਤਰੀਕ 19 ਮਾਰਚ 2022 8:02 ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਇੱਕ ਬੜੀ ਇੰਪੋਰਟੈਂਟ ਗੱਲ ਕਿ ਅੱਜ 11 ਵਰੇ ਹੋ ਗਏ ਨੇ ਹਰਮਨ ਰੇਡੀਓ ਦੀ ਦੂਜੀ ਪਾਰੀ ਸ਼ੁਰੂ ਹੋਏ ਨੂੰ ਔਰ ਇਸ 'ਤੇ ਗੱਲ ਕਰਾਂਗੇ ਸਮਾਂ ਐਡਲੇਡ ਦੇ ਵਿੱਚ 7:32 ਹੈ ਅਤੇ ਬ੍ਰਿਸਬਨ ਦੇ ਵਿੱਚ 7:02 ਪਰਥ ਦੇ ਵਿੱਚ 5:02 ਤੜਕੇ ਦੇ ਨੇ ਨਵੀਂ ਦਿੱਲੀ ਵਿੱਚ 2:32 ਅਤੇ ਲੰਡਨ ਦੇ ਵਿੱਚ ਅਜੇ ਪਿਛਲੀ ਰਾਤ 18 ਮਾਰਚ 9:02 ਸ਼ਾਮ ਦੇ ਰਾਤ ਦੇ ਅਤੇ ਨਿਊਯਾਰਕ ਸ਼ਾਮਾਂ ਢਲ ਚੁੱਕੀਆਂ ਨੇ ਟੋਰੋਂਟੋ ਦੇ ਵਿੱਚ ਵੀ 5:02 ਹੋ ਗਏ ਨੇ ਅਤੇ ਸ਼ੁੱਕਰਵਾਰ 18 ਮਾਰਚ ਹੀ ਚੱਲ ਰਿਹਾ ਵੈਨਕੂਵਰ ਅਤੇ ਕੈਲੀਫੋਰਨੀਆ ਦੇ ਵਿੱਚ 2:02 ਦੁਪਹਿਰ ਦੇ ਹੋਏ ਨੇ ਸੋ ਕੀ ਹਾਲ ਹੈ ਠੀਕ ਹੋ ਅੱਜ ਅਮਰੀਕ ਭਾਅ ਜੀ ਆਉਣਗੇ ਅਤੇ ਇਲੈਕਸ਼ਨਸ ਤੋਂ ਬਾਅਦ ਪਹਿਲੀ ਵਾਰੀ ਗੱਲਬਾਤ ਹੋਣੀ ਹੈ ਆਪਣੀ ਕਰਾਂਗੇ ਗੱਲਾਂ ਖੁੱਲ੍ਹ ਕੇ ਦਿਲ ਵਾਲੀਆਂ ਬਹੁਤ ਕੁਛ ਵਾਪਰ ਚੁੱਕਾ ਹੈ ਗੈਰ ਹਾਜ਼ਰੀ ਦੇ ਦੌਰਾਨ ਪਿਛਲੇ ਹਫ਼ਤੇ ਪ੍ਰੋਗਰਾਮ ਨਹੀਂ ਹੋ ਸਕਿਆ ਪਰਥ ਜਾਣਾ ਪੈ ਗਿਆ ਅਤੇ ਕੰਮ ਵਧੀਆ ਚੱਲ ਰਿਹਾ ਸੀ ਉੱਥੇ ਸੋ ਮੈਂ ਕਿਹਾ ਮੈਨੂੰ ਜਾਣਾ ਪੈਣਾ ਸੀ ਅਚਾਨਕ ਅਤੇ ਕਰਾਂਗੇ ਸਭ 'ਤੇ ਗੱਲਬਾਤ ਬਹੁਤ ਸਾਰੇ ਸਰੋਤੇ ਸੱਜਣ ਮਿੱਤਰ ਜੁੜ ਚੁੱਕੇ ਨੇ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਨੇ ਦਲਜੀਤ ਸਿੰਘ ਭਾਅ ਜੀ ਹੁਣੇ ਸੰਚਾਲਨ ਕਰਦੇ ਨੇ ਔਰ ਸ਼ਿਵਜੀ ਨਾਗਲ ਪ੍ਰੀਤ ਜਸਵੰਤ ਰਾਏ ਪ੍ਰੋਗਰਾਮ 'ਚ ਆ ਗਏ ਨੇ ਸਭ ਦਾ ਸਵਾਗਤ ਹੈ ਜੀ ਜਿਹੜੇ ਸਾਇਲੈਂਟਲੀ ਵੀ ਸੁਣ ਰਹੇ ਆ ਉਹਨਾਂ ਨੂੰ ਵੀ ਹੈਲੋ ਕੀ ਹਾਲ ਹੈ ਜੀ ਅਤੇ ਘੜੀ ਆਪਾਂ ਦੇਖ ਲਈ ਆ ਵਰਲਡ ਕਲੋਕ ਚਿੰਤਨ ਕਰਾਂਗੇ ਅੱਜ ਮੌਸਮ ਦੀ ਜਾਣਕਾਰੀ ਲਵਾਂਗੇ ਚਾਲ ਸਾਹਿਬ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ ਤਾਂ ਰੇਡੀਓ ਦੀ ਗੱਲ ਕਰੀਏ ਅੱਜ 19 ਮਾਰਚ ਦੱਸ ਚੁੱਕੇ ਹਾਂ ਕਿ 11ਵੀਂ ਐਨਵਰਸਰੀ ਹੈ ਦੂਜੀ ਪਾਰੀ ਦੀ ਇਹ ਦੂਜੀ ਪਾਰੀ ਕਿਉਂ ਪਹਿਲੀ ਪਾਰੀ ਕਿਹੜੀ ਸੀ ਅਸਲ ਦੇ ਵਿੱਚ ਹਰਮਨ ਰੇਡੀਓ ਲਾਂਚ ਕੀਤਾ ਗਿਆ ਸੀ 2005 ਦੇ ਵਿੱਚ ਸਿਡਨੀ ਅਤੇ ਮੈਲਬਨ ਦੇ ਵਿੱਚ ਪ੍ਰਾਈਵੇਟ ਫ੍ਰੀਕੁਐਂਸੀ ਅਤੇ ਰੇਡੀਓ ਸੀ ਰੇਡੀਓ ਸੈੱਟ ਦਿੱਤੇ ਜਾਂਦੇ ਸੀ ਅਤੇ ਤਕਰੀਬਨ 1.5 ਸਾਲ ਦੇ ਵਿੱਚ 1000 ਤੋਂ ਉੱਤੇ ਸਬਸਕ੍ਰਾਈਬਰ ਸੀ ਉਸਦੀ ਥੋੜ੍ਹੀ ਜਿਹੀ ਮੰਥਲੀ ਫੀਸ ਹੁੰਦੀ ਸੀ ਸੁਣਨ ਦੀ ਬਹੁਤ ਪਾਪੂਲਰ ਉਦੋਂ ਹੋਇਆ ਸੀ ਕਿਉਂਕਿ 24 ਘੰਟੇ ਚੱਲਣ ਵਾਲਾ ਇਹ ਪਹਿਲਾ ਪੰਜਾਬੀ ਰੇਡੀਓ ਸੀ ਆਸਟ੍ਰੇਲੀਆ ਦਾ FM ਦੇ ਸਾਈਡ ਬੈਂਡ 'ਤੇ ਸੀ ਸੋ FM ਪਬਲਿਕ ਫ੍ਰੀਕੁਐਂਸੀ ਨਹੀਂ ਕਹੀ ਜਾ ਸਕਦੀ ਪ੍ਰਾਈਵੇਟ ਫ੍ਰੀਕੁਐਂਸੀ ਆ ਪਰ ਇਹ ਪਹਿਲਾ ਰੇਡੀਓ 24 ਆਵਰ ਸ਼ੁਰੂ ਕੀਤਾ ਪਰ ਇਸ ਤੋਂ ਵੀ ਆਪਾਂ ਪਿੱਛੇ ਜਾਈਏ ਤਾਂ 1999 ਦੇ ਵਿੱਚ ਕੌਫਸਰਬਰ ਏਰੀਏ 'ਚ ਬੁਲਗੁਲਗੇ ਦੇ ਵਿੱਚ ਇੱਕ ਰੇਡੀਓ ਪ੍ਰੋਗਰਾਮ ਸ਼ੁਰੂ ਕੀਤਾ ਸੀ FM 'ਤੇ 3 ਘੰਟੇ ਵਾਸਤੇ ਪੰਜਾਬੀ ਕਮਿਊਨਿਟੀ ਦੇ ਲਈ ਜਿਸ ਨੂੰ ਮੈਂ ਲੀਡ ਕੀਤਾ ਸੀ और 6 साल लगातार वो चलाया बिन नागा। इस दे विच पहला नाल टीम भी सी, फिर भी टीम सी, असी इकट्ठे करते होंगे सी। तो उसकी सफलता तो बाद फिर फैसला किया गया कि नैशनल रेडियो जोड़ा है वो अपना होना चाहिए है। सो सिडनी दे विच फ्रीकुएंसी ले गई, मेलबर्न च ले गई, काफ़ी वधिया रहा काम। पर उसकी रीच जिहड़ी सी, उसकी जिहड़ी पकड़ सी, वो घट सी। जिहड़े बाहरले इलाके सिडनी दे मेलबर्न दे उत्थे पहुँचना थोड़ा जिहा मुश्किल हो जाते सी फ्रीकुएंसी का, क्योंकि FM दी लिमिटेशन है 60 किलोमीटर, 70 किलोमीटर। टावर सारे सिटी च लगे हुए ने, ते पापुलेशन जिहड़ी अपने पंजाबियों की है वो आउटर सबर्ब्स दे विच, बाहरले खेतरी इलाकों दे विच है। सो उत्थे दिक्कत आउंदी सी, पर फिर भी बहुत सारे जिहड़े साडे स्रोते इनर सिटी च रहिंदे सी जां वो सुणदे सी, रेडियो लैंदे सी, खास करके रेस्टोरेंट्स उत्थे चलदा रहिंदा हुंदा सी। जिहड़े गार्ड्स, रेलवे गार्ड ड्राइवर्स, वो रेडियो नाल ही चक्की जांदे हुंदे सी। काफ़ी प्रोग्रामिंग वधिया कीती सी बिट्टा साहब नाल। साडी उदों पहला मुक्तसर स्टूडियो नाल बनिया, उत्थों शुरुआत कीती सी। ते 2008 दे विच 2 साल लई इहनूं बंद करना पिया, मेरी कुछ घरेलू प्रॉब्लम आई सी, इस करके एक दूरी बहुत सी, फिर कम्युनिकेशन दी प्रॉब्लम सी। सो 2 साल दी रेस्ट तो बाद, 1.5 साल दी बाद, मैं ते सरबजीत ने फिर इसनूं दोबारा रिव्यू कीता। रिव्यू करके सारियां इहदी खामियां देखियां, लिमिटेशंस देखियां, इनू लंबा समा किद्दां चलाया जा सकदा है रेडियो नूं, ये एनालिसिस कीते। देखो शुरुआत बंदा को करदा है ना, कोई चीज़ नवीं करदा तां वो मैं भी करना, मैं भी करना वाला बहुत कुछ होने लग पैंदा, होर बदे खुलन लग पैंदे ने। पर गल ये सस्टेनेबिलिटी दी, जिहड़ा भी काम शुरू करना है उहनू लंबे समय तक किद्दां चलाउणा है, मेनटेन करना। असीं जॉब करदे हाँ, जॉब जिहड़ी लै ली है, लै के 6 महीने कर ली है, फिर साडा मन भर गया, फिर होर पासे नूं तुर पए, उत्थे तरक्की होण वाली सी उह साइड ते चले गए। ये जिहड़ी भटकना आ ये बहुत है। सो असी उदों बड़ी सोच समझ के, वैसे 2005 दे विच कीता सी, पर सानू टैक्निकल लिमिटेशंस बहुत आ रही सीगियां, खर्चा बहुत सीगा, ते अनएक्सपैक्टेड साडे भाईचारा उदों इन्ना बिजनेस दे विच नहीं सीगा, सो वो सपोर्ट फाइनैंशियल भी नहीं हो रही सी, ये भी एक कारण सीगा। ते हजे बिल्कुल नवां भी सीगा, ते मूँह जवानी वाला काम ज़्यादा हो जाता सी, हुण भी अजकल भी इस तरह ही है। ते एडवरटाइज करनू जिन्नी मर्जी करी जाओ, पर इन द एंड साडे नाल उही साडे स्पोंसर्स ने जिहड़े सानू बिल्कुल दिलों ही सपोर्ट करते हैं। ते ये जिहड़ियां साडी उस वेले 2009 च 8 च जिहड़ी पंजाबी भाईचारा सी साडा, ये काफ़ी रीजनल इलाकों दे विच जा चुका सी PR दे करके। मकसद की सी हरमन रेडियो दा 1999 च की मकसद सी? मकसद ये सी सर्विस, कि अपने भाईचारे तक कम्यूनीकेशन होनी चाहिए आ। 2005 दा की मकसद सी? अखबार खोल सकता सी, मैं मैगजीन खोल सकता सी, पर वो पहले 3-4 चल रहे सी, रेडियो कोई नहीं सी चल रहा, इस करके असी वो रेडियो खोलिया सी, पे एटलीस्ट एक सर्विस जिहड़ी आ वो होनी चाहिए आ रेडियो दी, और खोलिया तो अज भी असी चला रहे हैं। हुण बड़ी टैंपटेशन आउंदी आ TV दी, TV वाल नूं चल जाओ, इस तरह कर लो, नहीं असी TV वाले है ही नहीं। TV चलाउणा अपने आप दे विच एक बहुत वड्डा प्रोजेक्ट है, उस लई बहुत सरमाया चाहिए, समा चाहिए, बहुत उस दे लई बंदे चाहिए ने। जद तक वह फाइनैंशियल वायबल नहीं हुंदा उद तक नहीं चलाया जा सकता, तुहानू स्पोंसरशिप्स बहुत चाहिए, फिर तुहाडी जिहड़ी इंटीग्रिटी है वो दाव ते लग जाती है। रेडियो दे विच असीं इस तरह कीता, साडे जिहड़े स्पोंसर्स ने वो साडे खास स्पोंसर ने, उही ने जो साडी विचारधारा दे विच साडे नाल हामी भरदे ने। सानू कदे भी किसे स्पोंसर ने प्रैशर नहीं पाया, कदे भी, असीं खुल के गल करदे हाँ, इसे करके करदे हाँ, आजाद हाँ। ਸੋ ਸਰਵਿਸ ਦੇਣ ਦੀ ਜਿਹੜੀ ਬਿਰਤੀ ਸੀ ਸਾਡੀ ਕਿ ਅਸੀਂ ਸਾਰੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਰੀਜਨ ਇਲਾਕਿਆਂ ਦੇ ਵਿੱਚ ਸਾਡੇ ਭਾਈਚਾਰਾ ਵੱਸਦਾ ਆ ਉਹਨਾਂ ਨੂੰ ਸਰਵਿਸ ਦੇਣੀ ਆ, ਉਹਨਾਂ ਕਮਿਊਨੀਕੇਸ਼ਨ ਦੇਣੀ ਆ। ਔਰ ਬਹੁਤ ਮਾਈਗ੍ਰੇਸ਼ਨ ਸ਼ੋਅ ਪਹਿਲਾਂ ਸਾਰਿਆਂ ਨੂੰ ਅਸੀਂ ਸ਼ੁਰੂ ਕੀਤੇ, ਕਈ ਪ੍ਰੋਗਰਾਮ ਅਸੀਂ ਇਹੋ ਜਿਹੇ ਕੀਤੇ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਉਹ ਸਾਨੂੰ ਮਿਲਦੇ ਨੇ ਕਿ ਅਸੀਂ ਸੁਣ ਸੁਣ ਕੇ ਗਾਈਡੈਂਸ ਲੈ ਕੇ ਪੱਕੇ ਹੋਏ ਹਾਂ। ਇੱਥੋਂ ਤੱਕ ਕਿ ਸਾਡੇ ਵੱਲ ਗੁਰ ਗਿਆ ਕਿ ਅਖੰਡ ਪਾਠ ਸਾਹਿਬ ਵੀ ਕਰਾਉਂਦੇ ਨੇ ਗੁਰਦੁਆਰਾ ਸਾਹਿਬ। ਸੋ ਇਹ ਇਹ ਰਿਜ਼ਲਟ ਹੈ, ਜਿੱਥੇ ਜਾਂਦੇ ਹਾਂ ਸਾਨੂੰ ਜੀ ਆਇਆਂ ਕਹਿੰਦੇ ਆ, ਸਾਡੇ ਸਰੋਤੇ ਸਾਰੇ ਜਾਣਦੇ ਨੇ। ਬਹੁਤ ਕੁਛ ਅਸੀਂ ਖੱਟਿਆ, ਸਾਡੇ ਪ੍ਰਜੈਂਟਰਾਂ ਦੀ ਆਵਾਜ਼ ਔਰ ਸਾਡੇ ਜਿਹੜੇ ਪ੍ਰਜੈਂਟਰ ਨੇ, ਦੇਖੋ ਦਲਜੀਤ ਸਿੰਘ ਭਾਅ ਜੀ ਤੜਕੇ ਉੱਠ ਕੇ ਮਤਲਬ ਸਾਰਾ ਮੈਨੇਜ ਕਰਦੇ ਨੇ, ਕਿੰਨੀ ਮਿਹਨਤ ਕਰਦੇ ਨੇ, ਵਿਆਖਿਆਵਾਂ ਕਰਦੇ ਨੇ, ਪਾਠ ਰਿਕਾਰਡਿੰਗ ਕਰਦੇ ਨੇ, ਫਿਰ ਜਿੰਨੇ ਸਾਡੇ ਸਟਾਫ ਜਿੰਨਾ ਵਲੰਟੀਅਰ ਸਟਾਫ ਹੈ ਸਾਰਾ ਹੀ ਇੰਡੀਆ ਤੋਂ ਇਲਾਵਾ, ਅਮਰਜੀਤ ਅਮਰਦੀਪ ਭੈਣ ਜੀ ਹੁਣੀ, ਬੋਬੀ, ਸੁਖਪ੍ਰੀਤ, ਮਿੰਟੂ ਭਾਅ ਜੀ ਉਹਨਾਂ ਨੇ ਬੜਾ ਯੋਗਦਾਨ ਪਾਇਆ, ਅਤੇ ਬਿੱਟਾ ਭਾਅ ਜੀ 2005 ਤੋਂ ਹੀ ਸਾਡੇ ਨਾਲ ਲੱਗੇ ਹੋਏ ਨੇ, ਅਮਰੀਕ ਭਾਅ ਜੀ। ਸੋ ਮੈਂ ਮਤਲਬ ਨਾਮ ਭੁੱਲ ਜਾਵਾਂਗਾ ਬਈ ਜਿੰਨੇ ਨਾਮ ਨੇ, ਗੁਰਪ੍ਰੀਤ ਹੁਣੀ, ਸਾਰੇ ਸਾਡਾ ਆਪਣਾ ਇੱਕ ਟੱਬਰ ਬਣਿਆ ਹੋਇਆ ਹਰਮਨ ਰੇਡੀਓ ਟੱਬਰ, ਕੁਲਦੀਪ ਔਲਖ ਹੁਣੀ, ਮਨੀ ਸਲੇਮਪੁਰਾ, ਸਾਰੇ ਜਿੰਨਾ ਵੀ ਐਕਸਟੈਂਡਡ ਸਰਕਲ ਹੈ ਸਾਰਾ ਹੀ ਬਹੁਤ ਵੱਡਾ ਆ, ਕਨੇਡਾ ਅਮਰੀਕਾ ਤੋਂ ਜਿੱਥੇ ਜਾਂਦੇ ਹਾਂ ਉਹ ਸਾਰੇ ਹੀ ਮਿਲਦੇ ਨੇ। ਇਹ ਇੱਕ ਪਰਿਵਾਰ ਹੈ, ਇਹ ਇੱਕ ਰੇਡੀਓ ਦੀ ਜਿਹੜੀ ਹੈ ਬਿਰਤੀ ਆ ਜਿਹੜੀ ਅਸੀਂ ਬਣਾਈ ਆ। ਇਹਦਾ ਮੇਨ ਮਕਸਦ ਹੈਗਾ ਕਮਿਊਨੀਕੇਸ਼ਨ, ਵਿਚਾਰਾਂ ਦਾ ਆਦਾਨ ਪ੍ਰਦਾਨ, ਸਾਡੇ ਮੁੱਦੇ ਉਹਨਾਂ 'ਤੇ ਗੱਲ ਕਰਨੀ, ਓਨੈਸਟ ਗੱਲ ਕਰਨੀ, ਨਾ ਕਿ ਪੇਡ ਗੱਲ ਕਰਨੀ, ਨਾ ਕਿ ਚੱਕਵੀਂ ਗੱਲ ਕਰਨੀ, ਅਸਲੀ, ਕਿਸੇ ਦਾ ਡਰ ਨਹੀਂ ਸਾਨੂੰ, ਇਸ ਤਹਿਤ ਅਸੀਂ ਓਪਰੇਟ ਕਰਦੇ ਹਾਂ ਔਰ ਕਰਦੇ ਰਹਾਂਗੇ। ਸਾਡਾ ਮਕਸਦ ਕਮਰਸ਼ੀਅਲ ਨਹੀਂ ਹੈਗਾ, ਜੇ ਕਮਰਸ਼ੀਅਲ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਜੇ ਕਮਰਸ਼ੀਅਲ ਕਰਨਾ ਹੋਵੇ 2 ਮਹੀਨਿਆਂ 'ਚ ਮੈਂ ਸਭ ਕੁਛ ਅਸੀਂ ਕਮਰਸ਼ੀਅਲ ਕਰ ਸਕਦੇ ਜਿੰਨੀ ਸਾਡੀ ਜਾਣ ਪਛਾਣ ਹੈ, ਪਰ ਨਹੀਂ, ਫਿਰ ਸਾਡੀ ਆਵਾਜ਼ ਜਿਹੜੀ ਆ ਉੱਤੇ ਕੁਐਸਚਨ ਮਾਰਕ ਲੱਗ ਸਕਦੇ ਨੇ। ਕਮਰਸ਼ੀਅਲ ਚਾਹੀਦਾ ਆ, ਐਡੀ ਮੈਂ ਇਹ ਨਹੀਂ ਕਹਿੰਦਾ ਨਹੀਂ ਚਾਹੀਦਾ, ਪਰ ਇੰਨੀ ਕਾਹਲੀ ਨਹੀਂ ਹੈਗੀ ਸਾਨੂੰ, ਇੰਨਾ ਨਹੀਂ ਹੈਗਾ, ਸਾਡੇ ਜਿਹੜੇ ਖਰਚੇ ਆ ਉਹ ਚੱਲੀ ਜਾਣ, ਇੰਨਾ ਹੀ ਸਾਨੂੰ ਬਹੁਤ ਹੈ, ਕਿਉਂਕਿ ਸਾਡੇ ਜਿਹੜੇ ਪ੍ਰਜੈਂਟਰ ਨੇ ਉਹ ਸਾਰੇ ਆਪਣੇ ਆਪਣੀਆਂ ਜੌਬਾਂ ਕਰਦੇ ਨੇ ਅਤੇ ਉਹਦੇ ਵਿੱਚੋਂ ਥੋੜ੍ਹਾ ਸਮਾਂ ਕੱਢ ਕੇ ਦਿੰਦੇ ਨੇ ਸਾਨੂੰ ਸਾਰਿਆਂ ਨੂੰ। ਔਰ ਸਾਡੇ ਸਰੋਤੇ ਜਿਹੜੇ ਨੇ, ਤੁਹਾਨੂੰ ਪਤਾ ਤੁਸੀਂ ਵੀ ਵਿੱਚ ਹੀ ਹੋ ਕਿ ਬੜੀ ਸ਼ਿੱਦਤ ਨਾਲ ਸਾਡੀ ਸਪੋਰਟ ਕਰਦੇ ਹੋ, ਸੁਨੇਹੇ ਭੇਜਦੇ ਹੋ, ਗੱਲਾਂ ਬਾਤਾਂ ਕਰਦੇ ਹੋ। ਸੋ ਪਿਆਰਿਓ, ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨੇ ਅਰਦਾਸ ਕੀਤੀ ਸੀ 2005 ਦੇ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਅਤੇ ਉਹ ਸਿਰੇ ਚੜ੍ਹੀ ਆ। ਹਾਂ, ਬੜਾ ਕੁਛ ਸਿੱਖਣ ਨੂੰ ਮਿਲਿਆ ਇਸ ਦੇ ਵਿਚਾਲੇ, ਬਹੁਤ ਕੁਛ ਸਿੱਖਣ ਨੂੰ ਮਿਲਿਆ। ਸੋ ਇਹ ਜਿਹੜੀਆਂ ਉਤਰਾਵ ਚੜ੍ਹਾਵ ਦੇ ਵਿੱਚੋਂ ਲੰਘਦੇ ਹੋਏ ਇੱਥੇ ਤੱਕ ਅਸੀਂ ਪਹੁੰਚੇ ਹਾਂ। ਇੱਕ ਗੀਤ ਤੁਹਾਨੂੰ ਫਿਰ ਹੁਣ ਹਿੰਦੀ ਸੁਣਾਉਂਦੇ ਹਾਂ, ਅੱਜ ਹੈਗਾ ਤਾਂ ਪੰਜਾਬੀ ਰੇਡੀਓ, ਇਹਦੇ ਬਾਰੇ ਵੀ ਗੱਲ ਕਰਾਂਗੇ। ਅਮਰੀਕ ਭਾਅ ਜੀ ਨੂੰ ਆ ਲੈਂਦੇ ਹੋ ਕਿ ਹਿੰਦੀ ਅਤੇ ਪੰਜਾਬੀ ਦਾ ਥੋੜ੍ਹਾ ਜਿਹਾ ਪਿਆ ਸੀ ਸਾਡਾ, ਉਹਦੇ ਬਾਰੇ ਵੀ ਗੱਲ ਕਰਾਂਗੇ।
ਰੋਤੇ ਰੋਤੇ ਹੱਸਣਾ ਸਿੱਖੋ, ਹੱਸਤੇ ਹੱਸਤੇ ਰੋਣਾ। ਰੋਤੇ ਰੋਤੇ ਹੱਸਣਾ ਸਿੱਖੋ, ਹੱਸਤੇ ਹੱਸਤੇ ਰੋਣਾ। ਜਿਤਨੀ ਚਾਬੀ ਭਰੀ ਰਾਮ ਨੇ ਉਤਨਾ ਚਲੇ ਖਿਲੋਨਾ। ਰੋਤੇ ਰੋਤੇ ਹੱਸਣਾ ਸਿੱਖੋ, ਹੱਸਤੇ ਹੱਸਤੇ ਰੋਣਾ। ਜਿਤਨੀ ਚਾਬੀ ਭਰੀ ਰਾਮ ਨੇ ਪਰ ਉਤਨਾ ਚਲੇ ਖਿਲੋਨਾ। ਰੋਤੇ ਰੋਤੇ ਹੱਸਣਾ ਸਿੱਖੋ, ਹੱਸਤੇ ਹੱਸਤੇ ਰੋਣਾ। बस यही छोटी सी अपनी सारी दुनिया है, हम दो एक हमारी प्यारी प्यारी मुनिया है। बस यही छोटी सी अपनी सारी दुनिया है, खुशियों से आबाद है अपने घर का कोना कोना। रोते रोते हंसना सीखो, हंसते हंसते रोना, जितनी चाबी भरी राम ने अरे उतना चले खिलौना। रोते रोते हंसना सीखो, हंसते हंसते रोना। खुशियां है छोटी छोटी बातों में, बड़ी बड़ी खुशियां है छोटी छोटी बातों में, नन्हे मुन्ने तारे जैसे लंबी रातों में। बड़ी बड़ी खुशियां है छोटी छोटी बातों में, ऐसा सुंदर है ये जीवन जैसे कोई सपन सलो। रोते रोते हंसना सीखो, हंसते हंसते रोना, जितनी चाबी भरी राम ने पर उतना चले खिलौना। रोते रोते हंसना सीखो, हंसते हंसते रोना। बदले तो मत डर जाना गुड़िया रानी, मौसम बदले तो मत डर जाना गुड़िया रानी। सावन में बिजली चमकेगी बरसे ना सीखो, हंसते हंसते रोना, जितनी चाबी भरी राम ने उतना चले खिलौना। रोते रोते लोते लोते हंसना सीखो, हंसना सीखो, हंसते हंसते रोना। रोते रोते हंसना सीखो, हंसते हंसते रोना।
1983 ਦੇ ਵਿੱਚ ਇਹ ਫਿਲਮ ਆਈ ਸੀ ਅੰਧਾ ਕਾਨੂੰਨ, ਕਿਸ਼ੋਰ ਕੁਮਾਰ ਜੀ ਦਾ ਇੱਕ ਖੂਬਸੂਰਤ ਗੀਤ ਇਸ ਫਿਲਮ ਦੇ ਵਿੱਚੋਂ ਅਸੀਂ ਸੁਣ ਰਹੇ ਸੀ। ਅਤੇ ਮੇਰੇ ਨਾਲ ਜੀ ਐਸ ਚਾਹਲ ਸਾਹਿਬ ਜੁੜ ਚੁੱਕੇ ਨੇ ਅਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਚਾਹਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਅਤੇ ਅਸੀਂ ਠੀਕ ਹਾਂ ਜੀ, ਅਤੇ ਆਸ ਕਰਦੇ ਹਾਂ ਵੀ ਸਾਰੇ ਸਰੋਤੇ ਵੀ ਠੀਕ ਠਾਕ ਹੋਣਗੇ।
ਮੀਂਹ ਹਟਿਆ ਜਾਂ ਅਜੇ ਪਈ ਜਾ ਰਿਹਾ?
ਮੀਂਹ ਤੇ ਲੱਗਦਾ ਜੀ ਵੀ ਸਾਨੂੰ ਵੀ ਕੈਪਟਨ ਵਾਂਗੂ ਕੋਈ ਕੱਟਾ ਕੁੱਟਾ ਦਾਨ ਕਰਨਾ ਪੈਣਾ ਵਾ, ਕਿਉਂਕਿ ਮੀਂਹ ਤੇ ਨਹੀਂ ਜੀ ਹਟ ਰਿਹਾ, ਅੱਜ ਫੇਰ ਬਾਰਿਸ਼ ਹੀ ਹੋ ਰਹੀ ਹੈ ਜੀ।
ਅੱਛਾ, ਚਲੋ ਕੋਈ ਨੀ, ਤੇ ਜੇ ਤੁਹਾਡੇ ਕੱਟਾ ਦਾਨ ਕਰਕੇ ਮੈਨੂੰ ਲੱਗਦਾ ਇੱਧਰ ਸਾਡੇ ਵੱਲ ਤਾਂ ਫਿਰ ਝੋਟਾ ਹੀ ਦਾਨ ਕਰਨਾ ਪਊ ਤਾਂ ਹਟੂ।
ਬਿਲਕੁਲ ਜੀ ਬਿਲਕੁਲ
ਠੀਕ ਹੈ। ਕਹਿੰਦੇ ਮਾਂ ਦੱਬਣੇ ਪੈਣੇ ਪਰਨਾਲੇ ਹੇਠਾਂ ਤਾਂ ਮੀਂਹ ਹਟ ਜਾਂਦਾ।
ਹਾਂਜੀ ਹਾਂਜੀ
ਹਾਂਜੀ ਮੈਂ ਕਿਹਾ ਇੱਥੇ ਤਾਂ 5-7 ਕਿੱਲੇ ਮਤਲਬ ਬੀਜਣੇ ਪਊਗੇ ਮਾਹਾਂ ਦੇ ਤਾਂ ਹਟੂਗਾ, ਜਿਸ ਹਿਸਾਬ ਨਾਲ ਇੱਧਰ ਸਾਡੇ ਵੱਲ ਪੈ ਰਿਹਾ ਕਾਫੀ ਨੁਕਸਾਨ ਹੋਇਆ। ਖੈਰ ਕਿਹੜੀਆਂ ਕਿਹੜੀਆਂ ਖਬਰਾਂ ਸਾਂਝੀਆਂ ਕਰ ਰਹੇ ਹੋ ਅੱਜ?
ਪਹਿਲਾਂ ਤੇ ਜੀ ਆਪਾਂ ਨੂੰ ਕਰੋਨਾ ਨੂੰ ਵਧਾਈ ਦੇਣੀ ਬਣਦੀ ਆ ਕਿਉਂਕਿ ਕਰੋਨਾ ਨੇ ਗ੍ਰੈਜੂਏਸ਼ਨ ਕਰ ਲਈ ਆ, ਉਹ BA ਪਾਰਟ 2 ਚ ਹੋ ਗਿਆ ਵਾ।
ਅੱਛਾ ਉਹ ਕਿਉਂ?
ਕਿਉਂਕਿ ਹੁਣ ਉਹ ਜਿਹੜਾ ਨਵਾਂ ਵੇਰੀਐਂਟ ਆ ਗਿਆ ਉਹਦਾ ਨਾਮ BA2 ਰੱਖਤਾ ਨਾ ਜੀ ਇਹਨਾਂ ਨੇ।
ਅੱਛਾ ਹੁਣ BA ਵਾਲੇ ਬਦਨਾਮ ਕਰਨਗੇ ਜਿਹਨਾਂ ਨੇ BA ਕੀਤੀ ਹੋਈ ਹੈ।
ਆਸਟ੍ਰੇਲੀਅਨ ਖਬਰਾਂ ਤੋਂ ਸ਼ੁਰੂ ਕਰਦੇ ਆ ਜੀ। ਸਭ ਤੋਂ ਪਹਿਲਾਂ ਤੇ ਅੱਜ ਹੈਗਾ ਜੀ ਹਾਰਬਰ ਬ੍ਰਿਜ ਦੇ 90 ਸਾਲ ਪੂਰੇ ਹੋ ਰਹੇ ਆ, ਜਨਮ ਦਿਨ ਆ ਜੀ ਅੱਜ ਹਾਰਬਰ ਬ੍ਰਿਜ ਦਾ।
ਹਾਰਮਨ ਰੇਡੀਓ ਦਾ ਵੀ ਅੱਜ ਹੀ ਕਮਾਲ ਹੋ ਗਈ,
ਬਹੁਤਾ ਫਰਕ ਨੀ ਆ ਜੀ। 19 ਮਾਰਚ ਨੂੰ 1932 ਚ ਪਹਿਲੀ ਵਾਰੀ ਜਿੱਦਾਂ ਖੁੱਲਾ ਜੀ ਹਾਰਬਰ ਬ੍ਰਿਜ, ਤੇ ਸਿਟੀ ਚ ਬਹੁਤ ਸਾਰੇ ਇਵੈਂਟ ਹੋ ਰਹੇ ਆ। 50,000 LED ਮੈਗਾ ਪਿਕਸਲ ਲਾਈਟ ਦੀਆਂ ਜਿਹੜੀਆਂ ਉਹਨਾਂ ਨੇ ਲਾਇਆ ਹੋਇਆ ਜੀ, ਬੜਾ ਵਧੀਆ ਲਾਈਟਿੰਗ ਸ਼ੋ ਰਾਤ ਨੂੰ ਜਿਹੜਾ ਚੱਲ ਰਿਹਾ ਵੀਰਵਾਰ ਤੋਂ, ਤੇ ਐਤਵਾਰ ਤੀਕ ਚੱਲੇਗਾ। ਤੇ ਅੱਜ ਵੀ ਕਾਫੀ ਜ਼ਿਆਦਾ ਇਵੈਂਟਸ ਹੈਗੇ ਉਦਾਂ ਤੇ, ਪੈਦਲ ਥੋੜਾ ਬਾਰਿਸ਼ ਵਾਲਾ ਵਾ, ਦੇਖੋ ਸ਼ਾਇਦ ਥੋੜੀ ਦੇਰ ਨੂੰ ਥੋੜੀ ਬਾਰਿਸ਼ ਘੱਟ ਜੇ, ਤੇ ਸ਼ਾਮ ਨੂੰ ਵੀ ਸਟਰੀਟ ਡਾਂਸਿੰਗ ਵਗੈਰਾ ਤੇ ਹੋਰ ਜਿੱਦਾਂ, ਤੇ ਮਤਲਬ ਜੇ ਕਿਸੇ ਨੇ ਜਾਣਾ ਹੋਵੇ ਤੇ ਜ਼ਰੂਰ ਜਾ ਸਕਦਾ ਤੇ ਦੇਖ ਸਕਦਾ।
ਤੇ
ਇਸ ਤੋਂ ਇਲਾਵਾ
ਹਾਂਜੀ ਇਹ ਹਾਰਬਰ ਬ੍ਰਿਜ ਦੇ ਵੀਡੀਓ ਵੀ ਚੱਲ ਰਹੇ ਨੇ ਕਾਫੀ, ਮਤਲਬ ਡਾਕੂਮੈਂਟਰੀ ਵੀ, ਇਹ ਵੀ ਦੇਖਣ ਵਾਲੀ ਆ। ਇਹਦੀ ਓਪਨਿੰਗ ਕਿੱਦਾਂ ਹੋਈ ਸੀ? ਇਹ ਵੀ ਧੱਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਬੜਾ ਉਸ ਵੇਲੇ ਜਿਹੜੇ ਪ੍ਰੀਮੀਅਰ ਸੀਗੇ ਉਹਨਾਂ ਨੂੰ ਚੈਲੰਜ ਫੇਸ ਕਰਨੇ ਪਏ, ਤੇ ਧੱਕੇ ਨਾਲ ਇਹ ਬ੍ਰਿਜ ਬਣਾਉਣਾ ਪਿਆ ਸੀ, ਲੋਕੀ ਬਣ ਨਹੀਂ ਸੀ ਦਿੰਦੇ।
ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂਜੀ। ਨਹੀਂ ਇਹ ਕਾਫੀ ਕਾਫੀ ਇੰਟਰਸਟਿੰਗ ਹੈਗੀ ਹੈ, ਜ਼ਰੂਰ ਇਹਦੇ ਬਾਰੇ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਆਪਾਂ ਨੂੰ ਆਪਣੀ ਨੌਲੇਜ ਲਈ, ਤੇ ਨਾਲੇ ਫਿਰ ਕਈ ਵਾਰੀ ਬੱਚੇ ਜੇ ਕੋਈ ਸਵਾਲ ਜਵਾਬ ਸਾਡੇ ਕੋਲ ਕਰਦੇ, ਚਲੋ ਸਾਨੂੰ ਵੀ ਥੋੜਾ ਬਹੁਤਾ ਪਤਾ ਹੋਵੇ, ਜਾਂ ਕੋਈ ਹੋਰ ਦੂਸਰੀ ਕੰਟਰੀ ਦਾ ਜੇ ਕੋਈ ਸਾਨੂੰ ਪੁੱਛਦਾ ਤੇ ਅਸੀਂ ਦੱਸ ਸਕੀਏ
ਜੀ।
ਹਾਂਜੀ ਤੇ ਇਸ ਤੋਂ ਇਲਾਵਾ ਜੀ ਇੱਕ ਨਾ ਇਨਕੁਆਇਰੀ ਹਾਊਸਿੰਗ ਰਿਲੇਟਡ ਚੱਲ ਰਹੀ ਸੀ ਪਿਛਲੇ ਸਾਲ, ਤੇ ਉਹਦੀ ਥੋੜੀ ਬਹੁਤੀ ਫਾਈਂਡਿੰਗ ਆਈ ਆ। ਦੇਖੋ ਹੁਣ ਉਹਦੇ ਚ ਜਿੱਦਾਂ ਕਿੰਨੀਆਂ ਰਿਕਮੈਂਡੇਸ਼ਨ ਉਹਦੀਆਂ ਮੰਨਦੇ ਆ ਕਿ ਨਹੀਂ, ਕਿ ਹਾਊਸਿੰਗ ਅਫੋਰਡੇਬਿਲਟੀ ਨੂੰ ਲੈ ਕੇ ਪਿਛਲੇ ਸਾਲ ਜੁਲਾਈ ਦੇ ਵਿੱਚ ਤੋਂ ਇਹ ਇਨਕੁਆਇਰੀ ਚੱਲ ਰਹੀ ਸੀ, ਤੇ ਉਹਨਾਂ ਨੇ ਕੁਝ ਆਪਣੀਆਂ ਰਿਕਮੈਂਡੇਸ਼ਨ ਦਿੱਤੀਆਂ। ਇੱਕ ਤੇ ਵੀ ਗਵਰਨਮੈਂਟ ਲੇਵੀਜ਼ ਤੇ ਟੈਕਸਿਸ ਬਹੁਤ ਜ਼ਿਆਦਾ ਵਾ ਜਿਹਨਾਂ ਨੂੰ ਰਿਡਿਊਸ ਕਰਨਾ ਪਊਗਾ, ਜੇ ਤੇ ਫਸਟ ਹੋਮ ਬਾਇਰ ਨੂੰ ਘਰ ਦਵਾਉਣੇ ਆ ਭਾਵੇਂ ਮੇਜਰ ਸਿਟੀਆਂ ਚ। ਤੇ ਪਲੱਸ ਸੁਪਰ ਐਨੀਵੇਸ਼ਨ ਨੂੰ ਐਜ਼ ਏ ਗਰੰਟੀ ਮਤਲਬ ਯੂਜ਼ ਕਰਨ ਲਈ ਦਿੱਤਾ ਜਾਵੇ, ਕਿ ਬੈਂਕ ਨੂੰ ਪਤਾ ਹੋਵੇ ਵੀ ਇਹ ਇਹ ਐਜ਼ ਏ ਗਰੰਟੀ ਪਿਆ ਵਾ, ਤਾਂ ਹੀ ਹੋ ਸਕਦਾ। ਕਿਉਂਕਿ ਜਿਹੜਾ ਸਪਲਾਈ ਤੇ ਡਿਮਾਂਡ ਦਾ ਗੈਪ ਕਹਿ ਕੇ ਹਰ ਸਾਲ ਪ੍ਰਾਈਸ ਵੱਧ ਜਾਂਦਾ, ਤੇ ਉਹਨੂੰ ਫਿਰ ਉਹਦਾ ਡਿਪੋਜ਼ਿਟ ਇਕੱਠਾ ਕਰਨ ਲਈ ਉਹ ਬੰਦਾ ਤੇ ਲੈ ਹੀ ਨਹੀਂ ਸਕਦਾ ਜੀ, ਕਿਉਂਕਿ ਉਹਦੇ ਚ ਗੈਪ ਬਹੁਤ ਆ ਜਾਂਦਾ।
ਹਾਂਜੀ
ਤੇ ਇਹਦੇ ਚ ਇਹ ਰਿਕਮੈਂਡੇਸ਼ਨ ਉਹਨਾਂ ਨੇ ਦਿੱਤੀਆਂ ਵਾ ਕਿ ਵੀ ਸੁਪਰ ਐਨੀਵੇਸ਼ਨ ਨੂੰ ਗਰੰਟੀ ਜਿੱਦਾਂ ਦੇਣ ਲਈ ਯੂਜ਼ ਕੀਤਾ ਜਾਵੇ, ਤੇ ਪਲੱਸ ਗਵਰਨਮੈਂਟ ਲੇਵੀਜ਼ ਜਿਹੜੀਆਂ ਹੈਗੀਆਂ ਟੈਕਸਿਸ ਹੈਗੇ ਆ ਉਹਨਾਂ ਨੂੰ ਘੱਟ ਕੀਤਾ ਜਾਵੇ।
ਟੈਕਸਿਸ ਸਟੈਂਪ ਡਿਊਟੀਜ਼ ਬਹੁਤ ਜ਼ਿਆਦਾ
ਨੇ ਮੁੱਦੇ ਤੇ। ਹਾਂਜੀ ਜਾਂ ਸਟੈਂਪ ਡਿਊਟੀ ਨੂੰ ਵੀ ਵੇਵ ਕੀਤਾ ਜਾਵੇ, ਲੈਂਡ ਟੈਕਸ ਵੀ ਖਤਮ ਕੀਤਾ ਜਾਵੇ। ਹਾਂਜੀ ਇਹ ਵਾਲੀਆਂ, ਤੇ ਅਜੇ ਲੇਬਰ ਉਦਾਂ ਇਹਦੇ ਤੇ ਲੱਤ ਲਾਉਂਦੀ ਨਜ਼ਰ ਨਹੀਂ ਆਉਂਦੀ, ਵੇਖੋ ਇਨ ਫਿਊਚਰ ਸੁਪਰ ਐਨੀਵੇਸ਼ਨ ਵਾਲੇ ਮੁੱਦੇ ਦੇ ਉੱਤੇ ਜੇ ਇਹਨਾਂ ਦੀ ਕੋਈ ਸਹਿਮਤੀ ਬਣ ਜਾਂਦੀ ਹੈ ਵੀ ਹਾਂ ਇਹ ਗਰੰਟੀ ਬੈਂਕ ਨੂੰ ਆਪਾਂ ਦੇ ਸਕਦੇ ਹਾਂ।
ਸਾਊਥ ਆਸਟ੍ਰੇਲੀਆ 'ਚ ਵੀ ਵੋਟਾਂ ਪੈ ਰਹੀਆਂ ਨੇ ਸੂਬੇ ਦੀਆਂ,
ਤੇ
ਉੱਥੇ ਵੀ ਸ਼ਾਮ ਤੱਕ ਜਿਹੜੀ ਨਵੀਂ ਸਰਕਾਰ ਜਾਂ ਉਹੀ ਸਰਕਾਰ ਰਹਿ ਸਕਦੀ ਆ। ਜ਼ਿਆਦਾਤਰ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਲੇਬਰ ਸਰਕਾਰ ਉੱਥੇ ਬਣ ਜਾਏਗੀ ਅੱਜ, ਕਿਉਂਕਿ ਮਾਰਜਿਨ ਬਹੁਤ ਘੱਟ ਹੈ।
ਠੀਕ ਹੈ ਜੀ ਠੀਕ ਹੈ ਠੀਕ ਹੈ
ਜੀ।
ਇਸ ਤੋਂ ਇਲਾਵਾ ਜੀ ਪ੍ਰੀਮੀਅਮ ਸਾਹਿਬ ਦੇ ਆਪਣੇ ਜਿਹੜੇ ਹੈਗੇ ਆ ਉਹਨਾਂ ਦੇ 7ਵੇਂ ਬੱਚੇ ਦੀ ਆਮਦ ਹੋ ਗਈ ਆ ਜੀ, ਤੇ ਉਹਦੇ ਤੋਂ ਬਾਅਦ ਰਿਪੋਰਟ ਆਈ ਹੈ ਵੀ ਜਿੱਦਾਂ ਬੱਚੇ ਗਰੋ ਅਪ ਬੱਚੇ ਜਿਹੜੇ ਉਹਨਾਂ ਨੂੰ ਵੱਡੇ ਕਰਨ ਦੀ ਕੋਸਟ ਬੜੀ ਆ, ਤੇ ਪਤਾ ਨੀ ਪ੍ਰੀਮੀਅਮ ਸਾਹਿਬ ਕਿੱਦਾਂ ਝੱਲਣ ਡੇ ਆ। ਆਮ ਲੋਕੀ ਵੀ ਜਿੱਦਾਂ ਉਹਦੇ ਤੋਂ ਹੈਰਾਨ ਨੇ ਕਿ ਰਿਪੋਰਟ ਮੁਤਾਬਕ ਇੱਕ ਬੱਚੇ 12 ਸਾਲ ਤੱਕ ਦੇ ਬੱਚੇ ਨੂੰ ਰੇਜ ਕਰ ਲਈ ਜੀ ਪਰ ਈਅਰ $18,000 ਕੋਸਟ ਆ ਰਹੀ ਆ।
ਹਾਂਜੀ ਹਾਂਜੀ ਇੰਨੀ ਤਾਂ ਹੈ।
ਤੇ ਇਹਨਾਂ ਦੇ 7 ਬੱਚਿਆਂ ਦੇ ਉਹਨਾਂ ਨੇ ਲਾਇਆ ਜੀ ਕਿ ਵੀ ਇੱਕ ਸਾਲ ਦਾ $1,17,000 ਬਣਦਾ।
ਆਹੋ ਫਿਰ ਹੁਣ ਤਨਖਾਹ ਵੀ ਕਾਫੀ ਹੈ ਪ੍ਰੀਮੀਅਰ ਸਾਹਿਬ ਦੀ, ਫੇ ਉਦਾਂ ਵੀ ਖਾਂਦੇ ਪੀਂਦੇ ਘਰਾਂ ਚ।
ਇਹਦੇ ਚ ਸਕੂਲਿੰਗ ਤੇ ਜਿਹੜੀ ਪ੍ਰਾਈਵੇਟ ਟਿਊਸ਼ਨ ਜਾਂ ਹੋਰ ਚੀਜ਼ਾਂ ਨੀ ਉਹਨਾਂ ਨੇ ਕੋਸਟ ਨੀ ਪਾਈ ਉਹਦੇ ਵਿੱਚ। ਹਾਂਜੀ ਨਾ ਚਾਈਲਡ ਕੇਅਰ ਦੀ ਪਾਈ ਆ ਜਾਂ ਉਹ ਨੀ ਪਾਈ, ਇਹਦੇ ਚ ਸਿਰਫ ਦੂਜੀਆਂ ਕੋਸਟਾਂ ਹੀ ਅਜੇ ਉਹਨਾਂ ਨੇ ਕੀਤੀਆਂ ਜੀ।
ਆਹੋ ਇਹ ਇਹਨਾਂ ਨੂੰ ਪਤਾ ਨੀ ਨਾ, ਇਹ ਥੋੜੇ ਗੋਰੇ ਹੋਰ ਤਰ੍ਹਾਂ, ਸਾਡੇ ਪੰਜਾਬੀ ਤਾਂ ਠੀਕ ਆ, ਫਿਰ ਇਹਨੇ ਤਾਂ ਜਿਹੜੇ ਸ਼ਗਨਾਂ ਦੇ ਪੈ ਜਾਂਦੇ ਨਿਆਣੇ ਨੂੰ ਹਰੇਕ ਸਾਲ ਕੋਈ ਨਾ ਕੋਈ ਬਰਥਡੇ ਆਇਆ ਰਹਿੰਦਾ, $18,000 ਇੰਨੇ ਘੱਟਾ ਹੋ ਜਾਂਦਾ। ਆਹੋ
ਬਿਲਕੁਲ ਜੀ, ਉਹ ਕਹਿੰਦੇ ਵਿਆਹ ਤੋਂ ਬਾਅਦ ਕਹਿੰਦਾ 6 ਮਹੀਨੇ ਤੇ ਜਿਹੜੇ ਹਾਰਾਂ ਵਾਲੇ ਨੋਟ ਉਹਨਾਂ ਦੇ ਲੰਘ ਜਾਂਦੇ, ਪਤਾ ਤੇ ਬਾਅਦ ਚ ਲੱਗਦਾ ਵਾ।
ਇਹ ਖਬਰਾਂ ਦੇ ਰਹੇ ਹੋ ਜਾਂ ਚੁਟਕਲੇ ਤੋਂ ਨਾਲ? ਹਾਂਜੀ
ਇਸ ਤੋਂ ਇਲਾਵਾ ਜੀ ਇੰਡੀਆ ਤੋਂ ਨਿਊਜ਼ ਆ ਜੀ ਵੀ ਜਿਹੜੇ 2020 ਦੇ ਵਿੱਚ ਇਹਨਾਂ ਨੇ ਇਲੈਕਟ੍ਰੋਨਿਕ ਵੀਜ਼ੇ ਤੇ ਜਦੋਂ ਇਹ ਲੱਗਾ ਸੀਗਾ ਕਰੋਨਾ ਦਾ ਲੋਕਡਾਊਨ ਉਦੋਂ ਇਹਨਾਂ ਨੇ ਕੁਝ ਵੀਜ਼ੇ ਕੈਂਸਲ ਕਰਤੇ ਜਿੱਦਾਂ ਬੈਨ ਹੋਇਆ ਸੀ। ਹੁਣ 156 ਕੰਟਰੀਆਂ ਦੇ ਨਾਗਰਿਕਾਂ ਦੇ ਜਿਹੜੇ ਵੀਜ਼ੇ ਹੈਗੇ ਆ ਜੀ, ਜਿਹੜੇ ਪੇਪਰ ਵੀਜ਼ਾ ਵੀ ਤੇ ਇਲੈਕਟ੍ਰੋਨਿਕ ਵੀਜ਼ਾ ਵੀ, ਉਹ ਦੁਬਾਰਾ ਉਹਨਾਂ ਨੇ ਰੀਸਟੇਟ ਕਰਤੇ ਆ ਵੀ ਤੁਸੀਂ ਆ ਸਕਦੇ ਆ। ਇਹਦੇ ਤੋਂ ਇਲਾਵਾ ਜਪਾਨ ਤੇ ਅਮਰੀਕਾ ਵਾਲਿਆਂ ਨੂੰ ਜੀ 10 ਦਾ ਵੀਜ਼ਾ ਵੀ ਜਿੱਦਾਂ ਉਹਨਾਂ ਨੇ ਦੁਬਾਰਾ ਸ਼ੁਰੂ ਕਰਤਾ।
ਅੱਛਾ,
ਤਾਂ ਕਿ ਉਹ ਆ ਸਕਦੇ ਜਿਹਦੇ ਚ 3 ਮਹੀਨੇ ਤੁਸੀਂ ਰਹਿ ਸਕਦੇ ਆ। ਹਾਂਜੀ
ਠੀਕ ਹੈ,
ਇੱਕ
ਚੰਗੀ ਆਹ ਵਧੀਆ ਆ ਇਹ ਇੰਡੀਆ ਸਾਨੂੰ ਜਿੱਦਾਂ ਅਮਰੀਕਾ ਦਾ 10 ਦਾ ਵੀਜ਼ਾ ਲੈ ਲਓ ਜੀ, ਇਹੋ ਹੀ ਵਧੀਆ ਹੋ ਗਿਆ ਕੰਮ।
ਹਾਂਜੀ ਇਹ ਬਹੁਤ ਵਧੀਆ, ਇਹਦੇ ਚ ਮਤਲਬ ਮਲਟੀਪਲ ਤੁਹਾਡੇ ਵਿਜ਼ਿਟ ਹੋ ਸਕਦੇ ਆ ਤੇ 3 ਮਹੀਨੇ ਤੁਸੀਂ ਰਹਿ ਸਕਦੇ ਆ ਤੇ ਜਿੰਨੀ ਵਾਰੀ ਮਰਜ਼ੀ ਆਓ
ਆਊਟ ਕਰਨ
ਦੇ ਵਿੱਚ।
ਠੀਕ ਹੈ ਜੀ।
ਹਾਂਜੀ ਹਾਂਜੀ, ਇਸ ਤੋਂ ਬਾਅਦ ਜੀ ਸੋਮਵਾਰ ਨੂੰ ਸਕੌਟ ਮੋਰਿਸਨ ਸਾਹਿਬ ਕਰ ਰਹੇ ਆ ਜੀ ਮੀਟਿੰਗ ਨਰਿੰਦਰ ਮੋਦੀ ਜੀ ਦੇ ਨਾਲ।
ਅੱਛਾ,
ਵਰਚੁਅਲ ਮੀਟਿੰਗ ਹੋ ਰਹੀ ਹੈ ਜੀ ਤੇ ਉਹਦੇ ਵਿੱਚ ਮੁੱਦੇ ਉਹੀ ਇਮੀਗ੍ਰੇਸ਼ਨ ਦਾ ਤੇ ਮਿਨਰਲਸ ਦਾ ਤੇ ਯੂਕਰੇਨ ਦੀ ਸਥਿਤੀ ਤੇ ਇਹ ਸਾਰੀਆਂ ਗੱਲਾਂ ਹੋਣਗੀਆਂ ਤੇ ਹੋ ਸਕਦਾ ਕੁਝ ਨਵੇਂ ਸਮਝੌਤੇ ਬਹੁਤ ਜਲਦੀ ਆਪਾਂ ਨੂੰ ਵੇਖਣ ਨੂੰ ਮਿਲਣਗੇ ਜਿਹੜੇ ਚੰਗੇ ਹੋਣਗੇ ਦੋਵਾਂ ਦੇਸ਼ਾਂ ਦੇ ਪੱਖੀ।
ਠੀਕ, ਚਲੋ ਤੇ ਜਾਂਦੇ ਜਾਂਦੇ ਫਿਰ ਇੱਕ ਚੁਟਕਲਾ ਵੀ ਹੋ ਜਾਏ।
ਇੱਕ ਖਬਰ ਹੋਰ ਆਪਾਂ ਸਟੂਡੈਂਟਸਾਂ ਬਾਰੇ ਥੋੜੀ ਜਿਹੀ ਕਰਨੀ ਸ਼ੇਅਰ, ਸੋ ਇਹਦੇ ਨਾਲ ਸਾਰਿਆਂ ਨੂੰ ਫਾਇਦਾ। ਜਿਹੜਾ ਕੁਆਡ ਬਣਿਆ ਜੀ 4 ਦੇਸ਼ਾਂ ਦਾ, ਇਹਦੇ ਤੋਂ ਬਾਅਦ ਹੁਣ 2023 ਦੀਆਂ ਐਪਲੀਕੇਸ਼ਨ ਓਪਨ ਹੋ ਗਈਆਂ ਵਾ, ਜਿਹੜੇ ਬੱਚੇ ਵੀ ਟਰਾਈ ਕਰਨਾ ਚਾਹੁਣ ਉਹ ਕਰ ਸਕਦੇ ਆ। ਸਕਾਲਰਸ਼ਿਪ ਲਈ ਜੀ US ਦੇ ਵਿੱਚ ਹੋਏਗੀ, ਇਹ 100 ਸਕਾਲਰਸ਼ਿਪ ਆ ਇਹਨਾਂ ਚਾਰਾਂ ਮੁਲਕਾਂ ਦੇ ਸਿਟੀਜ਼ਨ ਦੇ ਲਈ।
ਅੱਛਾ,
ਇਹ $50,000 ਤੱਕ ਦੀ ਜਿਹੜੀ ਤੁਸੀਂ ਉੱਥੇ ਟਿਊਸ਼ਨ ਫੀਸ ਤੇ ਹੋਰ ਜਿਹੜੇ ਰਹਿਣ ਸਹਿਣ ਲਈ ਯੂਜ਼ ਕਰ ਸਕਦੇ ਆ ਜੀ। ਤੇ ਬੱਚੇ ਜਿਹੜੇ ਵੀ ਉਹ ਉੱਥੇ ਜਾਣਾ ਚਾਹੁੰਦੇ IT ਫੀਲਡ ਜਾਂ ਹੋਰ ਜਿਹੜੀਆਂ PhD ਵਗੈਰਾ ਜਾਂ ਹੋਰ ਰਿਸਰਚ ਦੇ ਲਈ ਜਾਣਾ ਚਾਹੁੰਦੇ ਆ ਉਹ ਸਾਰੇ ਇਹਦੇ ਲਈ ਅਪਲਾਈ ਕਰ ਸਕਦੇ ਆ। ਮੈਥੇਮੈਟਿਕਸ ਤੇ ਇੱਦਾਂ ਦੀਆਂ ਜਿੰਨੀਆਂ ਵੀ ਫੀਲਡਸ
ਹੈਗੀਆਂ
ਇਹ ਵਾਲੀ ਖਬਰ ਆਪਾਂ ਜ਼ਰੂਰ ਸ਼ੇਅਰ ਕਰਨੀ ਸੀ ਇੱਕ।
ਠੀਕ,
ਹਾਂਜੀ ਇਹਦੇ ਤੋਂ ਬਾਅਦ ਹੈਗਾ ਜੀ ਕਿ ਚੁਟਕਲਾ ਬਹਾਦਰ ਸਿੰਘ ਜੀ ਦੇ ਦੰਦ ਚ ਪੀੜ ਹੁੰਦੀ ਆ ਤੇ ਉਹਨੂੰ ਲੱਗਦਾ ਵੀ
ਮੇਰੇ
ਦੰਦ ਚ ਕੀੜਾ ਲੱਗ ਗਿਆ ਤੇ ਉਹ ਡਾਕਟਰ ਕੋਲ ਚਲ ਜਾਂਦਾ ਜੀ।
ਅੱਛਾ,
ਤੇ ਡਾਕਟਰ ਨੂੰ ਜਾ ਕੇ ਕਹਿੰਦਾ ਵੀ ਡਾਕਟਰ ਸਾਹਿਬ ਮੇਰੇ ਦੰਦ ਚ ਕੀੜਾ ਲੱਗ ਗਿਆ। ਡਾਕਟਰ ਸਾਹਿਬ ਚੈੱਕ ਕਰਦੇ ਆ
ਤੇ
ਕਹਿੰਦੇ ਤੂੰ ਨਾ ਮੂੰਹ ਦੇ ਵਿੱਚ ਪਾਣੀ ਭਰ ਕੇ ਨਾ ਤੇ ਉਹਨੂੰ ਹੋਲਡ ਕਰਕੇ ਰੱਖਣਾ 1 ਮਿੰਟ ਲਈ ਤੇ ਦਿਨ ਚ 2 ਤੋਂ 3 ਵਾਰੀ ਏਦਾਂ ਕਰਨਾ।
ਅੱਛਾ,
ਤੇ ਉਹ ਕਹਿੰਦਾ ਵੀ ਏਦਾਂ ਡਾਕਟਰ ਸਾਹਿਬ ਏਦਾਂ ਕੀਤਿਆਂ ਕੀ ਹੋਊਗਾ।
ਅੱਛਾ,
ਤੇ ਡਾਕਟਰ ਸਾਹਿਬ ਕਹਿੰਦੇ ਵੀ ਹੋਣਾ ਕੀ ਆ, ਕੀੜਾ ਪਾਣੀ ਚ ਡੁੱਬ ਕੇ ਮਰ ਜੂਗਾ।
ਠੀਕ, ਆਹੋ ਉਹ ਪੁਰਾਣੀ ਤਕਨੀਕ, ਉਹ ਤਾਂ ਪਹਿਲੇ ਦੰਦ ਦੇ ਵਿੱਚ ਹੁੰਦਾ
ਪੁਰਾਣੀ ਤਕਨੀਕ ਜੀ। ਹਾਂਜੀ ਹਾਂਜੀ ਹਾਂਜੀ,
ਠੀਕ ਹੈ ਚੱਲ ਸਾਹਿਬ, ਥੈਂਕ ਯੂ ਬਹੁਤ ਬਹੁਤ, ਮਿਲਦੇ ਹਾਂ ਜੀ ਅਗਲੇ ਹਫ਼ਤੇ।
ਥੈਂਕ ਯੂ ਜੀ ਤੁਹਾਡਾ ਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇ ਤੇ ਸੁਣਦੇ ਹਾਂ ਜੀ ਪ੍ਰੋਗਰਾਮ
ਜੀ।
ਸਤਿ ਸ਼੍ਰੀ ਅਕਾਲ,
ਸ਼ੁਕਰਾਨਾ। ਸੋ ਇੱਕ ਪਿਆਰੋ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਅਮਰੀਕ ਭਾਜੀ ਆ ਗਏ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਾਂਗੇ, ਜੁੜੇ ਰਹੋ ਹਰਮਾ ਰੇਡੀਓ ਨਾਲ।
Thank you. ਕੱਚੇ ਕੱਚ ਦੇ ਕੰਗਣ ਬਾਹੀ ਓਏ ਕੱਚੇ ਕੱਚ ਦੇ ਕੰਗਣ ਬਾਹੀ ਹਾਂ ਕੱਚੇ ਕੱਚ ਦੇ ਕੰਗਣ ਬਾਹੀ ਪਾਇਆ ਨਾ ਕਰੋ ਹਾਂ ਪਾਇਆ ਨਾ ਕਰੋ ਜੀ ਟੁੱਟ ਜਾਣਗੇ ਹਾਂ ਟੁੱਟ ਜਾਣਗੇ ਜੀ ਬਹੁਤਾ ਛਿਣਕਾਇਆ ਨਾ ਕਰੋ ਕੱਚੇ ਕੱਚ ਦੇ ਕੰਗਣ ਬਾਹੀ ਓਏ ਕੱਚੇ ਕੱਚ ਦੇ ਕੰਗਣ ਬਾਹੀ ਪਾਇਆ ਨਾ ਕਰੋ ਹਾਂ ਪਾਇਆ ਨਾ ਕਰੋ ਜੀ ਟੁੱਟ ਜਾਣਗੇ ਹਾਂ ਟੁੱਟ ਜਾਣਗੇ ਜੀ ਬਹੁਤਾ ਛਿਣਕਾਇਆ ਨਾ ਕਰੋ ਕੱਚੇ ਕੱਚ ਦੇ ਕੰਗਣ ਬਾਹੀ ਕੱਚੇ ਕੱਚ ਦੇ
ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ मैं हाँ दोस्तों अमनदीप सिद्धू मसलियां दे निकल देने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ता चीनी किस हीरो नू हो गया प्यार किसने मारिया कितने तरना की दी बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
जी हरमन रेडियो दे 11वीं एनिवर्सरी दे उत्ते तुसीं प्रोग्राम सुन रहे हो दिल वाली गल ते जी आयां नूं सब दा अमरीक भाजी मेरे नाल जुड़ चुके ने सिडनी तों उहनां दा स्वागत करदे आं सत श्री अकाल भाजी जी आयां नूं
गुड मॉर्निंग अमदीप गुड मॉर्निंग सारे हरमन रेडियो दे श्रोतियां नूं जिहड़े इस वेले इस प्रोग्राम नूं दूर दराडे इलाकियां विच ते सिडनी विच होर सारे इलाकियां सुन रहे आ उन्होंने सत श्री अकाल अदाब नमस्कार ते आस करते हैं कि वह बहुत चढ़ी कला दे विच होणगे अमदीप थानू एक सवेरे सवेरे एक बहुत वधिया खबर भी सुनानी है जिहड़ी कि तुसीं जां साडे श्रोतियां ने शायद ना भी सुनी होवेगी वो सुना दी है पहले ही
हाँ जी पहले ही हुण करो काम फिर वो खबरां दा
अमनदीप पंजाब विच विधानसभा दी इलैक्शन हुई आ 20 फरवरी नूं हुई सी उहदे नतीजे आ गए 92 सीटा आम आदमी पार्टी नूं मिलियां ते भगवंत मान पंजाब दे सीएम बन चुके हन इह आ वड्डी अज दी खबर
ਤੁਸੀਂ ਥੋੜੇ ਲੇਟ ਨਹੀਂ ਹੋਗੇ ਦੋ ਕੱਪ ਤੇ ਇਹ ਤਾਂ ਸਾਰਿਆਂ ਨੂੰ ਪਤਾ ਭਾਜੀ
ਮੈਂ ਕਿਹਾ ਖਬਰ ਸੁਣਾ ਦਿੰਦੇ ਸ਼ਾਇਦ ਕਈਆਂ ਨਾ ਵੀ ਪਤਾ ਹੋਵੇ
ਤੁਸੀਂ ਕਿਹੜੀ ਪਲੈਨਟ ਤੇ ਰਹਿੰਦੇ ਹੋ ਇਹ ਉਹ ਟਾਈਮ ਭਾਜੀ ਤੁਸੀਂ ਕਿਹੜੀਆਂ ਗੱਲਾਂ ਕਰੀ ਜਾ ਰਹੇ ਹੋ ਤੁਸੀਂ 1999 ਦੀਆਂ ਗੱਲਾਂ ਕਰੀ ਜਾ ਰਹੇ ਹੋ ਜਦੋਂ ਕੋਈ ਰੇਡੀਓ ਨਹੀਂ ਸੀ ਚੱਲਦਾ ਹੁੰਦਾ ਉਦੋਂ ਇੱਦਾਂ ਦੋ ਦੋ ਮਹੀਨੇ ਚਾਰ ਚਾਰ ਮਹੀਨੇ ਛੇ ਛੇ ਮਹੀਨੇ ਬਾਅਦ ਪਤਾ ਲੱਗਦਾ ਹੁੰਦਾ ਸੀ ਪੰਜਾਬ ਦਾ ਸਾਲ ਸਾਲ ਮਗਰੋਂ ਕੌਣ ਉੱਥੇ ਬਣ ਗਿਆ ਪਹਿਲੇ ਪਤਾ ਹੀ ਨਹੀਂ ਹੁੰਦਾ ਚੀਫ ਮਿਨਿਸਟਰ ਹੋਵੇ ਜਾਂ ਨਾ ਹੋਵੇ ਨੋਬਡੀ ਕੇਅਰ ਇਹ ਤੁਸੀਂ ਮੈਨੂੰ ਲੱਗਦਾ ਕਿਤੇ ਹੋਰ ਪਾਸੇ ਲੈ ਗਏ ਆ ਵੀ ਇੰਨਾ ਫਾਸਟ ਹੋ ਗਿਆ ਆ ਕਿ ਤੁਸੀਂ ਦੋ ਹਫ਼ਤੇ ਬੇਹੀ ਖਬਰ ਸੁਣਾ ਰਹੇ ਹੋ ਔਰ ਪਟੈਂਡ ਇਹ ਕਰ ਰਹੇ ਹੋ ਕਿ ਤਾਜ਼ੀ ਖਬਰ ਹੈ ਕਮਾਲ ਹੋ ਗਈ ਭਾਜੀ
ਮੈਨੂੰ ਤਾਂ ਏਦਾਂ ਲੱਗਦੀ ਮੈਂ ਤਾਂ ਕੱਲੇ ਦੇਖਿਆ ਵੀ ਅਕਾਲੀ ਦਲ ਵੀ ਹਾਰ ਚੁੱਕਾ ਆ ਸੁਖਬੀਰ ਬਾਦਲ ਵੀ ਹਾਰ ਗਏ ਆ ਬਾਦਲ ਸਾਹਿਬ ਵੀ ਹਾਰ ਗਏ ਵੱਡੇ ਬਾਦਲ ਸਾਹਿਬ ਵੀ ਹਾਰ ਗਏ ਆ ਉੱਧਰ ਆਪਣੇ ਕੈਪਟਨ ਸਾਹਿਬ ਵੀ ਹਾਰ ਗਏ ਆ ਸਿੱਧੂ ਸਾਹਿਬ ਵੀ ਹਾਰ ਗਏ ਮਜੀਠੀਆ ਸਾਹਿਬ ਵੀ ਡਿੱਗ ਪਏ ਪੁੱਠੇ ਆਪਣੇ ਹਾਰ ਗਏ ਆ ਤੇ ਹੋਰ ਆਪਣੇ ਚੰਨੀ ਸਾਹਿਬ ਦੋਨਾਂ ਸੀਟਾਂ ਤੋਂ ਹਾਰ ਗਏ ਆ ਤੇ ਉਹਨਾਂ ਨੂੰ ਖੁਸ਼ੀ ਬੜੀ ਇੱਕ ਦੂਜੇ ਦੀ ਖੁਸ਼ੀ ਬੜੀ ਚੜ੍ਹੀ ਹੋਆ ਉਹਨਾਂ ਨੂੰ ਆਪਣੇ ਹਾਰਨ ਦਾ ਇੰਨਾ ਗਮ ਨਹੀਂ ਹੈ ਜਿੰਨਾ ਆਪਣੇ ਵਿਰੋਧੀ ਦੇ ਹਾਰਨ ਦਾ ਦੁੱਖ ਸੁੱਖ ਆ ਉਹਨਾਂ ਨੂੰ ਜਿੱਦਾਂ ਸਿੱਧੂ ਸਾਹਿਬ ਕਹਿੰਦੇ ਬਹੁਤ ਵਧੀਆ ਗੱਲ ਹੋਈ ਆ ਮੁੰਡੇ ਪਾ ਅੱਡੇ ਪਿਆ ਕੈਪਟਨ ਸਾਹਿਬ ਕੈਪਟਨ ਸਾਹਿਬ ਕਹਿੰਦੇ ਸਿੱਧੂ ਜੀ ਹਾਰ ਗਏ ਆ ਬਹੁਤ ਵਧੀਆ ਗੱਲ ਹੋਈ ਖੁਸ਼ੀ ਬੜੀ ਆ ਇੱਧਰੋਂ ਆਪਣੇ ਸੁਖਬੀਰ ਬਾਦਲ ਕਹਿੰਦੇ ਆ ਸਿੱਧੂ ਹਾਰ ਗਿਆ ਬਹੁਤ ਵਧੀਆ ਗੱਲ ਹੋਈ ਆ ਇੱਕ ਦੂ ਉਹਨਾਂ ਨੂੰ ਤਾਂ ਖੁਸ਼ੀ ਬੜੀ ਹੋਈ ਆ ਇੱਕ ਦੂਜੇ ਦੇ ਹਾਰਨ ਦੀ ਤੇ ਇੰਨਾ ਦੁੱਖ ਨਹੀਂ ਹੋਇਆ ਆਪਣੇ ਹਾਰਨ ਦਾ ਤੁਹਾਨੂੰ ਵੀ ਇੱਦਾਂ ਲੱਗਦਾ ਨਹੀਂ ਹੈ ਅਗਰ ਜਿੱਤ ਜਾਂਦਾ ਤਾਂ ਉਹਨੇ ਤਾਂ ਫਿਰ ਇੰਨਾ ਚਾਵਲ ਨਾ ਸੀਗਾ ਕਿ ਜਾਣੇ ਹੀ ਦਿਓ ਤੁਸੀਂ ਉਹਦੀ ਚਮਲਾਹਟ ਦੀਆਂ ਚਰਮ ਸੀਮਾ ਜਿਹੜੀਆਂ ਇੱਦਾਂ ਹੋਣੀਆਂ ਸੀ ਹਨਾ ਜੇ ਕਦੇ ਉਹ ਜਿੱਤ ਜਾਂਦਾ ਦੇਖੋ ਜੀ ਲੋਕਾਂ ਨੇ ਫਤਵਾ ਮੇਰੇ ਹੱਕ ਦੇ ਵਿੱਚ ਦੇ ਦਿੱਤਾ ਲੋਕ ਮੈਨੂੰ ਬੜਾ ਪਿਆਰ ਕਰਦੇ ਆ ਉਹ ਹਲੇ ਵੀ ਕਹੀ ਜਾਂਦਾ ਦੇਖੋ ਜੀ ਮੈਂ ਕਈ ਜਿਹੜੇ ਸੀਐਮ ਰੋੜ ਦਿੱਤੇ ਆ ਐਕਚੁਅਲੀ ਸੀਐਮ ਉਹਨਾਂ ਨੇ ਨਹੀਂ ਰੋੜੇ ਸੀਐਮ ਜਿਹੜੇ ਲੋਕਾਂ ਦੇ ਜਿਹੜੇ ਬਹਾ ਨੇ ਲੋਕਾਂ ਨੇ ਜਿਹੜੀ ਚੇਂਜ ਇੱਕ ਤਮੰਨਾ ਉਹਨਾਂ ਦੇ ਦਿਲ ਵਿੱਚ ਸੀ ਉਹਨੇ ਰੋੜੇ ਆ ਤੇ ਉਹਦੇ ਵਿੱਚ ਕਈ ਸੀਐਮ ਰੋੜੇ ਆ ਇਸ ਵੇਲੇ 3-4 ਸੀਐਮ ਰੋੜੇ ਅਮਨਦੀਪ ਪੱਠਲ ਹਾਰੀ ਆ ਪ੍ਰਕਾਸ਼ ਸਿੰਘ ਬਾਦਲ ਹਾਰੇ ਆ ਚਰਨਜੀਤ ਚੰਨੀ ਹਾਰੇ ਆ ਕੈਪਟਨ ਹਾਰੇ ਆ ਚਾਰ ਤਾਂ ਸੀਐਮ ਏ ਰੁੜ ਗਏ ਇਸ ਹਨੇਰੀ ਦੇ ਵਿੱਚ ਦੋ ਤਿੰਨ ਇੱਕ ਦੋ
ਡਿਪਟੀ ਵੀ
ਦੋ ਜਿਹੜੇ ਡਿਪਟੀ ਸੀਐਮ ਰੋੜੇ ਆ ਇਹਦੇ ਵਿੱਚ ਜਿੱਦਾਂ ਸੁਖਬੀਰ ਬਾਦਲ ਆ ਸੋਨੀ ਆ ਇੱਕ ਜਿੱਤ ਗਿਆ ਸ਼ਾਇਦ ਤੇ ਉਹ ਤੋਂ ਬਾਅਦ ਦੋ ਤਿੰਨ ਪ੍ਰਧਾਨ ਵੀ ਰੁੜੇ ਇਹਦੇ ਵਿੱਚ ਕਿ ਸੁਨਾਮੀ ਇੱਕ ਤਰ੍ਹਾਂ ਦੀ ਆਈ ਆ ਤੇ ਲੋਕਾਂ ਨੇ ਇੱਕ ਚੇਂਜ ਮੇਰੇ ਖਿਆਲ ਦੇ ਚੰਮਨਦੀਪ ਨਹੀਂ ਮੇਰੇ ਖਿਆਲ ਦੇ ਵਿੱਚ ਨਹੀਂ ਬਹੁਤ ਖਬਰਾਂ ਆ ਰਹੀਆਂ ਟੀਵੀ ਤੇ ਲੋਕਾਂ ਦੇ ਵਿਚਾਰ ਆ ਕਿ ਲੋਕ ਜਿਹੜੇ ਚੇਂਜ ਚਾਹੁੰਦੇ ਸੀ ਚਾਹੇ ਕੋਈ ਵੀ ਕੈਂਡੀਡੇਟ 1977 ਵਾਲੀ ਅਮਨਦੀਪ ਗੱਲ ਹੋਈ ਹੈ ਮੈਨੂੰ ਬਿਲਕੁਲ ਯਾਦ ਆ ਜਦੋਂ ਜਨਤਾ ਪਾਰਟੀ ਜਿੱਤੀ ਸੀ ਉਹਦੇ ਵਿੱਚ ਬੜੇ ਬੜੇ ਧਰਾਂਤਰ ਹਾਰੇ ਸੀਗੇ ਜਿਹਦੇ ਵਿੱਚ ਇੰਦਰਾ ਗਾਂਧੀ ਵੀ ਹਾਰ ਗਈ ਸੀ ਬੜੇ ਬੜੇ ਜਿਹੜੇ ਮਹਾਰਥੀ ਸੀਗੇ ਹਿੰਦੁਸਤਾਨ ਦੇ ਉਹ ਡਿੱਗੇ ਸੀ ਤੜਕੇ ਜਿੱਦਾਂ ਖਬਰਾਂ ਆਉਣੀਆਂ ਹੁੰਦੀਆਂ ਸੀ ਜਿੱਦਾਂ ਇਲੈਕਸ਼ਨ ਦੇ ਰਿਜ਼ਲਟ ਉੱਦਣ ਹੀ ਆ ਜਾਂਦੇ ਹੁੰਦੇ ਸੀ ਇੱਕੋ ਹੀ ਦਿਨ ਇਲੈਕਸ਼ਨ ਹੁੰਦੀ ਸੀ ਸਾਰੇ ਰਿਜ਼ਲਟ ਉਸੇ ਦਿਨ ਆ ਜਾਂਦੇ ਹੁੰਦੇ ਸੀ 1977 ਵਿੱਚ ਵੀ ਇੱਦਾਂ ਦੀ ਹਨੇਰੀ ਆਈ ਸੀ ਜਿਹਦੇ ਵਿੱਚ ਸੰਜੇ ਗਾਂਧੀ ਵੀ ਹਾਰਿਆ ਸੀ ਇੰਦਰਾ ਗਾਂਧੀ ਵੀ ਹਾਰੀ ਸੀ ਬਹੁਤ ਸਾਰੇ ਜਿਹੜੇ ਤਨੰਤਰ ਸੀਗੇ ਨਾ ਉਦੋਂ ਹਾਰੇ ਸੀ ਬਿਲਕੁਲ ਉੱਦਾਂ ਦੀ ਗੱਲ ਪੰਜਾਬ ਦੇ ਵਿੱਚ ਇਸ ਵਾਰੀ ਹੋਈ ਆ ਤੇ ਸਾਡੀਆਂ ਜਿਹੜੀਆਂ ਪੇਸ਼ਨ ਗੋਈਆਂ ਸੀਆਂ ਇਹਦੇ ਵਿੱਚ, ਜਿੱਦਾਂ ਤੁਸੀਂ ਕਹਿੰਦੇ ਸੀ ਅਕਾਲੀ ਦਲ ਨੇ ਜਿੱਤ ਜਾਣਾ, ਆਪਣੇ ਬਾਬਾ ਜੀ ਕਹਿੰਦੇ ਸੀ, ਦਵਿੰਦਰ ਬਾਬਾ ਜੀ ਕਹਿੰਦੇ ਸੀ, ਗੁਰਿੰਦਰ ਬਾਬਾ ਜੀ ਕਹਿੰਦੇ ਸੀ ਉਹ ਅਕਾਲੀ ਦਲ ਨੇ ਜਿੱਤ ਜਾਣਾ, ਅਮਰੀਕ ਫਲੋੜਾ ਨੇ ਬੜੇ ਜ਼ੋਰ ਸ਼ੋਰ ਨਾਲ ਕਿਹਾ ਕਿ ਅਕਾਲੀ ਦਲ ਜਿੱਤ ਜਾਊਗਾ, ਉਹ ਸਾਰੇ ਮੂੰਹ ਦੇ ਭਾਰ ਡਿੱਗੇ ਆ। ਤੇ ਸਾਡੀਆਂ ਜਿਹੜੀਆਂ ਪੇਸ਼ਨ ਗੋਈਆਂ ਆ ਉਹ ਬੜੀਆਂ ਗਲਤ ਸਾਬਤ ਹੋਈਆਂ, ਸਾਨੂੰ ਐਕਸੈਪਟ ਵੀ ਕਰਨਾ ਚਾਹੀਦਾ ਆ। ਤੇ ਪੇਸ਼ਨ ਗੋਈ ਵੈਸੇ ਤਾਂ ਕਰਨੀ ਨਹੀਂ ਚਾਹੀਦੀ, ਜੇ ਕਰਨੀ ਹੋਵੇ ਤਾਂ ਉੱਦਾਂ ਦਾ ਸਮੇਂ ਸਮੇਂ 'ਤੇ ਪੇਸ਼ਨ ਗੋਈ ਹੁੰਦੀ ਹੈ, ਕਰਨੀ ਵੀ ਚਾਹੀਦੀ ਆ, ਇਹ ਤੋਂ ਬਗੈਰ ਜ਼ਿੰਦਗੀ ਚੱਲਦੀ ਨਹੀਂ। ਲੇਕਿਨ ਫਤਵਾ ਜਿਹੜਾ ਲੋਕਾਂ ਨੇ ਇਹਨਾਂ ਸਾਰਿਆਂ ਦੇ ਖਿਲਾਫ ਦਿੱਤਾ ਆ, ਅਤੇ ਇੱਕ ਚੰਗੀ ਗੱਲ ਆ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਸਰਕਾਰ ਬਣੀ ਆ, ਅਤੇ ਲੋਕਾਂ ਦੀਆਂ ਆਸਾਵਾਂ ਦੀ ਇਹਦੇ ਤੋਂ ਬਹੁਤ ਜ਼ਿਆਦਾ ਆ। ਅਤੇ ਕੱਲ੍ਹ ਜਿੱਦਾਂ ਸਰਕਾਰ ਬਣੀ, ਕੱਲ੍ਹ ਹੀ ਪਰਸੋਂ ਹੀ ਖਬਰ ਆ ਰਹੀ ਸੀ ਸ਼ਾਮੀ ਕਿ ਭਗਵੰਤ ਮਾਨ ਜੀ ਇੱਕ ਬਹੁਤ ਵੱਡਾ ਐਲਾਨ, ਇੱਕ ਇਤਿਹਾਸਿਕ ਫੈਸਲਾ ਕਰ ਰਹੇ ਆ। ਅੱਜ ਉਹਨਾਂ ਦੀ ਤਕਰੀਰ ਹੋਊਗੀ, ਟੀਵੀ 'ਤੇ ਦਿਖਾਇਆ ਜਾਊਗਾ, ਉਹ ਦਿਖਾਇਆ ਗਿਆ। ਵਿੱਚੋਂ ਗੱਲ ਇਹ ਨਿਕਲੀ ਕਿ ਜਿਹੜੀ ਕਰਪਸ਼ਨ ਆ ਇਹਨੂੰ ਨੱਥ ਪਾਈ ਜਾਊਗੀ, ਇੱਕ ਨੰਬਰ ਦਿੱਤਾ ਜਾਊਗਾ, ਇਹ ਇਤਿਹਾਸਿਕ ਫੈਸਲਾ ਉਹਨਾਂ ਨੇ
ਇਤਿਹਾਸਿਕ ਦਿੱਤਾ ਜੀ। ਉਹ ਬਾਕੀ ਇਤਿਹਾਸਿਕ ਫੈਸਲਾ ਸੀਗਾ ਕਿਉਂਕਿ ਉਹ ਜਿਹੜਾ ਨੰਬਰ ਹੈ ਉਹ ਆਲਰੇਡੀ 5-10 ਸਾਲ ਤੋਂ ਚੱਲ ਰਿਹਾ, ਉਹ ਇਤਿਹਾਸਿਕ ਨੰਬਰ ਹੀ ਸੀਗਾ ਜਿਹੜਾ ਉਹਨਾਂ ਨੇ ਦਿੱਤਾ, ਕੋਈ ਨਵਾਂ ਨੰਬਰ ਨਹੀਂ ਸੀਗਾ।
ਜਿਹੜੇ ਲੋਕਾਂ ਤੋਂ ਪੁੱਛਿਆ ਜਾ ਰਿਹਾ ਸੀ ਕੀ ਇਤਿਹਾਸਿਕ ਫੈਸਲਾ ਤੁਹਾਡੇ ਖਿਆਲ 'ਚ ਕੀ ਹੋਊਗਾ, ਕਈ ਲੋਕ ਤਾਂ ਇਹ ਕਹਿ ਰਹੇ ਸੀ ਕਿ ਜਿਹੜੀਆਂ ਪੈਨਸ਼ਨਸ ਆ MLA ਦੀਆਂ ਇਹਨਾਂ ਨੂੰ ਹਟਾਇਆ ਜਾਊਗਾ, ਕੱਟ ਕੀਤਾ ਜਾਊਗਾ, ਜਾਂ ਲੋਕ ਇਹ ਸਮਝ ਰਹੇ ਸੀ ਕਿ ਲੋਕਾਂ ਨੂੰ ਕੋਈ ਬਹੁਤ ਵੱਡਾ ਟੈਕਸ ਪੈਕੇਜ ਦਿੱਤਾ ਜਾਊਗਾ, ਲੋਕ ਇਹ ਵੀ ਸਮਝ ਰਹੇ ਸੀ ਕਿ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਆ ਕੱਚੀਆਂ ਨੌਕਰੀਆਂ ਉਹਨੂੰ ਇੱਕਦਮ ਪੱਕਾ ਕਰ ਦਿੱਤਾ ਜਾਊਗਾ। ਲੋਕ ਤਾਂ ਬਹੁਤ ਕੁਛ ਐਕਸੈਪਟ ਕਰ ਰਹੇ ਸੀ ਟੀਵੀ 'ਤੇ, ਟੀਵੀ ਚੈਨਲ 'ਤੇ ਇੱਦਾਂ ਖਬਰਾਂ ਆ ਰਹੀਆਂ ਸੀਆਂ। ਲੇਕਿਨ ਜਦੋਂ ਸਵੇਰੇ ਉੱਠ ਕੇ ਦੇਖਿਆ, ਅਸੀਂ ਦੇਖਿਆ ਵੀ ਇਤਿਹਾਸਿਕ ਫੈਸਲਾ ਤਾਂ ਦੇਖ ਲਈਏ ਕਿਹੜਾ ਕਰਦੇ ਆ, ਉਹਨਾਂ ਨੇ ਇੱਕ ਟੋਲ ਫਰੀ ਨੰਬਰ ਦਿੱਤਾ, ਇਸ ਨੰਬਰ 'ਤੇ ਤੁਸੀਂ ਫੋਨ ਕਰੋ, ਜਿਹੜਾ ਵੀ ਵਿਅਕਤੀ ਤੁਹਾਡੇ ਤੋਂ ਕਰਪਸ਼ਨ ਕਰਦਾ ਹੈ, ਔਫਿਸਰ ਕਰਪਸ਼ਨ ਕਰਦਾ ਆ, ਉਹਦੀ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ, ਅਤੇ ਉਹਦੀ ਆਡੀਓ ਬਣਾ ਕੇ ਸਾਨੂੰ ਭੇਜ ਦਿਓ, ਅਸੀਂ ਉੱਤੇ ਐਕਸ਼ਨ ਲਵਾਂਗੇ। ਪਰਸਨਲ ਵਟਸਐਪ 'ਤੇ ਸਾਨੂੰ ਭਗਵੰਤ ਮਾਨ ਨੇ ਕਿਹਾ, ਪਰਸਨਲ ਵਟਸਐਪ ਨੰਬਰ 'ਤੇ ਮੈਨੂੰ ਇਹ ਸਾਰੀਆਂ ਕੁਛ ਭੇਜੋ, ਤੁਰੰਤ ਐਕਸ਼ਨ ਹੋਊਗਾ। ਅਤੇ ਜਿਹੜੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਆ, ਇੰਪਲੋਈ ਆ, ਸਿਰਫ 1% ਇੰਪਲੋਈ ਜਿਹੜੇ ਉਹ ਕਰਪਟ ਆ, ਬਾਕੀ ਜਿਹੜੇ 99% ਇੰਪਲੋਈਜ਼ ਆ ਉਹ ਬਹੁਤ ਚੰਗੇ ਆ, ਬਹੁਤ ਚੰਗਾ ਕੰਮ ਕਰਦੇ ਆ। ਅਤੇ ਇੱਦਾਂ ਦੀ ਉਹਨਾਂ ਨੇ ਗੱਲ ਕਹੀ ਆ। ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਵੀਡੀਓ ਬਣਾਉਣਾ ਜਾਂ ਕਿਸੇ ਦੀ ਰਿਕਾਰਡਿੰਗ ਕਰਨੀ
ਇਲੀਗਲ ਹੈ,
ਤੁਸੀਂ ਕਰ ਨਹੀਂ ਸਕਦੇ, ਕਿਸੇ ਦੀ ਵੀਡੀਓ ਬਣਾ ਕੇ ਭੇਜ ਨਹੀਂ ਸਕਦੇ, ਦੈਟਸ ਇਟ ਟੋਟਲੀ ਇਲੀਗਲ, ਦੈਟਸ ਕਰਪਟ ਐਕਸ਼ਨ।
ਹਾਂਜੀ ਭਾਜੀ, ਹਾਂਜੀ, ਗੱਲ ਇਹ ਹੈ ਵੀ ਕਾਫੀ ਮੈਸੇਜ ਆ ਰਹੇ ਨੇ, ਪਹਿਲਾਂ ਆਪਾਂ ਮੈਸੇਜ ਵੀ ਲੈਣੇ ਆ, ਫਿਰ ਰੇਡੀਓ ਦੀ ਵੀ ਗੱਲ ਕਰਨੀ ਹੈ, ਅਤੇ ਇਲੈਕਸ਼ਨਾਂ ਦੇ ਵੀ ਥੋੜ੍ਹਾ ਜਿਹਾ ਕਰਨਾ, ਡਿਫਰੈਂਟ ਐਂਗਲ ਤੋਂ ਥੋੜ੍ਹਾ ਜਿਹਾ ਅਲੱਗ ਐਂਗਲ ਤੋਂ ਗੱਲ ਕਰਾਂਗੇ ਵੀ ਹੋਇਆ ਕੀ ਪੰਜਾਬ ਦੇ ਵਿੱਚ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਸ਼ਿਵ ਜਨਾਗਲ ਸਵੇਰ ਦੇ ਪ੍ਰੋਗਰਾਮ 'ਚ ਜੁੜੇ, ਸਾਨੂੰ ਕੋਈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜਸਵੰਤ ਰਾਏ ਜੀ 11ਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ, ਸੁਖਜੀਵਨ ਗਰੇਵਾਲ ਪ੍ਰੋਗਰਾਮ 'ਚ ਆ ਗਏ ਨੇ, ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਜੀ, ਫਤਿਹ ਬੁਲਾ ਰਹੇ ਨੇ, ਮਨਿੰਦਰਜੀਤ ਸਿੱਧੂ ਟਾਰਨੈਟ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੁਲਵੀਰ ਸਿੰਘ ਸੰਧੂ ਐਡਮਿੰਟਨ ਐਲਬਰਟਾ ਕਨੇਡਾ ਤੋਂ ਸਾਡੇ ਨਾਲ ਸ਼ਾਮਿਲ ਹੋਏ ਨੇ, ਗੌਰਵ ਸ਼ਰਮਾ ਵਿਨੀਪੈਗ ਕਨੇਡਾ ਤੋਂ, ਅਤੇ ਵਿਜੇ ਵਿਰਦੀ ਜੀ ਹੈਪੀ ਬਰਥਡੇ ਕਹਿ ਰਹੇ ਨੇ ਹਰਮਨ ਰੇਡੀਓ ਨੂੰ, ਅਤੇ ਕੋਂਗਰੈਚੁਲੇਸ਼ਨ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਵਿਜੇ ਵਿਰਦੀ ਜੀ, ਸਤਨਾਮ ਸਿੰਘ ਮੈਲਬਨ ਵਾਲੇ, ਕੀ ਹਾਲ ਚਾਲ ਹੈ ਪੈਰੋ, ਫੋਟੋ ਭੇਜ ਰਹੇ ਨੇ ਕੈਬਨਿਟ ਦੀ, ਜਿਹਦੀ ਆਪਾਂ ਗੱਲ ਕਰਾਂਗੇ। ਪਾਲਾ ਬੈਂਸ ਜੀ, ਕੀ ਹਾਲ ਚਾਲ ਹੈ, ਵਧਾਈਆਂ ਦੇ ਰਹੇ ਨੇ ਸਾਰਿਆਂ ਨੂੰ, ਅਤੇ ਕੋਬਰਮ ਇਲਾਕੇ ਨੂੰ ਵੀ ਬਹੁਤ ਬਹੁਤ ਵਧਾਈਆਂ, ਹਰਮਨ ਰੇਡੀਓ ਅਤੇ ਕੋਬਰਮ ਦੇ ਪੰਜਾਬੀ ਬੰਨ ਐਂਡ ਸੇਮ ਸਿੰਘ, ਸੁੱਚਾ ਸਿੰਘ, ਅੰਤਰਸੇਮ ਸਿੰਘ। ਹਰਦੀਪ ਸਿੰਘ ਸਿਡਨੀ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਭਾਅ ਜੀ ਨੂੰ ਪੁੱਛਿਓ, ਅਮਰੀਕ ਭਾਅ ਜੀ ਨੂੰ, ਕਿ ਭਾਅ ਜੀ ਨੇ ਤਾਂ ਸੁਖਬੀਰ ਬਾਦਲ CM ਬਣਾਇਆ ਸੀ, ਹੱਸ ਰਹੇ ਨੇ ਵੈਸੇ, ਅਤੇ ਆਪਾਂ ਕਰਦੇ ਹਾਂ ਗੱਲ, ਲਿਸਨਿੰਗ ਐਂਡ ਇੰਜੋਏ। ਰਾਜਨਦੀਪ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁਰਿੰਦਰ ਸਿੰਘ ਵਰਜੀਨੀਆ ਵਾਲੇ, ਕੀ ਹਾਲ ਚਾਲ ਹੈ ਪਿਆਰਿਓ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਹੁਣ ਤਾਂ ਆਪ ਦੀ ਸਰਕਾਰ ਬਣ ਗਈ ਪੰਜਾਬ 'ਚ, ਹੁਣ ਸਵਾਲ ਇਹ ਹੈ ਕਿ ਆਮ ਚੁਣੇ ਗਏ ਨੇਤਾ ਧਨੰਤਰ ਦੇ ਮੂਹਰੇ ਖੜ੍ਹ ਸਕਣਗੇ। ਹਾਂਜੀ, ਗੱਲ ਕਰਦੇ ਹਾਂ ਇਹਦੇ ਬਾਰੇ। ਪ੍ਰੀਤ ਜੀ ਜੁੜੇ ਸੀ ਸਾਡੇ ਨਾਲ, ਅਤੇ ਕਹਿੰਦੇ ਭਾਅ ਜੀ ਜਿੰਦਾਬਾਦ ਜੀ, ਜਿੱਤ ਹਾਰ ਤਾਂ ਹੋਣੀ ਹੁੰਦੀ ਹੈ ਭਾਅ ਜੀ, ਇਹ ਹੀ ਇੱਕ ਹੀ ਜਿੱਤਦਾ, ਬਾਕੀ ਸਭ ਹਾਰਦੇ ਹੁੰਦੇ, ਅੱਗੇ ਦੇਖੋ ਕੀ ਕਰਦੇ ਆ ਮਾਨ ਸਾਹਿਬ। ਬਿਲਕੁਲ, ਅਤੇ ਸਾਡੇ ਨਾਲ ਦਰਸ਼ਨ ਮੰਗਟ ਅੰਕਲ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਅੰਕਲ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਅਤੇ ਕਹਿੰਦੇ ਸੁਣ ਰਹੇ ਹਾਂ ਜੀ ਪ੍ਰੋਗਰਾਮ। ਸੋ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ ਉਹ ਸੁਣਦੇ ਨੇ, ਸਾਇਲੈਂਟਲੀ ਸੁਣਦੇ ਨੇ, ਤੇ ਮੈਂ ਦੱਸ ਦਵਾਂ ਕਿ ਸਾਡੇ ਸੁਖਵਿੰਦਰ ਸੌਂਧ ਭਾਅ ਜੀ ਪਤਾ ਨਹੀਂ ਕਿੱਧਰ ਚਲੇ ਗਏ ਅਤੇ ਸਪਟੰਬਰ ਦਾ ਉਹਨਾਂ ਨੇ ਲਾਸਟ ਮੈਸੇਜ ਪਾਇਆ ਸੀ ਅਤੇ ਆਏ ਨਹੀਂ ਹਜੇ ਤੱਕ। ਖੈਰ ਸੁੱਖ ਹੋਵੇ, ਪਰਮਾਤਮਾ ਭਲੀ ਕਰੇ। ਅਤੇ ਜ਼ਰੂਰ ਭਾਅ ਜੀ ਅਗਰ ਸੁਣਦੇ ਹੋਵੋ ਤਾਂ ਮੈਸੇਜ ਪਾਇਓ, ਅਤੇ ਹੋਰ ਵੀ ਸੱਜਣ ਮਿੱਤਰ ਜਿਹੜੇ ਕਾਫੀ ਦੇਰ ਤੋਂ ਗੈਰ ਹਾਜ਼ਰ ਨੇ ਜ਼ਰੂਰ ਸੁਨੇਹਾ ਭੇਜਣ ਤਾਂ ਕਿ ਸੁੱਖ ਸ਼ਾਂਤ ਪਤਾ ਲੱਗਦੀ ਰਹਿੰਦੀ। ਨਵੀਂ ਪੱਡਾ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ ਹਰਮਨ ਰੇਡੀਓ ਦੀ। ਭਾਅ ਜੀ ਤੁਹਾਨੂੰ ਯਾਦ ਹੈ ਆਪਣਾ ਪਹਿਲਾ ਰਾਬਤਾ ਹੋਇਆ ਸੀ ਜਦੋਂ ਰੇਡੀਓ ਸ਼ੁਰੂ ਕਰਨਾ ਸੀ ਅਤੇ ਇੱਕ ਐਡ ਦਿੱਤੀ ਸੀ ਪੇਪਰ ਦੇ ਵਿੱਚ, ਯਾਦ ਹੈ ਤੁਹਾਨੂੰ?
ਬਿਲਕੁਲ ਬਿਲਕੁਲ ਅਮਨਦੀਪ, ਮੈਨੂੰ ਜਿੱਦਾਂ ਤੁਸੀਂ ਅੱਜ ਸਟੋਰੀ ਸੁਣਾ ਰਹੇ ਸੀ, ਹਰਮਨ ਰੇਡੀਓ ਦੀ ਕਹਾਣੀ ਸੁਣਾ ਰਹੇ ਸੀ ਕਦੋਂ ਚਾਲੂ ਹੋਇਆ ਅਤੇ ਕਿੱਦਾਂ ਕਿੱਦਾਂ ਇਹਨੇ ਤਰੱਕੀਆਂ ਕੀਤੀਆਂ, ਕਿੱਦਾਂ ਕਿੱਦਾਂ ਸਟੇਜਸ ਦੇ ਵਿੱਚ ਗਿਆ, ਡਿਫਰੈਂਟ ਸਟੇਜਸ ਦੇ ਵਿੱਚ, ਬਿਲਕੁਲ ਇੱਕ ਐਡ ਆਈ ਸੀ ਤੁਹਾਡੀ। ਉਸ ਐਡ ਨੂੰ ਪੜ੍ਹ ਕੇ ਮੇਰੇ ਦਿਲ ਦੇ ਵਿੱਚ ਨਾ ਥੋੜ੍ਹੀ ਜਿਹੀ ਸ਼ੱਕ ਹੋਈ ਸੀ ਕਿ ਸ਼ਾਇਦ ਇਸ ਰੇਡੀਓ 'ਤੇ ਸਾਨੂੰ ਕੰਮ ਕਰਨ ਨੂੰ ਨਹੀਂ ਮਿਲੂਗਾ। ਉਹਦਾ ਰੀਜ਼ਨ ਇਹ ਸੀ ਕਿ ਜਿਹੜੇ ਵੀ ਰੇਡੀਓ ਵਿਦੇਸ਼ਾਂ ਦੇ, ਅਸੀਂ ਇੰਗਲੈਂਡ ਵੀ ਮੈਂ ਜਾ ਕੇ ਆਇਆ, ਉੱਥੇ ਵੀ 3 ਮਹੀਨੇ ਰਿਹਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਇੱਥੇ ਨੂੰ ਆਉਣ ਤੋਂ ਪਹਿਲਾਂ, ਤਾਂ ਉੱਥੇ ਵੀ ਜਿਹੜੇ ਸਾਰੇ ਪੰਜਾਬੀ ਰੇਡੀਓ ਹੁੰਦੇ ਸੀ ਉਹ ਬੜੇ ਧਾਰਮਿਕ ਹੁੰਦੇ ਸੀ, ਬੜੇ ਕੱਟੜਵਾਦੀ ਰੇਡੀਓ ਹੁੰਦੇ ਸੀ, ਹਿੰਦੁਸਤਾਨ ਦੇ ਖਿਲਾਫ਼, ਬਹੁਤ ਗਵਰਨਮੈਂਟਾਂ ਦੇ ਖਿਲਾਫ਼ ਜਾਂ ਦੂਜੇ ਧਰਮਾਂ ਦੇ ਖਿਲਾਫ਼ ਕਾਫ਼ੀ ਪ੍ਰਚਾਰ ਕਰਦੇ ਸੀ, ਇਸ ਤਰ੍ਹਾਂ ਦੇ ਨਾਲ ਕੱਟੜਵਾਦੀ ਰੇਡੀਓ ਹੁੰਦੇ ਸੀ, ਅਤੇ ਉਹ ਇੱਕ ਖਾਸ ਕਮਿਊਨਿਟੀ ਨੂੰ ਰਿਪ੍ਰਜੈਂਟ ਕਰਦੇ ਸੀ, ਚਾਹੇ ਉਹ ਸਿੱਖ ਕਮਿਊਨਿਟੀ ਹੋਵੇ, ਚਾਹੇ ਉਹ ਹਿੰਦੂ ਕਮਿਊਨਿਟੀ ਹੋਵੇ, ਇੱਦਾਂ ਦੇ ਰੇਡੀਓ, ਉੱਥੇ ਮੁਸਲਿਮ ਰੇਡੀਓ ਵੀ, ਮੁਸਲਿਮ ਕਮਿਊਨਿਟੀ ਦੇ ਵੀ ਕਾਫ਼ੀ ਰੇਡੀਓ ਹੁੰਦੇ ਸੀ, ਉਹਨਾਂ ਵਿੱਚ ਕੱਟੜਵਾਦ ਤਾਂ ਬਹੁਤ ਸੀ। ਮੇਰੇ ਦਿਲ ਵਿੱਚ ਇਹ ਆਇਆ ਵੀ ਸ਼ਾਇਦ ਹਰਮਨ ਰੇਡੀਓ ਵੀ ਇੱਕ ਕਮਿਊਨਿਟੀ ਦਾ ਰੇਡੀਓ, ਅਤੇ ਸ਼ਾਇਦ ਇਹ ਵੀ ਸਾਨੂੰ ਮੌਕਾ ਨਹੀਂ ਦਊਗਾ, ਤਾਂ ਫਿਰ ਮੈਂ ਤੁਹਾਨੂੰ, ਚਲੋ ਮੈਂ ਸੋਚਿਆ ਵੀ ਫੋਨ ਕਰਕੇ ਦੇਖਦੇ ਹਾਂ, ਅਮਨਦੀਪ ਸਿੰਘ ਹੈਗੇ ਆ, ਉਹ ਸਰਦਾਰ ਹੋਣਗੇ, ਜਿੱਦਾਂ ਬਹੁਤ ਜਦੀ ਪੂਰੀ ਸਿੱਖ ਮਰਿਆਦਾ ਦੇ ਵਿੱਚ ਹੋਣਗੇ, ਸ਼ਾਇਦ ਕਹਿਣਗੇ ਵੀ ਨਹੀਂ ਅਸੀਂ ਤਾਂ ਜਿਹੜੇ ਮਰਿਆਦਾਧਾਰੀ ਲੋਕ ਆ ਜਾਂ ਪੂਰੇ ਅਨਬੈਪਟਾਈਜ਼ ਲੋਕ ਆ ਉਹਨਾਂ ਨੂੰ ਇਸ ਰੇਡੀਓ ਵਿੱਚ ਰੱਖਣਾ, ਜਿੱਦਾਂ ਜਿੱਦਾਂ ਇੰਗਲੈਂਡ ਦੀ ਭਾਵਨਾ ਆਈ ਸੀ। ਪਰ ਮੈਂ ਤੁਹਾਨੂੰ ਫੋਨ ਕੀਤਾ ਅਤੇ ਤੁਸੀਂ ਫੋਨ ਚੱਕਿਆ ਵੀ, ਜਵਾਬ ਵੀ ਦਿੱਤਾ, ਅਤੇ ਫਿਰ ਮੈਂ ਸਟੂਡੀਓ ਵਿੱਚ ਗਿਆ ਕਿ ਤੁਹਾਨੂੰ ਮਿਲਿਆ, ਫਿਰ ਤੁਹਾਨੂੰ ਲੱਗਿਆ ਵੀ ਅਮਨਦੀਪ ਤਾਂ ਸਾਡੇ ਵਰਗੇ ਹੀ ਆ, ਜਿੱਦਾਂ ਅਸੀਂ ਕਲੀਨ ਸ਼ੇਪਡ ਹਾਂ, ਜਿੱਦਾਂ ਅਸੀਂ ਬਾਲ ਕੱਟੇ ਹੋ, ਇੱਦਾਂ ਹੀ ਆ, ਫਿਰ ਮਿਲੇ ਉੱਥੇ, ਬੜੀ ਖੁਸ਼ੀ ਹੋਈ। ਉਦੋਂ ਤੋਂ ਫਿਰ ਤੁਹਾਡੇ ਨਾਲ ਵਾਸਤਾ ਜਿਹੜਾ ਇਹ ਬਣਿਆ ਰਿਹਾ ਅਤੇ ਅੱਜ ਤੱਕ ਵੀ ਹੈ, ਅਤੇ ਕਾਫ਼ੀ ਦੇਰ ਤੱਕ ਅਮਨਦੀਪ ਰਹੂਗਾ ਵੀ, ਇੱਦਾਂ ਆਸ ਕਰਦੇ ਹਾਂ। ਅਤੇ ਇਹੀ ਮੇਰੀ ਤਾਂ ਤੁਹਾਡੇ ਹਰਮਨ ਰੇਡੀਓ ਦੇ ਨਾਲ ਇਹੀ ਸਟੋਰੀ ਰਹੀ ਆ, ਕਿਉਂਕਿ ਜਦੋਂ 2005 ਦੇ ਵਿੱਚ ਹਰਮਨ ਰੇਡੀਓ ਸਟਾਰਟ ਹੋਇਆ ਉਦੋਂ ਤੋਂ ਹੀ ਅਸੀਂ ਇਹਦੇ ਨਾਲ ਜੁੜੇ, ਅਤੇ ਇੱਕ ਦੋ ਸਾਲ ਲਈ ਇਸ ਨੂੰ ਸਸਪੈਂਡ ਵੀ ਕੀਤਾ ਗਿਆ ਕੁਛ ਕਾਰਨਾਂ ਕਰਕੇ ਜਿਹੜੇ ਤੁਸੀਂ ਅੱਜ ਦੱਸੇ ਵੀ ਆ। ਲੇਕਿਨ ਉਸ ਤੋਂ ਬਾਅਦ ਜਦੋਂ ਇੰਟਰਨੈੱਟ ਦੇ ਥਰੂ ਇਹ ਰੇਡੀਓ ਦੂਜੇ ਦੇਸ਼ਾਂ ਵਿੱਚ ਫੈਲਿਆ, ਅਤੇ ਇਹਦੇ ਪ੍ਰੋਗਰਾਮਾਂ ਨੇ ਵੀ ਕਾਫ਼ੀ ਤਰੱਕੀ ਕੀਤੀ, ਕਾਫ਼ੀ ਪ੍ਰਜੈਂਟਰ ਇਹਦੇ ਨਾਲ ਜੁੜੇ, ਕੁਆਲਿਟੀ ਪ੍ਰੋਗਰਾਮ ਪੇਸ਼ ਕੀਤੇ ਗਏ, ਅਤੇ ਇੱਕ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਜਿਹਦੇ ਵਿੱਚ ਕਿ ਕੋਈ ਡਰ ਨਹੀਂ ਹੁੰਦਾ, ਜਿਹੜੇ ਤੁਹਾਡੇ ਦਿਲ ਦੇ ਵਿੱਚ ਗੱਲ ਆ ਤੁਸੀਂ ਕਹਿ ਦਿੰਦੇ ਆ, ਕੋਈ ਤੁਹਾਡੇ 'ਤੇ ਸਪੋਂਸਰ ਦਾ ਪ੍ਰੈਸ਼ਰ ਨਹੀਂ ਹੈ, ਤੁਹਾਡੇ 'ਤੇ ਕੋਈ ਡਾਇਰੈਕਟਰ ਦਾ ਪ੍ਰੈਸ਼ਰ ਨਹੀਂ ਹੈ, ਤੁਸੀਂ ਗੱਲ ਬੜੇ ਆਪਣੇ ਅੰਦਾਜ਼ 'ਚ ਕਹਿ ਸਕਦੇ ਆ, ਅਤੇ ਸ਼ੁਕਲ ਵੀ ਕਰ ਸਕਦੇ ਆ, ਅਤੇ ਕੋਈ ਮਾਇੰਡ ਵੀ ਨਹੀਂ ਕਰਦਾ। ਸਰੋਤੇ ਵੀ ਸਾਡੇ ਯੰਗ ਸਰੋਤੇ ਆ ਜਿਹੜੇ ਇਸ ਪ੍ਰੋਗਰਾਮ ਨੂੰ ਸੁਣਦੇ ਆ, ਉਹਨਾਂ ਦੀ ਜਿਹੜੀ ਏਜ ਹੈ ਸ਼ਾਇਦ ਉਹ 25 ਤੋਂ 40 ਸਾਲ ਦੇ ਦਰਮਿਆਨ, ਜਿਹੜੀ ਮੇਨ ਸਟ੍ਰੀਮ ਸਾਡੇ ਸਰੋਤੇ ਉਹ ਹੋਣਗੇ, ਖਾਸ ਤੌਰ 'ਤੇ ਜਿਹੜੇ ਸਟੂਡੈਂਟਸ ਇੱਥੇ ਆਉਂਦੇ ਆ ਇੰਡੀਆ ਤੋਂ, ਨੌਜਵਾਨ ਜਿਹੜੇ ਕਿ ਕਾਫੀ ਐਸਪੀਰੈਂਟਸ ਹੁੰਦੇ ਆ, ਉਹਨਾਂ ਵਿੱਚ ਕਾਫੀ ਆਸ਼ਾਵਾਂ ਹੁੰਦੀਆਂ ਆਪਣੇ ਕੈਰੀਅਰਸ ਨੂੰ ਲੈ ਕੇ, ਆਪਣੇ ਜੀਵਨ ਨੂੰ ਲੈ ਕੇ, ਉਹ ਬਹੁਤ ਬਹੁਤ ਵਧੀਆ ਇੱਕ ਤਰ੍ਹਾਂ ਦੇ ਨਾਲ ਸਾਨੂੰ ਰਿਸਪੋਂਸ ਵੀ ਕਰਦੇ ਆ। ਉਸ ਤੋਂ ਬਾਅਦ ਇੰਟਰਨੈਸ਼ਨਲ ਜਿਹੜੇ ਸਾਡੇ ਸਰੋਤੇ ਜੁੜੇ, ਉਹਨਾਂ ਵਿੱਚ ਕਾਫੀ ਸਟੂਡੈਂਟਸ ਆ, ਕਾਫੀ ਬਿਜ਼ਨਸਮੈਨ ਆ, ਕਾਫੀ ਪ੍ਰੋਫੈਸ਼ਨਲ ਵੀ ਆ, ਚੰਗੇ ਬੰਦੇ ਆ, ਅਤੇ ਇਸ ਰੇਡੀਓ ਪ੍ਰੋਗਰਾਮ ਕਰਨ ਦੇ ਨਾਲ ਕਈ ਸਾਂਝਾਂ ਵੀ ਅਮਨਦੀਪ ਬਿਲਡਅਪ ਹੋਈਆਂ, ਡਿਵੈਲਪ ਹੋਈਆਂ। ਪਿਛਲੇ ਹਫ਼ਤੇ ਮੈਂ ਇੱਕ ਸਰੋਤੇ ਨੂੰ ਮਿਲਣ ਗਿਆ ਸੀ ਅਤੇ ਉਹ ਵੀ ਸਾਡੇ ਜਿਹੜੇ ਪ੍ਰੋਗਰਾਮ ਬੜੇ ਚਾਅ ਦੇ ਨਾਲ ਸੁਣਦੇ ਆ, ਕਈ ਸਾਇਲੈਂਟ ਲਿਸਨਰਸ ਵੀ ਆ ਜਿਹੜੇ ਕਿ ਪ੍ਰੋਗਰਾਮ ਨੂੰ ਸੁਣਦੇ ਆ। ਕੁੱਲ ਮਿਲਾ ਕੇ ਇੱਕ ਬਹੁਤ ਚੰਗਾ ਐਫਰਟਸ ਅਮਨਦੀਪ ਰਿਹਾ ਆ, ਅਤੇ ਇਸ ਨੂੰ ਇੰਜੋਏ ਕਰ ਰਹੇ ਹਾਂ ਆਪਣੇ ਦਰਸ਼ਕਾਂ ਦੇ ਨਾਲ, ਆਪਣੇ ਸਰੋਤਿਆਂ ਦੇ ਨਾਲ, ਅਤੇ ਬਹੁਤ ਚੰਗਾ ਲੱਗਦਾ ਆ। ਇਹੀ ਮੈਂ ਰੇਡੀਓ,
ਹਾਂ ਦੇਖੋ ਜਿਹੜੀ ਸਾਡਾ ਮਕਸਦ ਹੈ ਉਹ ਹੈਗਾ ਕਮਿਊਨੀਕੇਸ਼ਨ, ਇੱਕ ਦੂਜੇ ਨਾਲ ਗੱਲਬਾਤ ਕਰਨੀ। ਬੈਠੇ ਹਾਂ ਤੁਸੀਂ, ਇਕੱਲੇ ਹਾਂ ਤੁਸੀਂ, ਗੱਲ ਹੁਣ ਆਪਾਂ ਗੱਲਾਂ ਸੁਣਦੇ, ਬਹੁਤ ਸਾਰੇ ਸਰੋਤੇ ਜਿਹੜੇ ਬੈਠ ਕੇ ਚਾਹ ਦਾ ਕੱਪ ਪੀ ਰਹੇ ਹੋਣੇ ਆ, ਉਹ ਸੁਣ ਰਹੇ ਹੋਣੇ ਗੱਲਾਂ ਕੀ ਹੋ ਰਿਹਾ ਇਸ ਅੱਜ ਮੌਕੇ 'ਤੇ। ਹੁਣ ਮੈਨੂੰ ਯਾਦ ਆ ਗਿਆ ਸਾਡੇ ਇੱਕ ਨਾ ਬੜੇ ਅਜ਼ੀਜ਼ ਸਰੋਤੇ ਹੁੰਦੇ ਸੀ ਜਸਵੀਰ ਗਰੇਵਾਲ ਜੀ ਸਿਡਨੀ ਤੋਂ, ਤੇ ਉਹ ਸ਼ੁਰੂ ਤੋਂ ਹੀ 2011 ਤੋਂ ਹੀ ਸਾਨੂੰ ਸੁਣਦੇ ਹੁੰਦੇ ਸੀ ਤੇ ਮੇਰੇ ਖਿਆਲ 2017 ਦੇ ਵਿੱਚ ਨਾ ਉਹ ਅਕਾਲ ਚਲਾਣਾ ਕਰ ਗਏ। ਲਾਸਟ 2 ਸਾਲ ਉਹ ਕੈਂਸਰ ਨਾਲ ਜੂਝੇ, ਫਿਰ ਉਹ ਬੈੱਡ ਰਿਡਨ ਹੋ ਗਏ, 6-7 ਮਹੀਨੇ ਬੈੱਡ 'ਤੇ ਰਹੇ, ਪਰ ਉਹ ਸਾਨੂੰ ਸੁਣੀ ਗਏ, ਲਗਾਤਾਰ ਸੁਣੀ ਗਏ ਅਤੇ ਸੰਪਰਕ 'ਚ ਸੀਗੇ ਸਾਡੇ। ਅਤੇ ਜਦੋਂ ਪੂਰੇ ਹੋਏ ਤਾਂ ਮੈਂ ਤਾਂ ਜਾ ਨਹੀਂ ਹੋਇਆ ਫਿੰਦਰਲ ਦੇ, ਪਰ ਜਿੱਦਣ ਉਹ ਪੂਰੇ ਹੋਏ ਨਾ, ਮੈਨੂੰ ਯਾਦ ਹੈ ਕਿ ਮੈਂ ਫਾਰਮ 'ਤੇ ਕੰਮ ਕਰ ਰਿਹਾ ਸੀ ਟਰੈਕਟਰ 'ਤੇ, ਤਾਂ ਮੈਨੂੰ ਉਹਨਾਂ ਦੀ ਨਾ ਪੋਤੀ ਦਾ ਫੋਨ ਆਇਆ, ਜਿਹੜੀ ਕਿ ਮਤਲਬ ਵਿਆਹੀ ਹੋਈ ਸੀ, ਮਤਲਬ ਪੂਰੀ ਐਡਲਟ ਏਜ ਦੀ ਸੀ, ਅਤੇ ਉਹਨਾਂ ਦੇ ਫੋਨ ਤੋਂ ਆਇਆ, ਗਰੇਵਾਲ ਸਾਹਿਬ ਦੇ ਫੋਨ ਤੋਂ। ਅਤੇ ਮੈਂ ਚੱਕ ਲੈਂਦਾ ਹੁੰਦਾ ਸੀ ਕਿਉਂਕਿ ਮੈਨੂੰ ਪਤਾ ਕਿ ਉਹ ਬਿਮਾਰ ਸੀ, ਅਤੇ ਮੈਂ ਚੱਕਿਆ ਫੋਨ ਅਤੇ ਉਹ ਮੁਹਰੇ, ਉਹ ਕਹਿੰਦੀ ਅੰਕਲ ਜੀ ਮੈਂ ਨਾ ਬਾਬਾ ਜੀ ਦੇ ਫੋਨ ਤੋਂ ਫੋਨ ਕਰ ਰਹੀ ਹਾਂ। ਮੈਂ ਕਿਹਾ ਹਾਂਜੀ ਠੀਕ ਹੈ ਬੇਟਾ। ਕਹਿੰਦੇ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਬਾਬਾ ਜੀ ਐਕਸਪਾਇਰ ਹੋ ਗਏ ਅੱਜ। ਅਤੇ ਮੈਂ ਚਲੋ ਟਰੈਕਟਰ ਰੋਕਿਆ, ਅਫਸੋਸ ਕੀਤਾ। ਮੈਂ ਕਿਹਾ ਕਹਿੰਦੀ ਮੈਂ ਨਾ ਅਸਲ ਦੇ ਵਿੱਚ ਉਹਨਾਂ ਦਾ ਫੋਨ ਦੇਖਿਆ, ਔਨ ਕੀਤਾ, ਤਾਂ ਮੈਂ ਸੋਚਿਆ ਵੀ ਜਿਹੜੇ ਜਿਹੜੇ ਉਹਨਾਂ ਦੇ ਫਰੈਂਡਸ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਆਪ ਫੋਨ ਕਰਕੇ ਦੱਸਾਂ। ਅਤੇ ਕਹਿੰਦੀ ਸਾਨੂੰ ਪਤਾ ਆ ਵੀ ਉਹ ਹਰਮਨ ਰੇਡੀਓ ਬਹੁਤ ਸੁਣਦੇ ਸੀ, ਗੱਲਾਂ ਵੀ ਕਰਦੇ ਰਹਿੰਦੇ ਹੁੰਦੇ ਸੀ, ਉਹ ਬਹੁਤ ਹੈਪੀ ਰਹੇ ਆ। ਜਦੋਂ ਬੈੱਡ ਰਿਡਨ ਵੀ ਸੀ ਤਾਂ ਸਾਰਾ ਦਿਨ ਅਸੀਂ ਰੇਡੀਓ ਉਹ ਚੱਲਦਾ ਹੁੰਦਾ ਸੀ, ਸਾਨੂੰ ਪਤਾ ਹਰਮਨ ਰੇਡੀਓ ਚੱਲਦਾ ਹੁੰਦਾ ਸੀ ਉਹਨਾਂ ਦੇ ਸਿਰਾਣੇ। ਅਤੇ ਉਹ ਉਹਨਾਂ ਨੇ ਬਹੁਤ ਮਤਲਬ ਪੀਸਫੁੱਲ ਟਾਈਮ ਲਿਆ ਫਿਰ, ਹੈ ਨਾ, ਉਹਨਾਂ ਨੂੰ ਗੱਲਾਂ ਬਾਤਾਂ ਸੁਣਦੀਆਂ ਸੀ, ਉਹ ਹੱਸਦੇ ਸੀ ਸੁਣ ਸੁਣ ਕੇ ਤੁਹਾਨੂੰ, ਜਾਂ ਮਤਲਬ ਗੱਲ ਕਨਵਰਸੇਸ਼ਨ ਕਰਦੇ। ਅਸੀਂ ਤੁਹਾਡਾ ਥੈਂਕ ਯੂ ਕਰਨਾ ਚਾਹੁੰਦੇ ਹਾਂ ਫੈਮਿਲੀ। ਸੋ
ਅੱਛੇ
ਮਤਲਬ ਮੇਰੇ ਅੱਜ ਵੀ ਉਹ ਜਿਹੜੇ ਉਹ ਬੇਟੀ ਦੇ ਵਰਡ ਹੈ ਨਾ ਮੇਰੇ ਦਿਲ ਦੇ ਵਿੱਚ ਹੈ ਕਿ ਜਿਹੜਾ ਪਰਪਸ ਅਸੀਂ ਜਿਸਦੇ ਲਈ ਸ਼ੁਰੂ ਕੀਤਾ ਸੀ ਉਹ ਅਸੀਂ ਫੁੱਲਫਿਲ ਕਰ ਰਹੇ ਹਾਂ। ਅਸੀਂ ਕਿਸੇ ਦਾ ਸਾਥੀ ਬਣੇ ਹੋਏ ਹਾਂ, ਕਿਸੇ ਦੇ ਆਵਾਜ਼ ਦੇ ਸਾਥੀ ਬਣੇ, ਉਹਨੂੰ ਸਕੂਨ ਮਿਲ ਰਿਹਾ, ਹੈ ਨਾ, ਇਹ ਸਾਡਾ ਪਰਪਸ ਹੈ ਰੇਡੀਓ ਦਾ, ਦੈਟਸ ਵਾਟ ਵੀ ਡੂਇੰਗ। ਇਹ ਇੱਕ ਐਗਜ਼ਾਮਪਲ ਹੈ, ਹੋਰ ਅਨੇਕਾਂ ਐਗਜ਼ਾਮਪਲ ਹੈ, ਬਹੁਤ ਮੁੰਡੇ ਕੁੜੀਆਂ ਪੱਕੇ ਹੋਏ ਨੇ ਪ੍ਰੋਗਰਾਮ ਸੁਣ ਸੁਣ ਕੇ ਮਾਈਗ੍ਰੇਸ਼ਨ ਦੇ ਜਾਂ ਹੋਰ ਸਰਵਿਸਿਜ਼ ਹੈ ਨਾ ਯੂਜ਼ ਕਰਦੇ ਨੇ। ਸੋ ਆਈ ਥਿੰਕ ਅਸੀਂ ਰਾਈਟ ਟਰੈਕ 'ਤੇ ਹਾਂ। ਅਤੇ ਕੁਛ ਸੁਨੇਹੇ ਆਪਾਂ ਹੋਰ ਲੈ ਲੈਂਦੇ ਹਾਂ। ਸਾਡੇ ਨਾਲ ਸ਼ਰਨ, ਸਾਡੇ ਬੜੇ ਅਜ਼ੀਜ਼ ਮਿੱਤਰ ਨੇ ਪੰਜਾਬੀ ਫਰਨੀਚਰ ਵਾਲੇ ਬ੍ਰਿਸਬਨ ਤੋਂ, ਅਤੇ ਉਹ ਕਾਫੀ ਵਧੀਆ ਫਰਨੀਚਰ ਰੱਖਿਆ, ਮੈਂ ਜਾ ਕੇ ਆਇਆ ਉਹਨਾਂ ਦਾ, ਭਾਅ ਜੀ ਕਿਆ ਬਾਤ ਹੈ ਫਰਨੀਚਰ। ਅਤੇ ਨੈਕਸਟ ਟਾਈਮ ਜਦੋਂ ਆਪਾਂ ਕਿਤੇ ਲਵਾਂਗੇ ਤਾਂ ਇੱਥੋਂ ਲਵਾਂਗੇ, ਅਤੇ ਉਹ ਵੀ ਸਾਨੂੰ ਸਾਰਿਆਂ ਨੂੰ ਵਧਾਈ ਦੇ ਰਹੇ ਨੇ। ਅਤੇ ਬ੍ਰਿਸਬਨ 'ਚ ਅੰਡਰਵੁੱਡ ਦੇ ਵਿੱਚ ਇਹਨਾਂ ਦੀ ਸ਼ੋਅਰੂਮ ਹੈ, ਸੋ ਜ਼ਰੂਰ ਉੱਥੇ ਜਾ ਕੇ ਦੇਖਣਾ। ਗੁਰਪ੍ਰੀਤ ਮੋਗਾ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਆਇਆਂ ਨੂੰ ਜੀ ਤੁਹਾਡਾ। ਅਤੇ ਰਵਿੰਦਰ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਅਤੇ ਕੋਂਗਰੈਚੁਲੇਸ਼ਨਸ ਦੇ ਰਹੇ ਨੇ। ਔਰ ਸੁਖਦੇਵ ਪੰਗੂ ਭਾਅ ਜੀ ਆ ਜਾਓ ਭਾਅ ਜੀ, ਸਤਿ ਸ਼੍ਰੀ ਅਕਾਲ। ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਤੁਹਾਡੀ ਪਾਰਟੀ ਹਾਰ ਗਈ। ਹਾਂਜੀ ਹਾਂਜੀ, ਪਾਰਟੀ ਤਾਂ ਹਾਰ ਗਈ ਅਤੇ ਇਸੇ ਕਰਕੇ ਪਾਰਟੀ ਹੋ ਗਈ। ਸੋ ਭਾਅ ਜੀ ਆਪਾਂ ਰੇਡੀਓ ਦੀ ਥੋੜ੍ਹੀ ਜਿਹੀ ਗੱਲ ਆਪਾਂ ਜਾਰੀ ਰੱਖਣੀ ਆ। ਇੱਕ ਵਾਰੀ ਨਾ ਸਾਡੇ 'ਤੇ ਚਲੋ ਪ੍ਰੈਸ਼ਰ ਤਾਂ ਰਹਿੰਦਾ ਹੀ ਸੀਗਾ ਖਰਚੇ ਚਲਾਉਣ ਦਾ ਜਦੋਂ ਸਿੱਧ ਨਹੀਂ ਸੀਗਾ, ਅਤੇ ਸਾਨੂੰ ਸਲਾਹ ਦਿੱਤੀ ਗਈ ਵੀ ਜਿੱਦਾਂ ਤੁਸੀਂ ਕਿਹਾ ਨਾ ਵੀ ਪੋਲਰਾਈਜ਼ ਰੇਡੀਓ ਹੁੰਦੇ, ਵੀ ਤੁਸੀਂ ਕਹਿੰਦੇ ਵੀ ਹਿੰਦੀ ਵੀ ਵਿੱਚ ਸ਼ੁਰੂ ਕਰੋ, ਹਿੰਦੀ ਦੇ ਪ੍ਰੋਗਰਾਮ ਐਂਡ ਆਲ ਦੈਟ। ਅਤੇ ਅਸੀਂ ਫਿਰ ਉਹ 'ਚ ਤਾਂ ਇੱਕ ਪ੍ਰੋਗਰਾਮ ਸ਼ੁਰੂ ਵੀ ਕੀਤਾ ਸੀ, 2 ਪ੍ਰੋਗਰਾਮ, ਪਰ ਗੱਲ ਇੱਥੇ ਸੀਗੀ ਕਿ ਅਸੀਂ ਪੰਜਾਬੀ ਦਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਸੀ 24 ਆਵਰ। ਅਤੇ ਜਦੋਂ ਪੰਜਾਬੀ ਦਾ ਤੁਸੀਂ ਕਹਿੰਦੇ ਹੋ ਨਾ ਤਾਂ ਪੰਜਾਬੀ ਪੰਜਾਬੀ ਹੀ ਆ, ਪੰਜਾਬੀ ਨੂੰ ਪੰਜਾਬੀ ਹੀ ਸਪੋਰਟ ਕਰਨਗੇ, ਇਹ ਫੈਕਟ ਹੈ। ਔਰ ਜਦੋਂ ਪੰਜਾਬੀ ਲੈਂਗੁਏਜ ਦੀ ਗੱਲ ਆਉਂਦੀ ਆ ਤਾਂ ਸਿਰਫ ਪੰਜਾਬੀ ਸਪੋਰਟ ਕਰਨਗੇ, ਉਹ ਵੀ ਮੈਜੋਰਟੀ ਜਿਹੜੇ ਆ ਸਿੱਖ ਬੈਕਗਰਾਊਂਡ ਵਾਲੇ, ਜਿੰਨੇ ਵੀ ਸਪੋਂਸਰ ਹੋਣਗੇ ਸਾਰੇ ਸਿੱਖ ਬੈਕਗਰਾਊਂਡ ਵਾਲੇ ਹੋਣਗੇ, ਪੰਜਾਬੀ ਨੂੰ ਉਹੀ ਸਪੋਰਟ ਕਰਨਗੇ, ਇਹ ਫੈਕਟ ਹੈ। ਔਰ ਅਸੀਂ ਨਾ ਨਹੀਂ ਕੀਤੀ, ਅਸੀਂ ਕਿਹਾ ਤਜਰਬਾ ਕਰਕੇ ਦੇਖ ਲਿਓ, ਕਿ ਟੀਮ ਦੇ ਵਿੱਚ ਮੈਂਬਰ ਸੀ, ਪਰ ਇਨ ਦਾ ਐਂਡ ਕੋਈ ਸਪੋਰਟ ਨਹੀਂ। ਤੁਸੀਂ ਦੇਖੋ ਕੋਈ ਹਿੰਦੀ ਦੇ 24 ਆਵਰ ਚੈਨਲ ਨਹੀਂ ਚੱਲਦੇ ਜਿੱਦਾਂ ਪੰਜਾਬੀ ਦੇ ਚੱਲਦੇ ਆ, ਬਹੁਤ ਘੱਟ ਚੱਲਦੇ ਆ। ਔਰ ਜਿਹੜੇ ਚੱਲਦੇ ਆ ਉਹਨਾਂ ਨੂੰ ਵੀ ਵਿੱਚ ਪੰਜਾਬੀ ਲਾਉਣੀ ਪੈਂਦੀ ਆ ਤਾਂ ਉਹਨਾਂ ਨੂੰ ਸਪੋਂਸਰਸ਼ਿਪ ਮਿਲਦੀ ਆ। ਭਾਅ ਜੀ ਤੁਸੀਂ ਇੰਗਲੈਂਡ 'ਚ ਦੇਖਿਆ ਹੋਣਾ, ਉੱਥੇ ਵੀ ਇਹੀ ਹਾਲ ਹੈ, ਜਿਹੜੇ ਮੇਨ ਸਟ੍ਰੀਮ ਸਨਰਾਈਜ਼ ਹੈ ਜਾਂ
ਦਿੱਲੀ ਰੇਡੀਓ ਚੈਨਲ ਹੈਗੇ,
ਦਿੱਲੀ ਦੇ ਵੀ FM
ਪੰਜਾਬੀ ਦੀ ਸਪੋਰਟ ਲੈਣੀ ਪੈਂਦੀ ਆ, ਪੰਜਾਬੀ ਦੇ ਸ਼ਬਦ ਲਾਣੇ ਪੈਂਦੇ ਆ, ਪੰਜਾਬੀ ਵਿੱਚ ਉਹਨਾਂ ਨੂੰ ਡਿਸਕਸ਼ਨ ਵੀ ਕਰਨੀ ਪੈਂਦੀ ਆ। ਤੇ ਪੰਜਾਬੀ ਜਿਹੜੇ ਅਮਨਦੀਪ ਲੋਕ ਆ ਜਾਂ ਪੰਜਾਬ ਆ ਇਹਦੀ ਜਿਹੜੀ ਇੱਕ ਡੋਮੀਨੇਸ਼ਨ ਆ ਸਾਰੇ ਦੇਸ਼ਾਂ ਦੇ ਵਿੱਚ, ਖਾਸ ਤੌਰ 'ਤੇ ਜਿੱਥੇ ਜਿੱਥੇ ਵੀ ਇੰਡੀਅਨ ਡਾਇਸਪੋਰਾ ਗਿਆ ਆ, ਉਹ ਹੁਣ ਤਾਂ ਮੈਂ ਕਈ ਦੇਖਿਆ ਸਾਊਥ ਇੰਡੀਅਨ ਜਿਹੜੇ ਆ ਉਹ ਵੀ ਪੰਜਾਬੀ ਦੇ ਵਿੱਚ ਕਈ ਵਾਰੀ ਉਹਨਾਂ ਨੇ ਵੀ ਆਪਣੇ ਪਾਰਟੀਆਂ ਦੇ ਵਿੱਚ ਪੰਜਾਬੀ ਗਾਣੇ ਲਾਏ ਹੁੰਦੇ ਉਹ 'ਤੇ ਡਾਂਸ ਕਰਦੇ ਆ, ਚਾਹੇ ਉਹਨਾਂ ਨੂੰ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਆ। ਜਿੰਨੀ ਵੀ ਤੁਹਾਡੀ ਫਿਲਮ ਇੰਡਸਟਰੀ ਆ ਇਹਦੇ ਵਿੱਚ ਵੀ ਪੰਜਾਬੀ ਬਹੁਤ ਜ਼ਿਆਦਾ ਡੋਮੀਨੈਂਸ ਕਰਦੇ ਆ। ਇੱਕ ਸਮਾਂ ਸੀ ਜਦੋਂ ਫਿਲਮ ਇੰਡਸਟਰੀ ਵਿੱਚ 90% ਜਿਹੜੇ ਹੀਰੋ ਹੁੰਦੇ ਸੀ ਮੇਲ ਹੀਰੋ ਹੁੰਦੇ ਸੀਗੇ ਉਹ ਪੰਜਾਬੀ ਹੁੰਦੇ ਸੀ, ਅਤੇ ਇੰਨੀ ਹੀਰੋਇਨਸ ਨੇ ਪੰਜਾਬੀਆਂ ਬਹੁਤ ਘੱਟ ਆਈਆਂ, ਉਹ ਜ਼ਿਆਦਾ ਸਾਊਥ ਇੰਡੀਅਨ ਰਹੀਆਂ। ਲੇਕਿਨ ਇੱਥੇ ਪੰਜਾਬੀਆਂ ਦੀ ਗੱਲ ਕਰਨੀ ਬਣਦੀ ਆ ਕਿ ਪੰਜਾਬੀਆਂ ਦੇ ਉੱਪਰ ਬਲੇਮ ਬਹੁਤ ਲੱਗਦੇ ਰਹੇ ਆ ਹੁਣ ਇਹ 'ਤੇ ਵੀ ਕਿ ਉਹ ਇੱਦਾਂ ਆ ਉਹ ਇੱਦਾਂ ਆ ਫਲਾਨਾ ਆ ਪੰਜਾਬ ਦੇ ਵਿੱਚ ਆ ਆ, ਪਰ ਪੰਜਾਬ ਦੇ ਵਿੱਚ ਕੁਛ ਵੀ ਨਹੀਂ ਹੈ, ਚੜ੍ਹਦੀ ਕਲਾ ਆ। ਇਹਦੀ ਬਾਅਦ 'ਚ ਗੱਲ ਕਰਾਂਗੇ ਜਦੋਂ ਅਸੀਂ ਇਲੈਕਸ਼ਨ ਦੀ ਐਨਾਲਿਸਿਸ ਕਰਾਂਗੇ ਉਹਦੇ ਬਾਰੇ ਕਹਾਂਗੇ। ਲੇਕਿਨ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਇੱਕ ਪੰਜਾਬੀ ਜਿਹੜੀ ਹੈ ਇੱਕ ਬਹੁਤ ਵੱਡੀ ਡੋਮੀਨੈਂਸ ਫੋਰਸ ਆ ਇਨ ਟਰਮਸ ਆਫ ਡਿਫਰੈਂਟ ਕਮਿਊਨਿਟੀ ਦਾ ਜਿੱਥੋਂ ਤੱਕ ਸਵਾਲ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਜਦੋਂ ਵੀ ਤੁਸੀਂ ਕਿਤੇ ਅੱਜ ਕੱਲ੍ਹ ਮਿਲਦੇ ਆ ਜਾਂ ਗੋਰੇ ਵੀ ਗੱਲ ਕਰਦੇ ਆ ਪੰਜਾਬੀ ਕਮਿਊਨਿਟੀ ਦੀ, ਖਾਸ ਤੌਰ 'ਤੇ ਸਿੱਖ ਕਮਿਊਨਿਟੀ ਦੀ ਗੱਲ ਕੀਤੀ ਜਾਂਦੀ ਆ, ਜਿੱਦਾਂ ਕਿ COVID-19 ਦੇ ਵਿੱਚ ਜਿਹੜੇ ਸਿੱਖਾਂ ਨੇ ਮਾਰਾਂ ਮਾਰੀਆਂ, ਜਿੱਦਾਂ ਉਹਨਾਂ ਨੇ ਮਦਦ ਕੀਤੀ ਆ, ਜਿੱਦਾਂ ਕਿਸ ਵੇਲੇ ਇੱਥੇ ਜਿੱਦਾਂ ਬੁਸ਼ ਫਾਇਰਸ ਲੱਗੀਆਂ, ਹੜ੍ਹ ਆਏ, ਜਾਂ ਜਿੱਥੋਂ ਤੱਕ ਮਦਦ ਦਾ ਸਵਾਲ ਰਿਹਾ ਹੈ, ਜਿੱਥੋਂ ਤੱਕ ਹਿਊਮਨ ਨੇਚਰ ਨੂੰ ਸਰਵਾਈਵ ਕਰਨ ਦਾ ਜਾਂ ਉਹਦੀ ਮਦਦ ਕਰਨ ਦਾ ਸਵਾਲ ਰਿਹਾ, ਉਹਦੇ ਵਿੱਚ ਪੰਜਾਬੀ ਬਹੁਤ ਚੜ੍ਹ ਕੇ ਬਹੁਤ ਅੱਗੇ ਵਧੇ ਆ, ਅੱਗੇ ਆਏ ਆ। ਅਤੇ ਖਾਸ ਤੌਰ 'ਤੇ ਜਿਹੜੀ ਸਿੱਖ ਕਮਿਊਨਿਟੀ ਆ, ਇੱਕ ਵਾਰੀ ਚੈਨਲ 9  'ਤੇ ਇੱਕ ਪ੍ਰੋਗਰਾਮ ਆ ਰਿਹਾ ਸੀ ਇੱਕ ਸਾਲ ਤੋਂ ਪਹਿਲਾਂ, ਅਤੇ ਉਹਦੇ ਵਿੱਚ ਦਿਖਾਇਆ ਗਿਆ ਸੀ ਕਿ ਕਿੱਦਾਂ ਜਿਹੜੇ ਸਿੱਖ ਆ ਉਹ ਲੰਗਰ ਦੀ ਸੇਵਾ ਕਰ ਰਹੇ ਆ, ਲੋਕਾਂ ਤੱਕ ਲੰਗਰ ਪਹੁੰਚਾ ਰਹੇ ਆ। ਤਾਂ ਜਿਹੜਾ ਉਹਨਾਂ ਦਾ ਮੇਨ ਪ੍ਰੈਜੈਂਟਰ ਸੀ ਉਹਨਾਂ ਕਿਹਾ ਸੀ ਗੋਰਜਸ ਕਮਿਊਨਿਟੀ, ਸਿੱਖ ਇਜ਼ ਦਾ ਗੋਰਜਸ ਕਮਿਊਨਿਟੀ, ਜੋਰਜਸ ਕਮਿਊਨਿਟੀ ਬਸ ਹੋਇਆ
ਭਾਜੀ। ਚਲੋ ਇਹਦੇ ਬਾਰੇ ਆਪਾਂ ਇਹੀ ਗੱਲ ਕਰਾਂਗੇ ਕਿ ਜਿਹੜੇ ਵੀ ਪ੍ਰੋਜੈਕਟਸ ਹੈ ਪੰਜਾਬੀ ਨੂੰ ਸਪੋਰਟ ਸਾਡਾ ਭਾਈਚਾਰਾ ਕਰਦਾ ਆ, ਅਤੇ ਤਾਂ ਹੀ ਇਹ ਚੱਲਦੇ ਨੇ, ਪੇਪਰ ਵੀ ਚੱਲਦੇ ਨੇ, ਸਾਰਾ ਕੁਛ ਚੱਲਦਾ ਆ, ਅਤੇ ਪੰਜਾਬੀ ਪ੍ਰਫੁੱਲਤ ਵੀ ਰਹੋ। ਇਹਦੇ ਬਾਰੇ ਆਪਾਂ ਗੱਲਬਾਤ ਕੰਟੀਨਿਊ ਰੱਖਾਂਗੇ। ਅਤੇ ਅੰਮ੍ਰਿਤਪਾਲ ਸਿੰਘ ਸਾਡੇ ਨਾਲ ਜੁੜੇ ਨੇ ਸ਼ਿਆਪਟਨ ਤੋਂ, ਵਧਾਈਆਂ ਦੇ ਰਹੇ ਨੇ, ਕਹਿੰਦੇ ਵੀਰ ਜੀ 3 ਸਾਲ ਹੋ ਗਏ ਹਰਮਨ ਰੇਡੀਓ ਸੁਣਦੇ ਨੂੰ, ਕਿਆ ਬਾਤ ਹੈ ਜੀ, ਜੀ ਆਇਆਂ ਨੂੰ। ਅਤੇ ਹੋਰ ਬਹੁਤ ਸਾਰੇ ਸਰੋਤੇ ਜੁੜਦੇ ਨੇ, ਸਾਰਿਆਂ ਨੂੰ ਤੁਸੀਂ ਇੱਕ ਦੂਜੇ ਨੂੰ ਸ਼ੇਅਰ ਕਰਿਓ ਵੀ। ਅਤੇ ਇਕਬਾਲ ਬੈਣੀਵਾਲ ਸਾਡੇ ਨਾਲ ਜੁੜੇ ਨੇ ਬੰਡਾ ਵਰਗ ਤੋਂ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਰੱਬ ਚੜ੍ਹਦੀ ਕਲਾ ਬਖਸ਼ੇ ਸਾਹਿਬ ਨੂੰ ਜੀ ਬਹੁਤ ਬਹੁਤ ਸ਼ੁਕਰਾਨਾ। ਅਤੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ, ਇਲੈਕਸ਼ਨ ਦੀ ਗੱਲਬਾਤ ਵੀ ਕਰਨੀ ਹੈ ਅਤੇ ਹੋਰ ਵੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਇੱਕ ਘੰਟਾ ਹੋਰ ਆਪਾਂ ਗੱਲਾਂ ਕਰਾਂਗੇ ਜਿਸ ਦੇ ਵਿੱਚ ਚਿੰਤਨ ਕੀਤਾ ਜਾਊਗਾ, ਹੋਰ ਬਹੁਤ ਸਾਰਾ ਮਟੀਰੀਅਲ, ਬਹੁਤ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਹੋਣਗੀਆਂ। ਪਰਥ ਪਿਛਲੇ ਹਫ਼ਤੇ ਮੈਂ ਜਾ ਕੇ ਆਇਆ ਅਤੇ ਇਸ ਕਰਕੇ ਪ੍ਰੋਗਰਾਮ ਮਿਸ ਹੋ ਗਏ। ਇਸ ਦੇ ਬਾਰੇ ਥੋੜ੍ਹੀ ਗੱਲ ਕਰਾਂਗੇ। ਅਮਰੀਕ ਭਾਅ ਜੀ ਮੇਰੇ ਨਾਲ ਨੇ ਸਿਡਨੀ ਤੋਂ। ਅਮਰੀਕ ਭਾਅ ਜੀ, ਪਰਥ ਦੇ ਵਿੱਚ ਨਾ ਖਾਲਸਾ ਸਕੂਲ ਪਰਥ ਲਾਂਚ ਕੀਤਾ ਗਿਆ ਗੁਰਦੁਆਰਾ ਬੈਨਟ ਸਪ੍ਰਿੰਗ ਵੱਲੋਂ, ਸਿੱਖ ਗੁਰਦੁਆਰਾ ਪਰਥ ਵੱਲੋਂ, ਅਤੇ ਬੜੀ ਵਧੀਆ ਗੱਲ ਉਹਨਾਂ ਨੇ ਕੀਤੀ ਆ। ਅਤੇ ਮੈਂ ਤਾਂ ਵੈਸੇ ਹੈਲਪ ਕਰਾਉਣ ਗਿਆ ਸੀਗਾ ਗੁਰਦੁਆਰਾ ਸਾਹਿਬ ਦੀ, ਅਤੇ ਹਰਪ੍ਰੀਤ ਸੰਧੂ ਜੋ ਕਿ ਹੁੱਕ ਟੂ ਪੰਜਾਬੀ ਪਲੇਟਫਾਰਮ ਉਹਨਾਂ ਨੇ ਲਾਂਚ ਕੀਤਾ, ਬਹੁਤ ਹੀ ਆਲਾ ਦਰਜੇ ਦਾ ਸੈਟਅਪ ਉਹਨਾਂ ਨੇ ਬਣਾਇਆ ਆ। ਭਾਅ ਜੀ ਥੋੜ੍ਹੀ ਗੱਲ ਕਰ ਲਈਏ ਇਹਦੇ ਬਾਰੇ, ਕਿਉਂਕਿ ਇੱਕ ਨਵਾਂ ਸਿਸਟਮ ਆਇਆ। ਅਤੇ ਹਾਂਜੀ ਹਾਂਜੀ, ਅਸੀਂ ਵੀ ਇੱਥੇ ਕੌਫ ਸਰਵਰ ਬਲਗੁਲਗੇ ਵੀ ਕੱਲ੍ਹ ਨੂੰ ਲਾਂਚ ਕਰ ਰਹੇ ਹਾਂ ਸਕੂਲ, ਫਸਟ ਸਿੱਖ ਟੈਂਪਲ ਦੀ ਜਿਹੜੀ ਪੁਰਾਣੀ ਬਿਲਡਿੰਗ ਹੈਰੀਟੇਜ, ਉਹਦੇ ਵਿੱਚ 100 ਬੱਚੇ ਦੀ ਕਲਾਸ ਦਾ ਪ੍ਰਬੰਧ ਹੈ, ਪਰ 250-300 ਬੱਚਾ ਜਿਹੜਾ ਆ ਉਹ ਅਸੀਂ ਪੜ੍ਹਾਵਾਂਗੇ। ਉਹਨਾਂ ਨੂੰ ਠੇਕਾ ਦਿੱਤਾ ਆ, ਕੰਟਰੈਕਟ ਦਿੱਤਾ ਹਰਪ੍ਰੀਤ ਸੰਧੂ ਨੂੰ ਐਲਬਰੀ ਤੋਂ, ਤੁਸੀਂ ਵੀਡੀਓ ਵੀ ਦੇਖੇ ਹੋਣੇ ਉਹਨਾਂ ਦੇ। ਅਤੇ ਬਹੁਤ ਵਧੀਆ ਸਿਸਟਮ ਉਹਨਾਂ ਨੇ ਹੁੱਕ ਟੂ ਪੰਜਾਬੀ ਡਿਜ਼ਾਈਨ ਕੀਤਾ, ਬੁੱਕ ਵੀ ਦੇ ਰਹੇ ਨੇ ਉਹ, ਐਕਸਰਸਾਈਜ਼ ਬੁੱਕਸ ਦੇ ਰਹੇ ਨੇ ਨਾਲ, ਅਤੇ ਔਨਲਾਈਨ ਲਰਨਿੰਗ ਮਟੀਰੀਅਲ ਸਾਰਾ ਕੁਛ ਉਹਦੇ ਵਿੱਚ ਉਹ ਦੇ ਰਹੇ ਨੇ। ਬੱਚੇ ਘਰ ਬੈਠ ਕੇ ਵੀ ਲੌਗਇਨ ਕਰਕੇ ਵੀ ਪੜ੍ਹ ਸਕਦੇ ਨੇ, ਦੁਬਾਰਾ ਵੀ ਪੜ੍ਹ ਸਕਦੇ ਨੇ, ਪੇਰੈਂਟਸ ਸਾਰੀਆਂ ਰਿਪੋਰਟਸ ਐਕਟੀਵਿਟੀਜ਼ ਦੇਖ ਸਕਦੇ ਨੇ। ਫੁੱਲੀ ਕੰਪਲਾਇੰਟ ਹੈ ਆਸਟ੍ਰੇਲੀਅਨ ਸਿਲੇਬਸ ਦੇ ਹਿਸਾਬ ਨਾਲ, ਪਹਿਲੀ ਤੋਂ ਲੈ ਕੇ 12ਵੀਂ ਤੱਕ ਦਾ ਮਟੀਰੀਅਲ ਹੈ, ਬਹੁਤ ਸਾਰੀਆਂ ਕਹਾਣੀਆਂ ਉਹਦੇ ਵਿੱਚ ਨੇ, ਪੂਰਾ ਮਟੀਰੀਅਲ ਹੈ, ਟੀਚਰ ਬਿਲਕੁਲ ਆਸਟ੍ਰੇਲੀਅਨ ਸਟੈਂਡਰਡ ਦੇ ਹਿਸਾਬ ਨਾਲ ਪੜ੍ਹਾਏਗਾ। ਇਹ ਜਿਹੜੀ ਕਲਾਸ ਹੈ ਇਹ ਫੇਸ ਟੂ ਫੇਸ ਵੀ ਲੱਗੇਗੀ, ਗੁਰਦੁਆਰਿਆਂ ਦੇ ਵਿੱਚ ਲੱਗ ਸਕਦੀ ਹੈ ਜਾਂ ਹੋਰ ਥਾਂ 'ਤੇ ਵੀ। ਪਰ ਅਗਰ ਭਾਅ ਜੀ ਆਸਟ੍ਰੇਲੀਆ ਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਕਿ ਜਿੱਦਾਂ ਹੁਣ ਦੂਰ ਦੁਰਾਡੇ ਰਹਿੰਦੇ ਆ ਗੁਰਦੁਆਰਿਆਂ ਤੋਂ ਬਹੁਤ ਸਾਰੀ ਪਾਪੂਲੇਸ਼ਨ, ਤਕਰੀਬਨ 10-15 ਕਿਲੋਮੀਟਰ ਅਗਰ ਤੁਸੀਂ ਦੂਰ ਰਹਿੰਦੇ ਹੋ ਤਾਂ ਬੱਚੇ ਸਕੂਲ ਗੁਰਦੁਆਰਾ ਸਾਹਿਬ ਦੇ ਨਹੀਂ ਜਾ ਸਕਦੇ। ਪੇਰੈਂਟਸ ਜਿਹੜੇ ਆ ਉਹ ਉਹਨਾਂ ਨੂੰ ਕਈ ਵਾਰੀ ਇੱਦਾਂ ਘੌਲ ਹੋ ਜਾਂਦੀ ਆ ਜਾਂ ਕਿਤੇ ਜਾਣਾ ਹੁੰਦਾ। ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਇਹ ਸਿਸਟਮ ਜਿਹੜਾ ਲਾਂਚ ਕੀਤਾ ਗਿਆ ਕਿ ਤੁਸੀਂ ਘਰ ਬੈਠ ਕੇ ਵੀ ਕਲਾਸ ਜਿਹੜੀ ਲਾ ਸਕਦੇ ਹੋ, ਔਰ ਉਹਦੇ ਵਿੱਚ ਫਲੈਕਸੀਬਿਲਟੀ ਵੀ ਹੈ, ਵੀਕਡੇਸ 'ਚ ਵੀ ਹੋ ਸਕਦੀ ਹੈ ਕਲਾਸ, ਡਿਪੈਂਡ ਕਿ ਤੁਹਾਡਾ 20 ਦਾ ਗਰੁੱਪ ਬਣ ਜਾਵੇ। ਸੋ ਬਹੁਤ ਸਾਰੇ ਬੱਚੇ ਜਿਹੜੇ ਉਹ ਦਾਖਲ ਹੋ ਰਹੇ ਨੇ। ਸੋ ਸਾਰੇ ਹੀ ਆਸਟ੍ਰੇਲੀਆ ਦੇ ਬੱਚੇ ਇੱਕੋ ਹੀ ਲੈਵਲ, ਇੱਕੋ ਹੀ ਮਟੀਰੀਅਲ, ਆਲਾ ਦਰਜੇ ਦਾ, ਯੂਨੀਵਰਸਿਟੀ ਗ੍ਰੇਡ ਦਾ, ਉਹਦੇ ਵਿੱਚ ਪੜ੍ਹਨਗੇ ਪਹਿਲੀ ਤੋਂ ਲੈ ਕੇ 12ਵੀਂ ਤੱਕ। ਸੋ ਬਹੁਤ ਮੈਨੂੰ ਜ਼ਿਆਦਾ ਵਧੀਆ ਲੱਗਿਆ, ਅਤੇ ਅਸੀਂ ਵੀ ਬਲਗੁਲਗਾ ਦੇ ਵਿੱਚ ਕੱਲ੍ਹ ਨੂੰ 10 ਤੋਂ ਲੈ ਕੇ 2 ਵਜੇ ਤੱਕ ਦੁਪਹਿਰ ਨੂੰ ਲਾਂਚ ਕਰ ਰਹੇ ਹਾਂ ਇਹ ਸਕੂਲ। 250 ਬੱਚੇ ਦੀ ਕਪੈਸਿਟੀ ਹੈ, ਪਰ ਵਧਾਈ ਵੀ ਜਾ ਸਕਦੀ ਹੈ। ਸੋ ਇਹ ਸੀ ਮੇਰੇ
ਅਮਨਦੀਪ ਜਾਣ ਦਾ ਕਾਰਨ। ਗੱਲ ਕਲੀਅਰ ਕਰਿਓ
ਜੀ,
ਇਹ ਜਿਹੜਾ ਸਕੂਲ ਤੁਸੀਂ ਗੱਲ ਕਰ ਰਹੇ ਸਿਸਟਮ ਦੀ, ਇੱਕ ਨਵੇਂ ਸਟਰਕਚਰ ਦੀ ਗੱਲ ਕਰ ਰਹੇ ਹਾਂ, ਇਹ ਜਿਹੜਾ ਸਕੂਲ ਸਿਰਫ ਪੰਜਾਬੀ ਪੜ੍ਹਾਉਣ ਦੇ ਲਈ ਇੱਕ ਤੋਂ ਲੈ ਕੇ 12ਵੀਂ ਤੱਕ ਹੋਊਗਾ, ਜਾਂ ਫਿਰ ਇਹ ਆਮ ਸਕੂਲ ਜਿੱਦਾਂ हाई स्कूल होंगे या उदा स्कूल होगा वो एक सबजैक्ट पंजाबी उन्होंने पढ़ाया जाऊ ये क्लीयर करो कि ये स्कूल का जो स्ट्रक्चर है कि
हाँ जी भाजी नहीं बाकी सबजैक्ट नहीं सिर्फ पंजाबी का स्कूल है पंजाबी क्लास जी लगेगी फिलहाल न्यू साउथ वेल्स कई स्टेट मतलब स्कूल च भी लगती है क्लास पढ़ सकते हैं पर
नहीं नहीं अमदीप मैं ना इतने एक गल करनी चाहना जे तो सिर्फ पंजाबी पढ़ानी आ ਜੇ ਸਕੂਲ ਦੇ ਵਿੱਚ ਪਹਿਲੀ ਤੋਂ ਲੈ ਕੇ ਦਸਵੀਂ ਬਾਰਵੀਂ ਤੱਕ ਜਿਹੜਾ ਪੰਜਾਬੀ ਦਾ ਸਟੈਂਡਰਡ ਹੈ ਤਾਂ ਬਹੁਤ ਬਹੁਤ ਤੁਹਾਨੂੰ ਵਧਾਈਆਂ ਬਹੁਤ ਵੱਡਾ ਇਨੀਸ਼ੀਏਟਿਵ ਆ ਜੇ ਤੁਸੀਂ ਆਮ ਸਕੂਲ ਸਟਾਰਟ ਕਰਨਾ ਜਿਹਦੇ ਵਿੱਚ ਤੁਸੀਂ ਪੰਜਾਬੀ ਪੜ੍ਹਾਉਣੀ ਆ ਜਿੱਦਾਂ ਹਾਈ ਸਕੂਲ ਹੁੰਦੇ ਆ ਸਟੈਬਲਿਸ਼ ਆਸਟ੍ਰੇਲੀਅਨ ਸਟੈਂਡਰਡ ਦੇ ਸਕੂਲ ਹੁੰਦੇ ਆ ਜਿਹਨਾਂ ਵਿੱਚ ਜਿੱਦਾਂ ਪੰਜਾਬੀ ਇੱਧਰ ਇੰਗਲੈਂਡ ਦੇ ਵਿੱਚ ਪੰਜਾਬੀ ਸਕੂਲ ਆ ਜਿੱਦਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਵਿੱਚ ਪੰਜਾਬੀ ਸਕੂਲ ਹਲੇ ਹੈ ਨਹੀਂ ਹੈ ਜਿਹੜਾ ਮੇਨ ਸਟ੍ਰੀਮ ਦੇ ਨਾਲ ਕੰਮ ਕਰਦੇ ਆ ਲੇਕਿਨ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਹੈਗੇ ਆ ਉਹ ਇੰਨੇ ਸਕਸੈਸਫੁਲ ਨਹੀਂ ਹੁੰਦੇ ਜਿੱਦਾਂ ਕਈ ਮੁਸਲਿਮ ਸਕੂਲ ਆ ਇੰਗਲੈਂਡ ਦੇ ਵਿੱਚ ਉਹਨਾਂ ਦੇ ਵਿੱਚ ਵੀ ਪੜ੍ਹਾ ਜਾਣੀ ਉਹ ਨੋਰਮਲ ਜਿਹੜੇ ਸਕੂਲ ਹੁੰਦੇ ਆ ਮੇਨ ਸਟ੍ਰੀਮ ਦੇ ਸਕੂਲ ਆ ਉਹ ਉਨੇ ਕੰਪੈਟੀਟਿਵ ਨਹੀਂ ਹੁੰਦੇ ਉਹਨਾਂ ਉਹਦੇ ਬਰਾਬਰ 'ਤੇ ਨਹੀਂ ਜਾਂਦੇ ਅਤੇ ਉਹਦੇ ਵਿੱਚ ਸਾਡੇ ਜਿਹੜੇ ਸਟੂਡੈਂਟ ਆ ਉਹ ਜਿਹੜੇ ਉਹ ਪਿੱਛੇ ਰਹਿ ਜਾਂਦੇ ਆ ਅਤੇ ਜੇ ਤੁਸੀਂ ਇੰਨਾ ਇਨੀਸ਼ੀਏਟਿਵ ਲੈ ਰਹੇ ਕਿ ਸਿਰਫ ਪੰਜਾਬੀ ਵਾਸਤੇ ਇੱਕ ਸਕੂਲ ਬਣਾਇਆ ਆ ਤਾਂ ਇਹਦੇ ਨਾਲ ਦੀ ਕੋਈ ਗੱਲ ਹੋ ਨਹੀਂ ਸਕਦੀ ਬਹੁਤ ਵਧੀਆ ਗੱਲ ਆ ਬਾਕੀ ਜਿਹੜੀ ਪੜ੍ਹਾਈ ਉਹ ਮੇਨ ਸਟ੍ਰੀਮ ਦੇ ਸਕੂਲਾਂ ਵਿੱਚ ਬੱਚੇ ਕਰਨਗੇ ਪੰਜਾਬੀ ਇੱਥੋਂ ਸਿੱਖਣਗੇ ਮੇਰੇ ਖਿਆਲ 'ਚ ਇਹ ਇਹ ਚੰਗੀ ਗੱਲ ਆ ਅਤੇ ਇਹ ਹੋਣੀ ਚਾਹੀਦੀ ਸੀ ਤੁਸੀਂ ਦੱਸ ਰਹੇ ਪਏ ਇਹਦੇ ਵਿੱਚ ਜਿਹੜੀਆਂ ਡਿਫਰੈਂਟ ਟੀਚਿੰਗ ਸਟ੍ਰੈਟਜੀਜ਼ ਉਹ ਅਪਣਾਈਆਂ ਜਾਊਗੀਆਂ
ਬਿਲਕੁਲ ਭਾਜੀ ਮਾਡਰਨ ਜਿਹੜੀਆਂ ਫੈਸਿਲਿਟੀਜ਼ ਆ ਮਾਡਰਨ ਮਟੀਰੀਅਲ ਹੈ ਆਸਟ੍ਰੇਲੀਅਨ ਬੇਸਡ ਮਟੀਰੀਅਲ ਹੈ ਪੰਜਾਬੀ ਦੀ ਪ੍ਰੋਬਲਮ ਕੀ ਆਉਂਦੀ ਹੈ ਨਾ ਜਿਹੜੇ ਸਕੂਲ ਹੈ ਜਿਹੜਾ ਅਸੀਂ ਹੁਣ ਦੇਖਿਆ ਵੀ ਪਰਥ ਸਕੂਲ ਵੀ ਇੱਥੇ ਬੁਲਗੁਲਗੇ ਵੀ ਅਤੇ ਹੋਰ ਪਾਸੇ ਵੀ ਹੈ ਕਿ ਉਹ ਟਿਊਸ਼ਨ ਬੇਸਡ ਟਾਈਪ ਜਿੱਦਾਂ ਟਿਊਸ਼ਨ ਨਹੀਂ ਪੜ੍ਹਾਉਂਦੇ ਵੀ ਊੜਾ ਐੜਾ ਪੜ੍ਹਾ ਦਿਓ 35 ਸਾਲ ਦਿਓ ਦੈਟਸ ਇੱਟ ਹੈ ਨਾ ਤੁਹਾਡੇ ਬੱਚੇ ਜਿਹੜੇ ਗ੍ਰੈਜੂਏਟ ਹੋ ਗਏ ਜਾਂ ਤੁਸੀਂ ਕਹਿ ਦਿੱਤਾ ਵੀ ਤੁਹਾਡੇ ਬੱਚਿਆਂ ਨੂੰ ਪੰਜਾਬੀ ਆ ਗਈ ਉਹ ਇੱਕ ਟਿਊਸ਼ਨ ਬੇਸਡ ਹੈ ਤੁਸੀਂ ਟਿਊਸ਼ਨ ਪੜ੍ਹਾ ਰਹੇ ਹੋ ਪਰ ਜਿਹੜਾ ਇਹ ਸਿਸਟਮ ਹੈ ਪਹਿਲੀ ਤੋਂ ਲੈ ਕੇ ਬਾਰ੍ਹਵੀਂ ਤੱਕ ਆਸਟ੍ਰੇਲੀਅਨ ਸਿਲੇਬਸ ਦੇ ਬਰਾਬਰ ਹੈ ਅਨੁਕੂਲ ਹੈ ਇਹਦੇ ਵਿੱਚ ਇਕੱਲਾ ਊੜਾ ਨਹੀਂ ਪੜ੍ਹਾਇਆ ਜਾਏਗਾ 35 ਨਹੀਂ ਪੜ੍ਹਾਈ ਜਾਏਗੀ ਬੱਚੇ ਨੂੰ ਕੋਰ ਵੈਲਿਊਜ਼ ਜਿੱਦਾਂ ਕੇਅਰ ਰਿਸਪੈਕਟ ਇੱਦਾਂ ਦੀਆਂ ਵੈਲਿਊਜ਼ ਵੀ ਸਿਖਾਲਣੀਆਂ ਪੈਣੀਆਂ ਆ ਫਿਰ ਉਹਦੇ ਚਾਰ ਲਿਟਰਸੀ ਨਿਊਮਰਸੀ ਕਮਿਊਨੀਕੇਸ਼ਨ ਇੱਦਾਂ ਦੇ ਜਿਹੜੇ ਸਕਿੱਲ ਹੈ ਕੰਪੀਟੈਂਸੀ ਉਹ ਵੀ ਸਿਖਾਲਣੀ ਆ ਉਹਦੇ ਵਿੱਚ ਫਿਰ ਕਹਾਣੀਆਂ ਵੀ ਸੁਣਾਉਣੀਆਂ ਪੈਣੀਆਂ ਕਿਉਂਕਿ ਕਹਾਣੀ ਪੜ੍ਹਨੀ ਵੀ ਆਉਣੀ ਚਾਹੀਦੀ ਹੈ ਸੋ ਜਿੱਦਾਂ ਅਸੀਂ ਇੰਗਲਿਸ਼ ਦੀ ਆਈਲਟਸ ਕਰਦੇ ਹਾਂ ਨਾ 7 ਬੈਂਡ ਲੈਂਦੇ ਹਾਂ ਇੱਦਾਂ ਹੀ ਜਦੋਂ ਬੱਚਾ 10ਵੀਂ 12ਵੀਂ ਤੱਕ ਜਾਏਗਾ ਨਾ ਇਸ ਕੋਰਸ ਨੂੰ ਕਰਦਾ ਕਰਦਾ ਤਾਂ ਸਾਡੇ ਬੱਚਿਆਂ ਦੇ ਆਸਟ੍ਰੇਲੀਆ 'ਚ ਜਿਹੜੇ ਪੜ੍ਹ ਰਹੇ ਨੇ ਉਹਨਾਂ ਦੀ ਪੰਜਾਬੀ 7 ਬੈਂਡ ਲੈਵਲ ਦੀ ਹੋ ਜਾਏਗੀ ਕਿਉਂਕਿ ਲੈਂਗੁਏਜ ਤਾਂ ਲੈਂਗੁਏਜ ਟੈਸਟ ਹੈ ਨਾ ਚਾਹੇ ਇੰਗਲਿਸ਼ ਦੇ 7 ਬੈਂਡ ਹੋਣੇ ਚਾਹੇ ਪੰਜਾਬੀ ਦੇ ਚਾਹੇ ਫਰੈਂਚ ਦੇ ਸੋ ਇਸ ਸਿਸਟਮ ਦੇ ਰਾਹੀਂ 7 ਬੈਂਡ ਟਾਰਗੇਟ ਰੱਖਿਆ ਗਿਆ ਕਿ ਆਸਟ੍ਰੇਲੀਅਨ ਬੋਰਨ ਬੱਚੇ ਜਿਹੜੇ ਆ ਉਹਨਾਂ ਦੀ ਪੰਜਾਬੀ 7 ਬੈਂਡ ਆਉਣਗੇ ਪੰਜਾਬੀ ਦੇ ਵਿੱਚ 12ਵੀਂ ਤੱਕ ਸੋ ਉਹਦੇ ਨਾਲ ਉਹਨੂੰ ਐਡਵਾਂਟੇਜ ਮਿਲੇਗਾ ਯੂਨੀਵਰਸਿਟੀ ਦੇ ਵਿੱਚ ਗਾਂ ਦਾਖਲਿਆਂ ਲਈ ਜੋਬਾਂ ਦੇ ਵਿੱਚ ਐਡਵਾਂਟੇਜ ਮਿਲੇਗਾ ਇਹ ਇੱਕ ਪ੍ਰੋਪਰ ਸਿਸਟਮ ਡਿਜ਼ਾਇਨ ਕੀਤਾ ਗਿਆ 5 ਸਾਲ ਲਾਏ ਨੇ ਹਰਪ੍ਰੀਤ ਉਹਨਾਂ ਨੇ ਅਸੀਂ ਉਹਨਾਂ ਦਾ ਸਾਥ ਦਿੱਤਾ ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਸਾਥ ਦੇ ਰਹੇ ਨੇ ਅਤੇ ਅਸੀਂ ਵੀ ਸਕੂਲ ਮਤਲਬ ਇਹ ਨੋਰਮਲ ਪੜ੍ਹਾਈ ਤਾਂ ਚੱਲਣੀ ਆ ਪਰ ਇਹ ਸਕੂਲ ਜਿਹੜਾ ਵੀਕਐਂਡ ਦੇ ਉੱਤੇ ਗੁਰਦੁਆਰਾ ਸਾਹਿਬ ਕਲਾਸਾਂ ਲੱਗ ਸਕਦੀਆਂ ਨੇ ਈਵਨ ਵੀਕਡੇ ਸ਼ਾਮ ਨੂੰ ਲੱਗ ਸਕਦੀਆਂ ਨੇ ਆਸਟ੍ਰੇਲੀਆ 'ਚੋਂ ਕਿਤੇ ਉਹ ਵੀ ਤੁਸੀਂ ਪੜ੍ਹ ਸਕਦੇ ਹਾਂ ਚਾਹੇ ਤੁਸੀਂ ਰਿਮੋਟੈਸਟ ਦੂਰ ਤੋਂ ਦੂਰ ਬੈਠੇ ਹੋ ਤੁਸੀਂ ਵੈੱਬ ਕੈਮ ਰਾਹੀਂ ਕਲਾਸ ਅਟੈਂਡ ਕਰ ਸਕਦੇ ਹੋ ਫੇਸ ਟੂ ਫੇਸ ਟੀਚਰ ਪੜ੍ਹਾਏਗਾ ਬਹੁਤ ਹੀ ਆਲਾ ਦਰਜੇ ਦਾ ਸਿਸਟਮ ਬਣਾਇਆ ਆ ਅਤੇ ਵੈਸੇ ਬਾਹਰੋਂ ਵੀ ਡਿਮਾਂਡ ਆ ਰਹੀ ਹੈ ਨਿਊਜ਼ੀਲੈਂਡ ਤੋਂ ਵੀ ਹੋਰ ਕੰਟਰੀਆਂ ਤੋਂ ਵੀ ਫਿਲਹਾਲ ਉਹ ਆਸਟ੍ਰੇਲੀਆ ਤੱਕ ਕਹਿੰਦੇ 1 ਸਾਲ ਅਸੀਂ ਫਿਨਿਸ਼ ਕਰਕੇ ਇਹਨੂੰ ਟਰਾਇਲ ਵਗੈਰਾ ਇਹਦੇ ਬੱਗਸ ਵਗੈਰਾ ਕੱਢ ਕੇ ਫੇਰ ਕਰਾਂਗੇ ਅਤੇ ਕਿਤੇ ਵੀ ਤੁਸੀਂ ਸੁਣਦੇ ਹੋ ਤੁਸੀਂ ਬੱਚੇ ਨੂੰ ਪੜ੍ਹਾਉਣਾ ਚਾਹੁੰਦੇ ਹੋ ਬੱਚਾ ਪਹਿਲੀ 'ਚ ਜਾ ਰਿਹਾ ਮਿਨੀਮਮ ਏਜ ਇਹ ਹੈ ਅਤੇ ਤੁਸੀਂ ਦਾਖਲਾ ਲੈ ਸਕਦੇ ਹੋ ਭਾਜੀ ਇੱਕ ਹੋਰ ਇੰਟਰਸਟਿੰਗ ਗੱਲ ਹੈ ਵੀ ਕਈਆਂ ਦੇ ਬੱਚੇ ਨਾ 5ਵੀਂ 6ਵੀਂ 'ਚ ਪੜ੍ਹ ਰਹੇ ਨੇ ਜਿੱਦਾਂ ਸੀਨੀਅਰ ਹੈ ਅਤੇ ਉਹਨਾਂ ਉਹ ਪੰਜਾਬੀ ਉਹਨਾਂ ਨੂੰ ਆਉਂਦੀ ਨਹੀਂ ਅਤੇ ਉਹ ਵੀ ਪੁੱਛਦੇ ਨੇ ਕੀ ਕਰਨਾ ਹੈ ਸੋ ਉਹਨਾਂ ਲਈ ਇੱਕ ਫਾਸਟ ਟਰੈਕ ਸੁਵਿਧਾ ਆ ਰਹੀ ਹੈ ਕਿ ਤੁਸੀਂ ਫਾਸਟ ਟਰੈਕ ਪੰਜਾਬੀ ਇਹ ਪੜ੍ਹਾਉਣਗੇ ਉਹਨਾਂ ਨੂੰ ਅਤੇ 1 ਸਾਲ 'ਚ ਜਿੱਦਾਂ 3 ਸਾਲ ਦੀ ਜਿਹੜੀ ਪਹਿਲੀ ਫੰਡਾਮੈਂਟਲ ਹੈ 35 ਮਾਤਰਾਵਾਂ ਸ਼ਬਦ ਜੋੜ ਸਿਖਾਲ ਕੇ ਫਿਰ ਉਹਨਾਂ ਨੂੰ ਜਿਹੜੀ ਕਲਾਸ ਉਹਨਾਂ ਦੀ ਹੈਗੀ ਆ ਉਹਦੇ ਬਰਾਬਰ ਟੈਸਟ ਲੈ ਕੇ ਕਰ ਦਿੱਤਾ ਜਾਊਗਾ ਜਾਂ ਉਹਦੇ ਵਿੱਚ ਗੈਪ ਈਅਰ ਮਤਲਬ ਜਿਹੜਾ ਫਿੱਲ ਕਰਕੇ 1 ਈਅਰ ਐਕਸਟਰਾ ਉਹਨਾਂ ਨੂੰ ਉਸ ਲੈਵਲ ਦੀ ਪੰਜਾਬੀ 'ਤੇ ਲੈ ਕੇ ਸੋ ਇਹ ਥੋੜ੍ਹਾ ਜਿਹਾ ਹਾਰਡ ਹੋਊਗਾ ਕਿਉਂਕਿ ਨਵਾਂ ਸ਼ੁਰੂ ਹੋਇਆ ਪਰ ਬੱਚਿਆਂ ਨੂੰ ਕੈਚ ਅਪ ਕਰਾ ਦਿੱਤਾ ਜਾਏਗਾ।
ਮੈਂ ਇੱਥੇ ਇੱਕ ਗੱਲ ਤੁਹਾਨੂੰ ਦੱਸਣਾ ਚਾਹਨਾ ਆ ਕਿ ਜਿਸ ਵੇਲੇ ਅਸੀਂ ਪੰਜਾਬੀ ਪੜ੍ਹਾਉਂਦੇ ਹਾਂ ਨਾ ਆਪਣੇ ਬੱਚਿਆਂ ਨੂੰ, ਜਿਹੜੇ ਪੰਜਾਬੀ ਟੀਚਰ ਹੁੰਦੇ, ਤੁਸੀਂ ਇੰਡੀਆ ਤੋਂ ਪੰਜਾਬੀ ਟੀਚਰ ਮੰਗਾ ਲਓ ਇੱਥੇ, ਉਹ ਪੰਜਾਬੀ ਕਿੱਦਾਂ ਪੜ੍ਹਾਊਗੇ ਇੱਥੇ ਦੇ ਆਸਟ੍ਰੇਲੀਅਨ ਬੱਚਿਆਂ ਨੂੰ? ਇੱਥੇ ਦੇ ਜਿਹੜੇ ਪੰਜਾਬੀ ਟੀਚਰ ਆ ਉਹਨਾਂ ਨੂੰ ਇੰਗਲਿਸ਼ ਇੰਨੀ ਆਉਣੀ ਚਾਹੀਦੀ ਹੈ ਕਿ ਉਹਨਾਂ ਦੀ ਮਹਾਰਤ ਇੰਗਲਿਸ਼ ਦੇ ਵਿੱਚ ਹੋਵੇ। ਇੰਗਲਿਸ਼ ਦੇ ਵਿੱਚ ਤੁਸੀਂ ਪੰਜਾਬੀ ਉਹਨਾਂ ਨੂੰ ਸਮਝਾਓ ਕਿ ਇਸ ਚੀਜ਼ ਨੂੰ ਤੁਸੀਂ ਪੰਜਾਬੀ ਵਿੱਚ ਕਿੱਦਾਂ ਕਹਿਣਾ ਹੈ ਇਸ ਚੀਜ਼ ਨੂੰ। ਤੁਸੀਂ ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ, ਜਿਹੜਾ ਪੰਜਾਬੀ ਟੀਚਰ ਆ ਉਹ ਕਿੱਦਾਂ ਪੜ੍ਹਾਊਗਾ ਜਿਹੜੇ ਜਿਹੜੇ ਇੱਥੇ ਬੱਚੇ ਇੰਗਲਿਸ਼ ਪੜ੍ਹੇ?
ਉਹ ਡਿਫੀਕਲਟ ਹੈ
ਮੇਰੇ ਖਿਆਲ ਦੇ ਵਿੱਚ। ਉਹ ਬਹੁਤ ਜ਼ਿਆਦਾ ਪ੍ਰੋਫੀਸ਼ੀਐਂਟ ਇੰਗਲਿਸ਼ ਹੋਣੇ ਚਾਹੀਦੇ, ਉਸ ਤੋਂ ਬਾਅਦ ਉਹਨਾਂ ਨੂੰ ਫੁੱਲ ਪੰਜਾਬੀ ਵੀ ਆਉਣੀ ਚਾਹੀਦੀ ਆ।
ਦੇਖੋ ਇਹ ਤਾਂ ਪਹਿਲੀ ਰਿਕੁਆਇਰਮੈਂਟ ਹੈ ਨਾ ਕਿ ਜਿਹੜੇ ਟੀਚਰ ਹੈ, ਜਿੱਦਾਂ ਹਰਪ੍ਰੀਤ ਉਹਨਾਂ ਨਾਲ ਸਾਡੀ ਗੱਲ ਚੱਲਦੀ ਰਹਿੰਦੀ ਆ, ਉਹ ਆਪ ਮਾਸਟਰਸ ਇਨ ਟੀਚਿੰਗ ਆ, ਦੋ ਸਟੇਟਾਂ ਦੇ ਵਿੱਚ ਉਹ ਰਜਿਸਟਰਡ ਟੀਚਰ ਹੈ ਅਤੇ ਤਿੰਨ ਚਾਰ ਕਿਤਾਬਾਂ ਵੀ ਉਹਨਾਂ ਨੇ ਲਿਖੀਆਂ ਹੋਈਆਂ ਬੱਚਿਆਂ ਵਾਸਤੇ। ਹੁਣ ਉਹ ਜਿਹੜੇ ਟੀਚਰਸ ਲੈ ਰਹੇ ਨੇ ਉਹ ਜ਼ਿਆਦਾਤਰ ਉਹਨਾਂ 'ਚੋਂ ਰਜਿਸਟਰਡ ਟੀਚਰ ਨੇ ਆਸਟ੍ਰੇਲੀਆ ਦੇ ਵਿੱਚ। ਜਿਹੜੇ ਨਹੀਂ ਹੈਗੇ ਉਹ ਟੀਚਰ ਏਡ ਦੇ ਵਜੋਂ ਕੰਮ ਕਰ ਰਹੇ ਨੇ ਜਾਂ ਈਵਨ ਇੰਡੀਆ ਤੋਂ ਵੀ ਆ, ਪਰ ਉਹਨਾਂ ਦੀ ਜਿਹੜੀ ਐਕਸਪੀਰੀਅੰਸ ਬੈਕਗਰਾਉਂਡ ਹੈ ਉਹ ਟੀਚਰ ਟ੍ਰੇਨਿੰਗ ਚੱਲ ਰਹੀ ਹੈ ਪਹਿਲਾਂ ਪ੍ਰੋਪਰ ਟੀਚਰ ਦੀ ਟ੍ਰੇਨਿੰਗ ਹੁੰਦੀ ਆ ਕਿ ਕਿੱਦਾਂ ਪੜ੍ਹਾਉਣਾ ਆ, ਅਤੇ ਫਿਰ ਉਹ ਮੋਨੀਟਰ ਕਰਦੇ ਨੇ ਟੀਚਰਸ ਦੀ ਪਰਫੋਰਮੈਂਸ ਕਿਉਂਕਿ ਵੀਡੀਓ ਰਾਹੀਂ ਚੱਲ ਰਿਹਾ ਹੁੰਦਾ ਨਾਲ, ਅਤੇ ਉਹ ਸਾਰੀ ਮੋਨੀਟਰਿੰਗ ਹੁੰਦੀ ਆ। ਅਤੇ ਟੀਚਰ ਨੂੰ ਆਫਕੋਰਸ ਜਿੱਦਾਂ ਤੁਸੀਂ ਕਹਿੰਦੇ ਕਿ ਪਰਫੋਰਮੈਂਸ ਦੇ ਹਿਸਾਬ ਨਾਲ ਜੇ ਟੀਚਰ ਨਹੀਂ ਪਰਫੋਰਮ ਕਰ ਰਿਹਾ ਤਾਂ ਉਹ ਉਹਨਾਂ ਨੂੰ ਅਪਗ੍ਰੇਡ ਕਰਦੇ ਨੇ, ਉਹਨਾਂ ਨੂੰ ਰੀਟ੍ਰੇਨ ਕਰਦੇ ਨੇ। ਸੋ ਇਸ ਕਰਕੇ ਮੈਨੂੰ ਇਹ ਵਧੀਆ ਸਿਸਟਮ ਲੱਗਿਆ। ਜ਼ਿਆਦਾਤਰ ਸਾਡੇ ਜਿਹੜੇ ਪੰਜਾਬੀ ਸਿਖਾਲਣ ਵਾਲੇ ਅਦਾਰੇ ਆ ਨਾ, ਉੱਥੇ ਭਾਅ ਜੀ ਤਕਰੀਬਨ ਜਿੱਦਾਂ ਤੁਸੀਂ ਵੀ ਮਾਸਟਰ ਰਹੇ ਹੋ, ਮਾਸਟਰਾਂ ਵਾਲੀ ਪੋਲੀਟਿਕਸ ਚੱਲਦੀ ਆ ਫਿਰ ਉੱਥੇ ਵੀ, ਅਤੇ ਇਹਦਾ ਜਿਹੜਾ ਖਮਿਆਜ਼ਾ ਆ ਉਹ ਬੱਚੇ ਭੁਗਤਦੇ ਨੇ ਫਿਰ, ਕਿਉਂਕਿ ਟੀਚਰ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕਰਦੇ, ਮਟੀਰੀਅਲ ਹੈ ਨਹੀਂ, ਇੰਡੀਆ ਦੇ ਵਾਂਗਰ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਨੇ। ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਬਿਲਕੁਲ ਪੜ੍ਹਾਉਣ ਦਾ ਮੈਥਡ ਵੱਖਰਾ ਆ, ਫਨ ਵਾਂਗਰ ਹੈਗਾ ਆ, ਨਾ ਕਿ ਕ੍ਰੈਮਿੰਗ ਰੱਟੇ ਇੱਦਾਂ ਦਾ ਬਿਲਕੁਲ ਵੀ ਹੈ ਨਹੀਂ ਉੱਥੇ। ਸੋ
ਬਿਲਕੁਲ ਹੈ ਨਹੀਂ, ਉਹਨਾਂ ਦੀ ਪੜ੍ਹਾਉਣ ਦੀ ਜਿਹੜੀ ਸਟ੍ਰੈਟਜੀਜ਼ ਹੈ ਬਿਲਕੁਲ ਡਿਫਰੈਂਟ ਹੈ। ਇੱਥੇ ਜਿਹੜੀ ਇਨਕਲੂਜਨ ਹੈ ਬੱਚੇ ਦੀ ਕਲਾਸ ਲੈਸਨ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਆ। ਤੁਸੀਂ ਜਿਹੜਾ ਟੀਚਰ ਹੈ ਉਹ ਸਿਰਫ 20% ਬੋਲਦਾ ਆ ਅਤੇ 80% ਜਿਹੜੇ ਤੁਸੀਂ ਸਟੂਡੈਂਟ ਤੋਂ ਹੀ ਉੱਥੇ ਸਭ ਕੁਛ ਕਰਾਉਣਾ ਹੁੰਦਾ ਆ, ਉਹਨਾਂ ਦੀ ਜਿਹੜੀ ਇਨਵੋਲਵਮੈਂਟ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ। ਇਹਨੂੰ ਕਹਿੰਦੇ ਇਨਕਲੂਜਨ ਜਾਂ ਇੰਗੇਜਮੈਂਟ ਆ ਬੱਚੇ ਦੀ, ਉਹ ਜ਼ਿਆਦਾ ਹੁੰਦੀ ਹੈ। ਇੰਡੀਆ ਦੇ ਵਿੱਚ ਸਿਰਫ ਲੈਕਚਰ ਸਿਸਟਮ ਹੁੰਦਾ, ਤੁਸੀਂ ਲੈਕਚਰ ਦੇਣਾ, ਜੇ ਤੁਸੀਂ ਨਹੀਂ ਪੜ੍ਹਾਓਗੇ ਲੈਕਚਰ ਇੰਡੀਆ 'ਚ ਨਹੀਂ ਦਿਓਗੇ, ਚੱਜ ਨਾਲ ਐਕਸਪਲੇਨ ਨਹੀਂ ਕਰੋਗੇ ਤਾਂ ਫਿਰ ਕੰਪਲੇਨ ਹੁੰਦੀ ਹੈ, ਪੇਰੈਂਟਸ ਕੰਪਲੇਨ ਕਰਦੇ ਟੀਚਰ ਪੜ੍ਹਾਉਂਦਾ ਨਹੀਂ ਆ, ਨਿਆਣੇ ਨੂੰ ਇੱਧਰ ਉੱਧਰ ਲਾਈ ਛੱਡਦਾ, ਦਹਾਸਿਆਂ 'ਚ ਲਾਈ ਛੱਡਦਾ ਜਾਂ ਸ਼ੁਗਲ ਕਰਦਾ ਆ। ਪਰ ਆਸਟ੍ਰੇਲੀਆ ਦੇ ਵਿੱਚ ਬਿਲਕੁਲ ਡਿਫਰੈਂਟ ਆ, ਡਿਫਰੈਂਟ ਸਟ੍ਰੈਟਜੀਜ਼ ਯੂਜ਼ ਹੁੰਦੀਆਂ ਆ ਅਤੇ ਉਹ ਕਾਫੀ ਇਫੈਕਟਿਵ ਵੀ ਆ, ਬੱਚੇ ਦਾ ਜਿਹੜਾ ਵਿਕਾਸ ਹੈ ਬਹੁਤ ਜ਼ਿਆਦਾ ਡਿਵੈਲਪ ਹੁੰਦਾ ਆ, ਅਤੇ ਇਹ ਹੋਣਾ ਵੀ ਚਾਹੀਦਾ ਅਮਨਦੀਪ। ਅਤੇ ਇੱਥੇ ਇੱਕ ਮੈਂ ਤੁਹਾਨੂੰ ਅਮਨਦੀਪ ਗੱਲ ਦੱਸਦਾ ਹਾਂ ਕਿ ਜਿੰਨੇ ਵੀ ਸਬਜੈਕਟ ਆ, ਚਾਹੇ ਉਹ ਪੰਜਾਬੀ ਸਬਜੈਕਟ ਆ, ਚਾਹੇ ਉਹ ਇੰਗਲਿਸ਼ ਆ, ਚਾਹੇ ਉਹ ਮੈਥ ਆ, ਚਾਹੇ ਕੋਈ ਸਾਇੰਸ ਆ, ਅੱਜ ਕੱਲ੍ਹ ਇੰਨੇ ਔਨਲਾਈਨ ਪ੍ਰੋਗਰਾਮ ਜਿਹੜੇ ਆ ਵਿਕਸਿਤ ਹੋ ਚੁੱਕੇ ਆ ਕਿ ਤੁਹਾਨੂੰ ਟੀਚਰ ਦੀ ਲੋੜ ਨਹੀਂ ਪੈਂਦੀ, ਉੱਤੋਂ ਹੀ ਬੱਚੇ ਸਿੱਖ ਸਕਦੇ ਆ। ਪਰ ਇਹ ਗਲਤ ਆ, ਜਦੋਂ ਤੱਕ ਤੁਸੀਂ ਫੇਸ ਟੂ ਫੇਸ ਬੱਚੇ ਨੂੰ ਕਲਾਸ ਰੂਮ ਦੇ ਵਿੱਚ ਨਹੀਂ ਪੜ੍ਹਾਉਂਦੇ, ਔਨਲਾਈਨ ਜਿੰਨਾ ਮਰਜ਼ੀ ਪੜ੍ਹਾਈ ਜਾਓ, ਮੇਰੇ ਖਿਆਲ ਦੇ ਵਿੱਚ ਉਹ ਇੰਨਾ ਜ਼ਿਆਦਾ ਇਫੈਕਟਿਵ ਨਹੀਂ ਹੈ। ਫੇਸ ਟੂ ਫੇਸ ਜਿਹੜੇ ਬੱਚਾ ਤੁਹਾਡੇ ਨਾਲ ਇੰਟਰੈਕਸ਼ਨ ਹੁੰਦੀ ਆ ਉਹ ਬਹੁਤ ਜ਼ਿਆਦਾ ਇਫੈਕਟਿਵ ਆ। ਹੁਣ ਕੋਵਿਡ-19 ਦੇ ਵਿੱਚ ਅਸੀਂ ਦੇਖਿਆ ਸਕੂਲਾਂ ਦੇ ਵਿੱਚ ਜਿਹੜੀ ਕਿ ਔਨਲਾਈਨ ਪੜ੍ਹਾਈ ਕੀਤੀ ਗਈ ਆ ਉਹ ਇੰਨੀ ਇਫੈਕਟਿਵ ਨਹੀਂ ਹੈ ਜਿਹੜੀ ਤੁਸੀਂ ਕਲਾਸ ਰੂਮ ਦੇ ਵਿੱਚ ਕਰਦੇ ਆ। ਕਲਾਸ ਰੂਮ ਦੇ ਵਿੱਚ ਜਿਸ ਵੇਲੇ ਬੱਚਾ ਜਾਂਦਾ ਆ ਉਹ ਨਾ ਸਿਰਫ ਕੰਟੈਂਟ ਨੂੰ ਲਰਨ ਕਰਦਾ ਆ, ਉਹ ਦੂਜਿਆਂ ਦੇ ਨਾਲ ਮਿਕਸ ਅਪ ਹੋ ਕੇ ਇੱਕ ਤਰ੍ਹਾਂ ਦੇ ਨਾਲ ਟੀਮ ਪਲੇਅਰ ਵੀ ਬਣਦਾ ਹੈ, ਇੱਕ ਦੂਜੇ ਨੂੰ ਸਹਿਣ, ਉਹ ਜਿਹੜੇ ਬੱਚੇ ਸ਼ਰਾਰਤਾਂ ਵੀ ਕਰਦੇ ਆ ਜਾਂ ਕੋਈ ਇੱਦਾਂ ਦੀ ਗੱਲ ਕਰਦੇ ਉਹਦੀ ਸਹਿਣਸ਼ੀਲਤਾ ਬਹੁਤ ਆ ਜਾਂਦੀ ਹੈ, ਟੀਮ ਵਰਕ ਬਹੁਤ ਆ ਜਾਂਦਾ, ਉਹਦੇ ਪਰਸਨੈਲਿਟੀ ਬਹੁਤ ਜ਼ਿਆਦਾ ਬਿਲਡਅਪ ਹੁੰਦੀ ਹੈ, ਕੌਨਫੀਡੈਂਸ ਹੁੰਦਾ ਕਿ ਤੁਸੀਂ ਐਕਚੁਅਲੀ ਕਿਸੇ ਦੇ ਸਾਹਮਣੇ ਬੋਲ ਰਹੇ ਹਾਂ। ਤਾਂ ਜਦੋਂ ਤੱਕ ਤੁਸੀਂ ਫੇਸ ਟੂ ਫੇਸ ਇਨ ਦਾ ਕਲਾਸਰੂਮ ਨਹੀਂ ਜਾਊਂਗੇ, ਚਾਹੇ ਤੁਹਾਡੇ ਕੋਲ ਜਿੰਨੇ ਮਰਜ਼ੀ ਵਧੀਆ ਵਧੀਆ ਪੈਕੇਜਸ ਹੈਗੇ ਆ, ਜਿੱਦਾਂ ਮੈਥ ਦੇ ਵਿੱਚ ਮੇਰੇ ਖਿਆਲ ਦੇ ਟੀਚਰ ਦੀ ਲੋੜ ਹੀ ਨਹੀਂ ਹੁੰਦੀ, ਜਿੱਦਾਂ ਮੈਥ ਦੇ ਮੈਥਲੈਟਿਕਸ ਜਿੰਨੇ ਜਿੰਨੀਆਂ ਐਕਟੀਵਿਟੀਜ਼ ਆ, ਇੰਗਲਿਸ਼ ਦੇ ਵਿੱਚ ਜਿੰਨੀਆਂ ਐਕਟੀਵਿਟੀਜ਼ ਆ, ਪਰ ਉਹ ਕੰਮ ਨਹੀਂ ਕਰਦੀਆਂ, ਬੱਚੇ ਸਿੱਖਦੇ ਨਹੀਂ ਹੈ ਜਦ ਤੱਕ ਉਹਨਾਂ ਨੂੰ ਕਲਾਸਰੂਮ ਵਿੱਚ ਨਹੀਂ ਰੱਖਿਆ ਜਾਂਦਾ।
ਮੈਂ ਤੁਹਾਡੇ ਨਾਲ ਸਹਿਮਤ ਹਾਂ, ਜਿੱਦਾਂ ਸੈਲਫ ਲਰਨਿੰਗ ਜਿਹੜੀ ਬੱਚੇ ਲਈ ਉਹ ਬੜੀ ਮੁਸ਼ਕਲ ਹੈ, ਪਰ ਜਿਹੜੀ ਫੈਸਿਲਿਟੀ ਹੈ ਕਿ ਇੱਕ ਸਕੂਲ ਚੱਲ ਰਿਹਾ, ਬੱਚਾ ਉੱਥੇ ਪਹੁੰਚੇਗਾ ਤਾਂ ਸਿੱਖੇਗਾ ਨਾ। ਜੇ ਹੁਣ ਪੰਜਾਬੀ ਦਾ ਸਕੂਲ ਹੈ ਉਹ ਬੱਚਾ ਮਤਲਬ ਪੇਰੈਂਟਸ ਲੈ ਕੇ ਨਹੀਂ ਜਾ ਸਕਦਾ, 100-200 ਕਿਲੋਮੀਟਰ ਦੂਰ ਹੈ ਨਾ, ਉਹ ਤਾਂ ਕਦੇ ਸਿੱਖੇਗਾ ਨਹੀਂ। ਇਹੀ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ ਨਾ, ਕਿ ਬੱਚੇ ਜਿਹੜੇ ਆ ਪੰਜਾਬੀ ਤੋਂ ਸੱਖਣੇ ਇਸ ਕਰਕੇ ਆ, ਪਹਿਲੀ ਗੱਲ ਤਾਂ ਬਹੁਤ ਥੋੜ੍ਹੇ ਗੁਰਦੁਆਰਾ ਸਾਹਿਬ ਇਹ ਫੈਸਿਲਿਟੀ ਦੇ ਰਹੇ ਨੇ, ਇੱਧਰ ਨੂੰ ਧਿਆਨ ਹੀ ਨਹੀਂ ਹੈਗਾ ਆਪਣਾ, ਜਿਹੜੇ ਦੇ ਰਹੇ ਨੇ ਉਹ ਵਧੀਆ ਦੇ ਰਹੇ ਨੇ, ਪਰ ਜਿੱਥੇ ਫੈਸਿਲਿਟੀ ਹੈਗੀ ਵੀ ਆ ਉਹ ਵੀ 10 ਕਿਲੋਮੀਟਰ ਦੇ ਘੇਰੇ ਦੇ ਵਿੱਚ ਹੀ ਜ਼ਿਆਦਾ ਜਿਹੜੇ ਪੇਰੈਂਟਸ ਰਹਿੰਦੇ ਨੇ ਬੱਚੇ ਰਹਿੰਦੇ ਨੇ ਉਹੀ ਸਿੱਖ ਸਕਦੇ ਨੇ, ਉਹੀ ਜਾਂਦੇ ਨੇ ਰੈਗੂਲਰਲੀ, ਉਹ ਵੀ ਹਟ ਜਾਂਦੇ ਨੇ ਫਿਰ ਜਾਣੋ, ਕਿਉਂਕਿ ਵੀਕਐਂਡ ਬੰਨਿਆ ਜਾਂਦਾ, ਵੀਕਐਂਡ ਦੇ ਕਿਤੇ ਫੰਕਸ਼ਨ ਹੁੰਦਾ, ਬਾਹਰ ਜਾਣਾ ਹੁੰਦਾ। ਸੋ ਜੇ ਤੁਸੀਂ 40 ਕਲਾਸਾਂ ਲਾ ਰਹੇ, ਇਹਦਾ ਮਤਲਬ 40 ਵੀਕਐਂਡ ਤੁਹਾਡੇ ਜਿਹੜੇ ਆ ਉਹ ਤੁਸੀਂ ਕਿਤੇ ਨਹੀਂ ਜਾ ਸਕਦੇ, ਫਿਰ ਤੁਹਾਨੂੰ ਪੜ੍ਹਨਾ ਹੀ ਪੈਣਾ ਆ, ਹੈ ਨਾ, ਤੁਹਾਨੂੰ ਜਾਣੇ, ਨਾ ਤੁਸੀਂ ਵਿਆਹ ਸ਼ਾਦੀ ਜਾ ਸਕਦੇ, ਨਾ ਤੁਸੀਂ ਓਵਰਸੀਜ਼। ਸੋ ਕਲਾਸਾਂ ਟੁੱਟ ਜਾਂਦੀਆਂ ਫਿਰ ਉੱਥੇ। ਸੋ ਉੱਥੇ ਵੀ ਇਹ ਸਿਸਟਮ ਜਿਹੜਾ ਹੈ ਇੰਨਾ ਪਾਪੂਲਰ ਨਹੀਂ, ਪਰ ਉੱਥੇ ਜੇ ਇਹ ਜਿਹੜਾ ਸਿਸਟਮ ਹੈ, ਨਵਾਂ ਸਿਸਟਮ ਹੈ, ਇਹਨੇ ਇਹ ਫੈਸਿਲਿਟੀ ਦਿੱਤੀ ਆ ਕਿ ਤੁਸੀਂ ਅਗਰ ਨਹੀਂ ਜਾ ਸਕਦੇ ਉੱਥੇ, ਤੁਹਾਡੀ ਮਜਬੂਰੀ ਹੈ, ਤਾਂ ਤੁਸੀਂ ਵੀਡੀਓ ਦੇ ਰਾਹੀਂ ਉਸ ਕਲਾਸ ਨੂੰ ਅਟੈਂਡ ਕਰ ਸਕਦੇ ਹੋ, ਬੱਚੇ ਦੇ ਕੋਲ ਬੈਠ ਕੇ ਘਰੋਂ ਪੜ੍ਹਾ ਦਿਓ, ਇੰਡੀਆ ਗਏ ਹੋਏ ਆ, ਇੰਡੀਆ ਤੋਂ ਕਲਾਸ ਲਵਾ ਦਿਓ। ਸੋ ਕਲਾਸ ਮਿਸ ਨਹੀਂ ਕਰੇਗਾ। ਸੋ ਫਿਲਹਾਲ ਜਿਹੜੀ ਆਸਟ੍ਰੇਲੀਆ ਦੀ ਭੂਗੋਲਿਕ ਸਥਿਤੀ ਹੈ, ਜੀਓਗ੍ਰਾਫਿਕਲ ਲਿਮਿਟੇਸ਼ਨਸ ਹੈ ਸਾਡੀਆਂ, ਉਹਦੇ ਮੁਤਾਬਕ ਇਹ ਸਿਸਟਮ ਬੜਾ ਅਨੁਕੂਲ ਹੈ, ਪਰ ਇੱਕ ਸਮਾਂ ਆਏਗਾ ਕਿ ਸਕੂਲਾਂ ਦੇ ਵਿੱਚ ਇਹ ਪ੍ਰੋਪਰ ਪੜ੍ਹਾਈ ਹੈ, ਇਨਫ ਸਟੂਡੈਂਟ ਹੋਣਗੇ ਕਿ ਪੰਜਾਬੀ ਦੀ ਕਲਾਸ ਲੱਗ ਸਕੇਗੀ ਉੱਥੇ। ਸੋ ਹਜੇ ਇਹ ਸਟੈਪਿੰਗ ਸਟੋਨ ਹੈ, ਜਿੱਦਾਂ ਮੇਰੇ ਹਿਸਾਬ ਨਾਲ ਭਾਅ ਜੀ, ਮੈਂ ਤਾਂ ਇਹ ਸਮਝਦਾ ਹਾਂ, ਅਤੇ ਇਸ ਨੂੰ ਅਸੀਂ ਕਾਫੀ ਪ੍ਰਮੋਟ ਕਰ ਰਹੇ ਹਾਂ, ਅਤੇ ਕੱਲ੍ਹ ਨੂੰ ਲਾਂਚ ਵੀ ਹੈ ਇੱਥੇ ਬਲਗੁਲਗੇ ਦੇ ਵਿੱਚ। ਸੋ ਉੱਥੇ ਵੀ ਸਾਰਿਆਂ ਨੂੰ ਬੇਨਤੀ, ਪਹੁੰਚੋ। ਅਵਤਾਰ ਸਿੰਘ ਸੰਧੂ, ਕੀ ਹਾਲ ਚਾਲ ਹੈ ਪਿਆਰੇ? ਉਹ ਠੀਕ ਠਾਕ ਹੋ, ਪ੍ਰੋਗਰਾਮ ਵਧੀਆ ਚੱਲਦਾ, ਕਹਿੰਦੇ ਲਿੰਕ ਸੈਂਡ ਕਰ ਦਿਓ, ਮੇਰੇ ਫਰੈਂਡ ਨੇ ਵੀ ਆਪਣੇ ਚਿਲਡਰਨ ਜੁਆਇਨ ਕਰਵਾਉਣੇ ਆ। ਹਾਂਜੀ ਬਿਲਕੁਲ, ਕਲਾਸਾਂ ਹਫ਼ਤੇ ਕੁ ਤੱਕ ਸ਼ੁਰੂ ਹੋਣੀਆਂ, ਅਤੇ ਮੈਂ ਲਿੰਕ ਸੈਂਡ ਕਰਦਾ ਹਾਂ। ਹੋਰ ਵੀ ਅਗਰ ਕਿਸੇ ਨੂੰ ਲਿੰਕ ਚਾਹੀਦਾ ਹੋਇਆ ਤਾਂ ਪਲੀਜ਼ ਮੰਗਵਾ ਸਕਦਾ, ਤੁਸੀਂ ਘਰ ਬੈਠ ਕੇ ਵੀ ਵੀਡੀਓ ਕਲਾਸ ਜਿਹੜੀ ਆ ਅਟੈਂਡ ਕਰਵਾ ਸਕਦੇ ਹਾਂ, ਔਰ ਕਰ ਰਹੇ ਨੇ ਬੱਚੇ। ਭਾਅ ਜੀ ਮੈਂ ਇੱਕ ਹੋਰ ਦੇਖਿਆ, ਕਿਉਂਕਿ ਮੈਂ ਸਿਸਟਮ ਦੇਖ ਰਿਹਾ ਸੀ, ਸਰਬਜੀਤ ਹੁਣੀ ਮੋਨੀਟਰ ਕਰ ਰਹੇ ਨੇ, ਜਿਹੜੇ ਨਾ ਜਦੋਂ ਬੱਚੇ ਪੜ੍ਹ ਰਹੇ ਹੁੰਦੇ ਨੇ, ਉਹ ਟੀਚਰ ਪੜ੍ਹਾ ਰਹੇ ਹੁੰਦੇ ਨੇ, 15-20 ਦਾ ਗਰੁੱਪ ਹੁੰਦਾ, ਉਹ ਨਾ ਇੱਕ ਚੈਨਲ 'ਤੇ ਜਿਹੜੀਆਂ ਖਬਰਾਂ ਨਹੀਂ ਚੱਲਦੀਆਂ ਹੁੰਦੀਆਂ, 5-7 ਬੰਦੇ ਬੈਠੇ ਹੁੰਦੇ ਆ, ਕਈ ਵਾਰੀ ਉਹ ਲੜ ਪੈਂਦੇ ਆ, ਬਹੁਤ ਫਿਰ ਦੇਖਣ ਨੂੰ ਰੂਹ ਨਹੀਂ ਕਰਦੀ, ਖਿਝ ਆਈ ਜਾਂਦੀ ਰਹਿੰਦੀ, ਹੈ ਨਾ, ਐਨ ਇੱਦਾਂ ਦਾ ਹੀ ਮਾਹੌਲ ਇੱਥੇ ਹੁੰਦਾ ਆ ਕਲਾਸਰੂਮ ਇਨਵਾਇਰਮੈਂਟ। ਪਰ ਇਹ ਇੰਨਾ ਮਜ਼ਾ ਆਉਂਦਾ ਨਾ, ਇੰਨਾ ਸਕੂਨ ਮਿਲਦਾ ਬੱਚਿਆਂ ਨੂੰ ਦੇਖ ਕੇ ਪੜ੍ਹਦਿਆਂ ਨੂੰ, ਔਰ 2 ਕਲਾਸਾਂ ਤੋਂ ਬਾਅਦ ਨਾ ਪੇਰੈਂਟਸ ਨੂੰ ਲੋੜ ਨਹੀਂ ਪੈਂਦੀ ਬੱਚੇ ਨਾਲ ਬਹਿਣ ਦੀ, ਬੱਚਿਆਂ ਦੇ ਗਰੁੱਪ ਬਣ ਜਾਂਦੇ, ਬੱਚੇ ਦੇ 1 ਘੰਟੇ ਦੀ ਕਲਾਸ ਹੈ ਤਾਂ 1.5-2 ਘੰਟੇ ਲਾਉਂਦੇ ਨੇ ਬੱਚੇ, ਛੱਡਣ ਨੂੰ ਉਹਨਾਂ ਦਾ ਦਿਲ ਨਹੀਂ ਕਰਦਾ, ਇੰਨਾ ਇੰਟਰਸਟਿੰਗ ਕਲਾਸ ਹੋ ਜਾਂਦੀ ਆ। ਔਰ ਮਤਲਬ ਜਿਹੜੇ ਪੇਰੈਂਟਸ ਨਹੀਂ ਭੇਜ ਸਕਦੇ ਆਪਣੇ ਸਕੂਲ ਲਾਗੇ ਨਹੀਂ ਹੈਗੇ, ਤਾਂ ਉਹਨਾਂ ਲਈ ਤਾਂ ਇੱਕ ਮਤਲਬ ਬਹੁਤ ਵਧੀਆ ਚੀਜ਼ ਆ, ਅਤੇ ਭੇਜਦਾ ਜੀ। ਅਰਸ਼ ਮੱਲੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਮੈਂ ਵੀ ਨਵੰਬਰ 2016 ਤੋਂ ਜੁੜਿਆ ਸੀ ਆਰਮਨ ਰੇਡੀਓ ਨਾਲ, ਜਦੋਂ ਮੇਰੇ ਵੀਰ ਮਨਮੀਤ ਅਲੀ ਸ਼ੇਰ ਦੀ ਮੌਤ ਹੋਈ ਸੀ, ਅਤੇ ਹਾਰਮਨ ਰੇਡੀਓ ਨੇ ਉਸ ਵਕਤ ਕੇਸ ਨੂੰ ਬਹੁਤ ਨੇੜੇ ਤੋਂ ਕਵਰ ਕੀਤਾ ਸੀ, ਬਹੁਤ ਸਾਰੇ ਪਿਆਰੇ ਦੋਸਤ ਵੀ ਮਿਲੇ ਹਾਰਮਨ ਰੇਡੀਓ ਦੇ ਜ਼ਰੀਏ, ਮਿੰਟੂ ਬਰਾੜ ਵਰਗੇ ਵੱਡੇ ਵੀਰ, ਅਤੇ ਸੁਖਪ੍ਰੀਤ, ਬੌਬੀ ਸਿੱਧੂ, ਭੈਣ ਅਮਰਦੀਪ ਹੋਣ ਵਰਗੀਆਂ ਵੱਡੀਆਂ ਭੈਣਾਂ ਵੀ ਮਿਲੀਆਂ, ਜੋ ਹਮੇਸ਼ਾ ਦੁੱਖ ਸੁੱਖ ਵਿੱਚ ਨਾਲ ਖੜ੍ਹੇ, ਅਤੇ ਗਲਤੀ ਕਰਨ 'ਤੇ ਕੰਨ ਵੀ ਪੱਟੇ। ਮੁਬਾਰਕਬਾਦ ਅਰਸ਼ ਮੱਲੀ, ਅਰਸ਼ ਮੱਲੀ ਬਹੁਤ ਬਹੁਤ ਧੰਨਵਾਦ। ਅਤੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿੰਦੇ ਨੇ ਕਿ ਮੈਂ ਵੀ ਤੁਹਾਡੇ ਨਾਲ 2012 ਦਾ ਜੁੜਿਆ, ਜਦੋਂ ਰਿਸ਼ੀ ਗੁਲਾਟੀ ਪ੍ਰੋਗਰਾਮ ਕਰਦੇ ਸਨ, ਅਤੇ ਰਮਨ ਸਿੰਘ ਸਿਡਨੀ ਨੇ ਮੈਨੂੰ ਜੋੜਿਆ ਸੀ, ਜੋ ਮੇਰੇ ਬਚਪਨ ਦੇ ਦੋਸਤ ਨੇ। ਹਾਂਜੀ ਤੁਸੀਂ ਪੇਂਡੂ ਹੋ ਜੀ, ਗ੍ਰਾਈ ਹੋ, ਅਤੇ ਬਹੁਤ ਬਹੁਤ ਧੰਨਵਾਦ। ਸੁਖਦੇਵ ਭਾਅ ਜੀ, ਪੰਗੂ ਭਾਅ ਜੀ ਕਹਿੰਦੇ ਨੇ ਕਿ ਤੁਹਾਡਾ 2005 ਵਿੱਚ ਰੇਡੀਓ ਸੁਣਦੇ ਹੁੰਦੇ ਸੀ, ਜਦੋਂ ਤੁਸੀਂ ਹੈਰਿਸ ਪਾਰਕ ਸੀ, ਫਿਰ ਵਿੱਚ ਕੁਝ ਸਾਲ ਬ੍ਰੇਕ ਆ ਗਈ, ਅਤੇ ਹੁਣ ਫਿਰ ਸੁਣ ਰਹੇ ਹਾਂ ਜੀ ਪਿਛਲੇ ਕੁਝ ਸਾਲਾਂ ਤੋਂ, ਖਾਸ ਕਰਕੇ ਤੁਹਾਡੀ ਦਿਲ ਵਾਲੀ ਗੱਲ, ਅੱਜ ਫਿਰ ਉਹ ਗੀਤ ਸੁਣਾ ਦਿਓ ਜਿਸ ਦੀ ਮੈਂ ਸਿਫਾਰਿਸ਼ 2005 ਵਿੱਚ ਕੀਤੀ ਸੀ, ਔਰ ਤੁਸੀਂ ਮੰਨ ਲਏ ਸੀ। ਠੀਕ ਹੈ, ਹਾਂਜੀ ਮੈਂ ਲਾਣਾ ਜੀ ਕੱਢ ਕੇ ਗੀਤ, ਇਹ ਪੱਗ ਬੰਨਣੀ ਨਾ ਭੁੱਲ ਜਾਇਓ ਪੰਜਾਬੀ, ਉਹ 2005 ਦੀ ਫਰਮਾਇਸ਼ ਇਹਨਾਂ ਨੇ ਚੇਤੇ ਕਰਾਈ ਹੈ ਜੀ, ਲਾਣੀ ਪੈਣੀ ਆਪਾਂ ਨੂੰ। ਅਤੇ ਸੁਖਪ੍ਰੀਤ ਸਿੱਧੂ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹਰਮਨ ਰੇਡੀ ਦੇ 11ਵੇਂ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ। ਦਲਜੀਤ ਸਿੰਘ ਭਾਅ ਜੀ ਆ ਗਏ ਨੇ, ਕਹਿੰਦੇ ਮੈਂ 2013 ਤੋਂ ਹਰਮਨ ਰੇਡੀਓ ਆਸਟ੍ਰੇਲੀਆ ਨਾਲ ਜੁੜਿਆ, ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰਜੈਂਟਰ ਅਤੇ ਲਿਸਨਰਸ ਨੂੰ, ਅਤੇ ਮੈਨੂੰ ਹਰਮਨ ਰੇਡੀਓ ਆਸਟ੍ਰੇਲੀਆ ਨੇ ਬਹੁਤ ਹੀ ਚੰਗੇ ਚੰਗੇ ਦੋਸਤ ਦਿੱਤੇ ਹਨ। ਬਿਲਕੁਲ ਜੀ, ਤੁਸੀਂ ਵੀ ਸਾਨੂੰ ਬਹੁਤ ਚੰਗੇ ਦੋਸਤ ਮਿਲੇ ਹੋ, ਅਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਂ ਇੱਕ ਸੁਨੇਹਾ ਸਾਨੂੰ ਦੀਪਜੋਤ ਸਿਓਂ ਵੱਲੋਂ ਆਇਆ, ਸੋਈ ਵੱਲੋਂ ਆਇਆ, ਕਹਿੰਦੇ ਬਹੁਤ ਬਹੁਤ ਵਧਾਈਆਂ ਜੀ, ਅਮਰੀਕ ਭਾਅ ਜੀ ਨੇ ਭੂਮਿਕਾ ਬਿਨਾਂ ਸਾਹੇ ਇੱਕ ਵਾਰੀ ਵਾਹੋਧਾਈ 'ਚ ਬੰਨ ਦਿੱਤੀ ਹੈ ਅਤੇ ਜਦੋਂ ਵੀ ਅਮਰੀਕ ਭਾਅ ਜੀ ਨੂੰ ਸੁਣਿਆ ਉਹਨਾਂ ਦੀ ਆਵਾਜ਼ ਵਿੱਚ ਪਤਾ ਨਹੀਂ ਕਿਉਂ ਲੱਗ ਰਿਹਾ ਕਿ ਉਹ ਸਿੱਖੀ ਭਾਵਨਾ ਨੂੰ ਬਹੁਤ ਤਰਜੀਹ ਨਹੀਂ ਦਿੰਦੇ, ਜਿਵੇਂ ਪਿੱਛੇ ਕੋਈ ਤਾਕਤ ਕੰਮ ਕਰ ਰਹੀ ਹੋਵੇ। ਸ਼ਾਇਦ ਮੈਂ ਗਲਤ ਹੋਵਾਂ ਪਰ ਮੈਂ ਮਹਿਸੂਸ ਕੀਤਾ, ਬਾਕੀ ਸਰੋਤਿਆਂ ਦੀ ਰਾਏ ਜਾਣ ਕੇ ਦੇਖੋ। ਭਾਅ ਜੀ ਇਲੈਕਸ਼ਨਾਂ 'ਤੇ ਗੱਲ ਆ ਕੇ ਮੁੱਕਣੀ ਆ।
ਬਿਲਕੁਲ ਬਿਲਕੁਲ ਅਮਦੀ ਗੱਲ ਕਰਦੇ ਹਾਂ, ਇਲੈਕਸ਼ਨ ਦੇ ਵਿੱਚ ਵੀ ਅਕਾਲੀ ਦਲ ਦੇ ਬਾਰੇ ਵੀ ਗੱਲ ਕਰਨੀ ਹੈ ਅਤੇ ਇਹਨਾਂ ਦੀ ਵੈਸੇ ਤਾਂ ਇਹ ਸਿੱਖੀ ਭਾਵਨਾ ਤਾਂ ਬਹੁਤ ਜ਼ਿਆਦਾ ਹੈਗੀ ਆ, ਥੋੜ੍ਹੀ ਲਿਬਰਲ ਆ ਅਤੇ ਉਹ ਸਿੱਖ ਸਿੱਖ ਧਰਮ ਦੇ ਨਾਲ ਅਸੀਂ ਹਮੇਸ਼ਾ ਤੋਂ ਜੁੜੇ ਰਹੇ ਹਾਂ। ਅਮਦੀ ਬਚਪਨ ਤੋਂ ਹੀ ਸਿੱਖ ਫੈਮਿਲੀ ਵਿੱਚ ਜਨਮ ਹੋਇਆ ਅਤੇ ਸਿੱਖ ਫੈਮਿਲੀ ਦੀਆਂ ਜਿਹੜੀ ਵੈਲਿਊਜ਼ ਆ ਉਹਨੂੰ ਵੀ ਥੋੜ੍ਹੀ ਬਹੁਤੀ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਮੇਰੇ ਖਿਆਲ ਦੇ ਵਿੱਚ ਕਈ ਵਾਰੀ ਤੁਹਾਨੂੰ ਗਲਤ ਵੀ ਕਈ ਵਾਰੀ ਲੱਗਦਾ ਆ, ਜੇ ਤੁਸੀਂ ਥੋੜ੍ਹੀ ਜਿਹੀ ਲਿਬਰਲ ਗੱਲ ਕਰਦੇ ਹਾਂ, ਥੋੜ੍ਹੀ ਜਿਹੀ ਬੈਲੈਂਸ ਗੱਲ ਕਰਦੇ ਹਾਂ, ਫਿਰ ਉਹਦੇ ਵਿੱਚ ਕਈ ਵਾਰੀ ਤੁਹਾਨੂੰ ਲੱਗਦਾ ਵੀ ਤੁਸੀਂ ਇੱਕ ਪਾਸੇ ਗੱਲ ਕਰ ਰਹੇ ਹਾਂ, ਪਰ ਇੱਦਾਂ ਦੀ ਕੋਈ ਗੱਲ ਹੈ ਨਹੀਂ ਹੈ ਮੰਦੀ ਜਿੱਥੋਂ ਤੱਕ ਅਸੀਂ ਸੋਚਦੇ ਹਾਂ। ਮੈਨੂੰ ਪਤਾ ਇਹੀ ਗੱਲ ਕਹਿਣੀ ਚਾਹੁੰਦੇ ਆ ਇਹ, ਮੈਂ ਸਮਝ ਗਿਆ, ਪਰ ਮੈਂ ਆਪ ਨਹੀਂ ਕਹਿਣਾ ਚਾਹੁੰਦਾ ਸੀ ਇਹ, ਤੁਸੀਂ ਕਹਿ ਤਾਂ ਚਲੋ ਵਧੀਆ ਆ, ਪਰ ਇੱਦਾਂ ਦੀ ਗੱਲ ਕੋਈ ਹੈ ਨਹੀਂ ਹੈ। ਅਸੀਂ ਤਾਂ ਕਈ ਵਾਰੀ ਬੈਲੈਂਸ ਬਣਾਉਣ ਦੇ ਲਈ ਵੀ, ਪ੍ਰੋਗਰਾਮ ਥੋੜ੍ਹਾ ਇੰਟਰਸਟਿੰਗ ਬਣਾਉਣ ਦੇ ਲਈ ਵੀ ਇੱਦਾਂ ਦੀਆਂ ਗੱਲਾਂ ਕਰਦੇ ਹੁੰਦੇ ਹਾਂ। ਵੈਸੇ ਹੁਣ ਇਲੈਕਸ਼ਨ ਦੇ ਅਮਦੀਪ ਮੋੜ ਵਿੱਚ ਆਓ ਤਾਂ ਇਲੈਕਸ਼ਨ ਬਾਰੇ ਵੀ ਥੋੜ੍ਹੀ ਬਹੁਤੀ ਗੱਲ ਕਰੋ ਕਿ ਇਲੈਕਸ਼ਨ ਕਿੱਦਾਂ ਹੋਈ ਆ ਅਤੇ ਇਹਦੇ ਵਿੱਚ ਕੀ ਹੋਇਆ। ਅਤੇ ਮੈਂ ਤਾਂ ਅਮਨਦੀਪ ਇਹੀ ਕਹੂੰਗਾ, ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਆ, ਅਕਾਲੀ ਦਲ 1920 ਦੇ ਕਰੀਬ ਸਥਾਪਿਤ ਹੋਇਆ ਸੀਗਾ ਅਤੇ 100 ਸਾਲ ਤੋਂ ਵੀ ਜ਼ਿਆਦਾ ਇਹਨੂੰ ਬਣੇ ਨੂੰ ਹੋ ਗਏ ਆ। ਇਹਨਾਂ ਨੇ ਪੰਜਾਬੀਅਤ ਲਈ, ਸਿੱਖਾਂ ਦੇ ਲਈ ਬਹੁਤ ਵੱਡੀ ਇੱਕ ਜਮਾਤ ਦੇ ਤੌਰ 'ਤੇ ਕੰਮ ਕੀਤਾ ਆਜ਼ਾਦੀ ਤੋਂ ਪਹਿਲਾਂ। ਜਿੱਥੋਂ ਤੱਕ ਜਦੋਂ ਵੀ ਸਿੱਖਾਂ 'ਤੇ ਭਾਰੀ ਪਈ ਆ ਜਾਂ ਉਹਨਾਂ ਨੇ ਮੋਰਚੇ ਲਾਏ ਆ ਜਾਂ ਕੋਈ ਇੱਦਾਂ ਦੇ ਸਿੱਖ ਫਰੰਟਾਂ 'ਤੇ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਬਹੁਤ ਵਧੀਆ ਇਹਨਾਂ ਨੇ ਕੰਮ ਕੀਤੇ ਆ ਅਤੇ ਬਹੁਤ ਜ਼ਿਆਦਾ ਸ਼ਹਾਦਤਾਂ ਵੀ ਦਿੱਤੀਆਂ ਆ। ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ। ਅਸੀਂ ਘਟਾਵਾਂ ਦੇ ਪਿੱਛੇ ਨਹੀਂ ਜਾਵਾਂਗੇ, ਲੇਕਿਨ ਹੁਣ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੀ ਇਸ ਇਲੈਕਸ਼ਨ ਦੇ ਵਿੱਚ ਬਿਲਕੁਲ ਹੀ ਹਾਰ ਹੋ ਗਈ ਆ। ਅਤੇ ਅਕਾਲੀ ਦਲ ਜਦੋਂ ਅਮਨਦੀਪ ਬਣਿਆ ਸੀ ਉਹਨੇ ਜਿਹੜੀਆਂ ਭੈੜੀਆਂ ਰਵਾਇਤਾਂ ਹੁੰਦੀਆਂ ਜਾਂ ਕੋਈ ਐਟਰੋਸਿਟੀਜ਼ ਹੁੰਦੀਆਂ, ਵਧੀਕੀਆਂ ਹੁੰਦੀਆਂ, ਉਹਨਾਂ ਦੇ ਖਿਲਾਫ਼ ਆਵਾਜ਼ ਸ਼ੁਰੂ ਕੀਤੀ ਸੀ ਅਤੇ ਉਹ ਇੱਕ ਵਾਰ ਦੇ ਤੌਰ 'ਤੇ, ਇੱਕ ਯੁੱਧ ਦੇ ਤੌਰ 'ਤੇ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਸੀ। ਬਹੁਤ ਸਾਰੀਆਂ ਬੈਟਲਸ ਉਹਨਾਂ ਨੇ ਜਿੱਤੀਆਂ ਅਤੇ ਯੁੱਧ ਹਾਲੇ ਵੀ ਜਾਰੀ ਆ। ਮੇਰੇ ਖਿਆਲ ਦੇ ਵਿੱਚ ਇਹ ਜਿਹੜੀਆਂ ਇਲੈਕਸ਼ਨਸ ਹੋਈਆਂ ਇਹਦੇ ਵਿੱਚ ਇੱਕ ਬੈਟਲ ਹਾਰੇ ਆ, ਇੱਕ ਜਿਹੜੀ ਝੜਪ ਆ ਉਹ ਹਾਰੇ ਆ, ਇਹ ਵਾਰ ਜਿਹੜੀ ਆ ਹਾਲੇ ਜਾਰੀ ਆ। ਉਹ ਇਹਦੇ ਵਿੱਚ ਕਈ ਤਰ੍ਹਾਂ ਦੇ ਯੋਧੇ ਆਉਂਦੇ ਆ, ਕਈ ਯੋਧੇ ਥੋੜ੍ਹੇ ਵੀਕ ਵੀ ਹੁੰਦੇ ਆ, ਕਈ ਯੋਧੇ ਬਹੁਤ ਜੋਸ਼ੀਲੇ ਹੁੰਦੇ ਆ, ਬਹੁਤ ਕਾਰਜਸ਼ੀਲ ਹੁੰਦੇ ਆ। ਇਹਦੇ ਜਿਹੜਾ ਇਤਿਹਾਸ ਆ ਬਹੁਤ ਵਧੀਆ ਰਿਹਾ ਆ, ਅਕਾਲੀ ਦਲ ਦਾ ਇਤਿਹਾਸ ਬਹੁਤ ਵਧੀਆ ਰਿਹਾ ਆ। ਇਹਨੇ ਸਿੱਖ ਧਰਮ ਦੇ ਲਈ, ਸਿੱਖਾਂ ਦੇ ਲਈ, ਈਵਨ ਪੰਜਾਬੀਅਤ ਦੇ ਲਈ, ਹਿੰਦੁਸਤਾਨ ਦੇ ਲਈ ਬੜੀ ਬੜੀਆਂ ਮੱਲਾਂ ਵੀ ਮਾਰੀਆਂ ਹੈ। ਲੇਕਿਨ ਪਿਛਲੇ ਕੁਝ ਸਾਲਾਂ ਤੋਂ ਕਈ ਵਾਰੀ ਯੋਧਿਆਂ ਦੇ ਵਿੱਚ ਉਤਸ਼ਾਹ ਘੱਟ ਹੋ ਜਾਂਦਾ ਜਾਂ ਕਿੱਦਾਂ ਇੱਦਾਂ ਦੇ ਬੰਦੇ ਐਂਟਰ ਕਰ ਜਾਂਦੇ ਆ ਜਿਹੜੇ ਕਿ ਇਹਦੀਆਂ ਜਿਹੜੀਆਂ ਇਹਦੀ ਜਿਹੜੀ ਰਵਾਇਤਾਂ ਆ, ਇਹਦਾ ਜਿਹੜਾ ਯੋਗਦਾਨ ਰਿਹਾ ਆ ਉਹਦੇ 'ਤੇ ਪੂਰੇ ਨਹੀਂ ਉਤਰਦੇ। ਕਈ ਵਾਰੀ ਇੱਦਾਂ ਦੀਆਂ ਗੱਲਾਂ ਹੁੰਦੀਆਂ ਆ ਕਿ ਥੱਲੇ ਨੂੰ ਵੀ ਜਾਂਦਾ ਆ। ਅਤੇ ਇਹਨਾਂ ਇਲੈਕਸ਼ਨ ਦੇ ਵਿੱਚ ਕੇਵਲ 3 ਸੀਟਾਂ ਜਿੱਤੀਆਂ ਆ, ਮਾਝੇ ਤੋਂ, ਮਾਲਵੇ ਤੋਂ ਅਤੇ ਦੁਆਬੇ ਵਿੱਚੋਂ ਇੱਕ ਇੱਕ ਸੀਟ ਉਹਨਾਂ ਮਿਲੀ ਹੈ। ਸਾਰਾ ਵੈਸੇ ਤਾਂ ਪੰਜਾਬ ਕਵਰ ਕੀਤਾ ਆ, ਲੇਕਿਨ ਜਿੱਤੇ ਨਹੀਂ ਆ। ਅਤੇ ਇੱਕ ਜਿਹੜੀ ਇੱਕ ਬੈਟਲ ਹਾਰੇ ਆ, ਮਤਲਬ ਬੈਟਲ ਹਾਰੇ ਆ, ਯੁੱਧ ਨਹੀਂ ਹਾਰੇ। ਹੁਣ ਤੁਸੀਂ ਦੇਖੋਗੇ ਅਗਲੇ 5 ਸਾਲਾਂ ਦੇ ਵਿੱਚ ਇਹ ਕਿੱਦਾਂ ਵਾਪਸ ਰਿਐਕਟ ਕਰਦੇ ਆ, ਕਿੱਦਾਂ ਬਾਉਂਸ ਬੈਕ ਹੁੰਦੇ ਆ, ਉਹ ਤਾਂ ਖੈਰ ਦੇਖਣ ਵਾਲੀ ਗੱਲ ਆ। ਲੇਕਿਨ ਜਿਹੜੀ ਨਵੀਂ ਸਰਕਾਰ ਅਮਦੀਪ ਬਣੀ ਆ, ਆਮ ਆਦਮੀ ਦੀ ਸਰਕਾਰ ਬਣੀ ਆ, ਬਹੁਤ ਸਾਰੇ ਵਾਅਦੇ ਉਹਨਾਂ ਨੇ ਕੀਤੇ ਆ। ਜਿੱਥੋਂ ਜਿੱਥੋਂ ਵੀ ਕਿਸੇ ਵਾਅਦੇ ਵਿੱਚ ਕ੍ਰਿਤੀ ਰਹੂਗੀ, ਉਹ ਵਾਅਦੇ ਪੂਰੇ ਨਹੀਂ ਹੋਊਗੇ ਜਾਂ ਉਹ ਵਾਅਦੇ ਜਿਹੜੇ ਆ ਕਈ ਵਾਰੀ ਗਲਤ ਸਾਬਤ ਹੁੰਦੇ ਆ। ਅਤੇ ਵੈਸੇ ਤਾਂ ਅਸੀਂ ਆਸ ਕਰਦੇ ਹਾਂ ਕਿ ਸਾਰੇ ਵਾਅਦੇ ਪੂਰੇ ਹੋਣ, ਮਾਨ ਸਾਹਿਬ ਸਾਰੇ ਵਾਅਦਿਆਂ ਨੂੰ ਪੂਰਾ ਕਰਨ, ਪੰਜਾਬ ਦੀ ਤਰੱਕੀ ਹੋਵੇ। ਪਰ ਜੇ ਕੋਈ ਵਾਅਦਾ ਪੂਰਾ ਨਹੀਂ ਹੁੰਦਾ, ਉਹ ਇੱਕ ਸੀੜੀ ਦੀ ਪੌੜੀ ਦੇ ਤਰ੍ਹਾਂ ਕੰਮ ਕਰੂੰਗਾ ਜਿੱਥੇ ਅਕਾਲੀ ਦਲ ਚੜ੍ਹ ਕੇ ਵਾਪਸ ਸਰਵਾਈਵ ਕਰ ਸਕਦਾ, ਵਾਪਸ ਆ ਸਕਦਾ। ਮੈਂ ਤਾਂ ਇਹੀ ਕਾਮਨਾ ਕਰਦਾ ਹਾਂ ਕਿ ਵਾਅਦੇ ਉਹਨਾਂ ਦੇ ਪੂਰੇ ਹੋਣ, ਜੇ ਵਾਅਦੇ ਪੂਰੇ ਨਹੀਂ ਹੋਊਗੇ ਤਾਂ ਜਿਹੜੀਆਂ ਦੂਜੀਆਂ ਪਾਰਟੀਆਂ ਵਾਪਸ ਰਿਵਾਈਵ ਕਰੂਗੀਆਂ
ਜੀ। ਹਾਂਜੀ ਭਾਅ ਜੀ, ਇਹ ਤਾਂ ਸੀ ਚਲੋ ਤੁਹਾਡਾ ਸਪੀਚ, ਓਪਨਿੰਗ ਸਪੀਚ ਹੈ ਨਾ, ਅਤੇ ਗੱਲ ਇਹ ਹੈ ਵੀ ਜਿਹੜੀ ਅਕਾਲੀ ਦਲ ਦੀ ਤੁਸੀਂ ਗੱਲ ਕੀਤੀ ਆ, ਇਹਨਾਂ ਨੂੰ ਓਪੋਜੀਸ਼ਨ ਕਰਨੀ ਨਹੀਂ ਆਉਂਦੀ। ਵੱਡੇ ਬਾਦਲ ਸਾਹਿਬ ਤਾਂ ਕਰ ਲੈਂਦੇ ਸੀ ਅਤੇ ਛੋਟੇ ਬਾਦਲ ਸਾਹਿਬ ਨੂੰ ਨਹੀਂ ਆਉਂਦੀ। ਉਹਨਾਂ ਨੇ ਵੈਸੇ ਟਰਾਈ ਕੀਤੀ 3-4 ਵਾਰੀ ਕਰਨ ਦੀ ਕਾਂਗਰਸ ਦੇ ਰਾਜ ਦੇ ਵਿੱਚ, ਅਤੇ ਜਿੱਦਾਂ ਹੀ ਉਹ ਕੋਈ ਰੈਲੀ ਕਰਨ ਲੱਗਦਾ ਸੀ ਜਾਂ ਕੋਈ ਕੰਮ ਕਰਨ ਲੱਗਦਾ ਸੀ ਤਾਂ ਉਹ ਕਦੇ ਉਹ ਸਿੱਟ ਬਿਠਾਲ ਦਿੰਦੇ ਸੀ, ਕਦੇ ਉਹ ਬਰਗਾੜੀ ਦਾ ਮਸਲਾ ਸ਼ੁਰੂ ਕਰ ਲੈਂਦੇ ਸੀ, ਕਦੇ ਕੋਈ ਕੇਸ ਸ਼ੁਰੂ ਕਰ ਲੈਂਦੇ ਸੀ। ਸੋ ਉਹਨਾਂ ਨੂੰ ਲੀਗਲੀ ਤੌਰ ਦੇ ਉੱਤੇ ਉਹ, ਇਹ ਵੀ ਪੋਲੀਟਿਕਸ ਹੈ, ਨਿਕਲਿਆ ਕੁਛ ਨਹੀਂ, ਪ੍ਰੋਸੀਕਿਊਟ ਕਿਸੇ ਨੂੰ ਨਹੀਂ ਕੀਤਾ। ਪਰ ਸੁਖਬੀਰ ਬਾਦਲ ਅਤੇ ਅਕਾਲੀ ਦਲ ਨੂੰ ਨੱਥ ਪਾਈ ਰੱਖੀ ਕਾਂਗਰਸ ਨੇ, ਕੈਪਟਨ ਨੇ ਕੁਛ ਕਰਨ, ਮਤਲਬ ਉਹਨਾਂ ਨੂੰ ਓਪੋਜੀਸ਼ਨ ਕਰਨ ਹੀ ਨਹੀਂ ਦਿੱਤੀ। ਸੋ ਇਸ ਕਰਕੇ ਉਹ ਮੈਦਾਨ 'ਚ ਨਹੀਂ ਹੈ ਹੁਣ। ਐਡਵਾਂਟੇਜ ਜਿਹੜਾ ਤੁਸੀਂ ਕਹਿੰਦੇ ਆ ਨਾ, ਐਡਵਾਂਟੇਜ ਇਹ ਹੈ ਹੁਣ ਕਿ ਉਹੀ ਨਕੇਲ ਹੁਣ ਭਗਵੰਤ ਮਾਨ ਹੋਣਾ ਕੋਲ ਹੈ ਸਿੱਟਾਂ ਦੀ, ਹੈ ਨਾ, ਉਹ ਹੁਣ ਕਾਂਗਰਸ ਦੀ ਹੈ ਨਹੀਂ। ਹੁਣ ਇਹ ਦੇਖਣਾ ਪਊਗਾ ਕਿ ਆਉਣ ਵਾਲੇ 5 ਸਾਲ ਦੇ ਵਿੱਚ ਭਗਵੰਤ ਮਾਨ ਇਹ ਪੋਲੀਟਿਕਸ ਕਿੱਦਾਂ ਖੇਡਦਾ ਆ, ਕਿ ਉਹ ਵੀ ਕਾਂਗਰਸ ਮੰਗ ਰਹੀ ਸਿੱਟ ਸਟੈਂਡ ਕਰਨੀ ਆ। ਜੇ ਇਹ ਕਰਨੀ ਆ ਤਾਂ 5 ਸਾਲ ਬਾਅਦ ਉਹਦਾ ਵੀ ਇਹੀ ਹਾਲ ਹੋਣਾ ਆ। ਹੋਣਾ ਇੱਦਾਂ ਚਾਹੀਦਾ ਹੈ ਕਿ ਇਸ ਮਸਲੇ ਨੂੰ ਪਿੱਛੇ ਛੱਡ ਕੇ, ਵੈਸੇ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਇਹਨਾਂ ਨੂੰ ਜੇਲ੍ਹ 'ਚ ਪਾਵਾਂਗੇ ਸਾਰਿਆਂ ਨੂੰ, ਵੈਸੇ ਮਜੀਠੀਆ ਸਾਹਿਬ ਤਾਂ ਆਪੇ ਜੇਲ੍ਹ 'ਚ ਚਲੇ ਗਏ, ਮੈਨੂੰ ਲੱਗਦਾ ਆਉਣਾ ਹੀ ਨਹੀਂ ਉਹਨੀ ਬਾਹਰ। ਸੁਖਬੀਰ ਬਾਦਲ ਨੂੰ ਜੇਲ੍ਹ 'ਚ ਪਾਉਣਾ, ਹੋਰ ਜਿਹੜੇ ਸੀਗੇ ਉਹਨਾਂ ਨੂੰ ਜੇਲ੍ਹ 'ਚ ਪਾਉਣਾ, ਹੁਣ ਇੱਕ ਸੁਨਹਿਰੀ ਮੌਕਾ ਆ। ਇੱਕ ਇਹ ਸਾਰਿਆਂ ਨਾਲ ਵੱਡਾ ਵਾਅਦਾ ਇਹ ਆ, ਮੈਂ ਤੱਕਦਾ ਹਾਂ ਕਿ ਆਮ ਆਦਮੀ ਪਾਰਟੀ ਨੇ ਕੋਈ ਵਾਅਦਾ ਕੀਤਾ ਹੀ ਨਹੀਂ ਹੈਗਾ, ਬਸ ਆਹ ਫਰੀ ਦੇਵਾਂਗੇ, ਉਹ ਫਰੀ ਦੇਵਾਂਗੇ, ਉਹ ਬਿਜਲੀ ਪਹਿਲਾਂ ਹੀ ਫਰੀ ਮਿਲ ਰਹੀ ਆ, ਠੀਕ ਹੈ। ਸੋ ਉਹ ਕੋਈ ਵਾਅਦਾ ਕੀਤਾ ਨਹੀਂ, ਉਹਨਾਂ ਨੂੰ ਲੋੜ ਹੀ ਨਹੀਂ ਵੈਸੇ ਵਾਅਦਾ ਕਰਨ ਦੀ, ਕਿਉਂਕਿ ਇਨਕੰਪੈਂਟੈਂਸੀ ਜਿਹੜੀ ਆ ਕਾਂਗਰਸ ਦੀ ਮੌਜੂਦਾ ਸਰਕਾਰਾਂ ਦੀ ਉਹ ਇੰਨੀ ਸੀ ਕਿ ਲੋਕਾਂ ਨੇ ਉਹਨਾਂ ਨੂੰ ਵੋਟ ਪਾਉਣੀ ਹੀ ਨਹੀਂ ਸੀ। ਸਾਰਿਆਂ ਨਾਲ ਵੱਡੀ ਗੱਲ ਭਾਅ ਜੀ, ਜਿਹੜੀ ਲੋਕ ਵੀ ਗਰਾਊਂਡ ਲੈਵਲ 'ਤੇ ਵੀ ਕਰਦੇ ਹਾਂ, ਕੱਲ੍ਹ ਨੂੰ ਵੀ ਬਿੱਟਾ ਸਾਹਿਬ ਨਾਲ ਗੱਲ ਕਰਾਂਗੇ ਕਿ ਕਈ ਇਲਾਕਿਆਂ ਦੇ ਵਿੱਚ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਉਹਨਾਂ ਦਾ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਹੈ ਕੌਣ ਹੈ। ਉਹਨੇ ਅੱਖਾਂ ਮੀਟ ਕੇ ਆਮ ਆਦਮੀ ਪਾਰਟੀ ਨੂੰ ਪਾਈ ਆ।
ਇਹ ਬੜੀਆਂ ਖਬਰਾਂ ਆਈਆਂ ਆ, ਹਾਂ ਬਿਲਕੁਲ, ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀ। ਉਹ ਇਹੀ ਦੇਖਦੇ ਸੀ ਕਿ ਅਸੀਂ ਕੇਜਰੀਵਾਲ ਨੂੰ ਵੋਟ ਪਾਉਣੀ ਆ, ਅਸੀਂ ਝਾੜੂ ਨੂੰ ਵੋਟ ਪਾਉਣੀ ਆ, ਕੈਂਡੀਡੇਟ ਦਾ ਨਹੀਂ ਉਹਨਾਂ ਨੂੰ ਪਤਾ ਹੁੰਦਾ ਸੀ। ਉਹ ਇਹਦੀ ਝੁੱਲੀ ਹੈ, ਸੁਨਾਮੀ ਝੁੱਲੀ ਹੈ, ਇੱਦਾਂ ਪਹਿਲਾਂ ਵੀ ਹੋਇਆ ਸੀ
ਭਾਜੀ।
1977 ਦੇ ਵਿੱਚ ਹਲ ਨੂੰ ਬਹੁਤ ਵੋਟਾਂ ਪਈਆਂ ਸੀਆਂ, ਉਹ ਕਹਿੰਦੇ ਹਲ ਨੂੰ ਵੋਟ ਪਾਉਣੀ ਆ, ਅਸੀਂ ਉਹ ਨਹੀਂ ਕਿਸੇ ਨੂੰ ਵੋਟ
ਪਾਉਣੀ। ਇਸ ਕਰਕੇ ਪਈਆਂ ਵੋਟਾਂ ਉੱਥੇ, ਜਿਹੜਾ ਇਹਦੇ ਵਿੱਚ ਫੈਕਟਰ ਇੱਕ ਬਹੁਤ ਵੱਡਾ, ਭਗਵੰਤ ਮਾਨ ਨਹੀਂ ਜਿੱਤਿਆ, ਭਗਵੰਤ ਮਾਨ ਦੇ ਕਰਕੇ ਨਹੀਂ ਇਹ ਵੋਟ ਪਈ, ਇਹ ਵੋਟ ਪਈ ਆ ਜਿਹੜੇ ਰਵੈਤੀ, ਦੇਖੋ ਸਾਰੇ ਧਨਾਂਤਰ ਜਿਹੜੇ ਹਰਾਏ ਆ, ਲੋਕਾਂ ਨੇ ਹਰਾਏ ਆ, ਉਹ ਇਸ ਕਰਕੇ ਹਰਾਏ ਆ ਵੀ ਜਿਹੜੀ ਪਿਛਲੇ 2-3 ਸਾਲ ਤੋਂ ਕਿਸਾਨ ਮੁਹਿੰਮ ਚੱਲੀ ਆ ਉਹਦੇ ਵਿੱਚ ਅਤੇ ਕੋਵਿਡ ਦੇ ਵਿੱਚ ਲੋਕਾਂ ਕੋਲ ਟਾਈਮ ਮਿਲ ਗਿਆ, ਲੋਕਾਂ ਨੂੰ ਇੱਕ ਮੋਰਚਾ ਮਿਲ ਗਿਆ, ਮੋਰਚੇ ਦੇ ਵਿੱਚ ਜਿਹੜੀ ਅਵੇਅਰਨੈਸ ਆਈ ਆ ਪੋਲੀਟੀਕਲ ਪਾਰਟਿਸਿਪੇਸ਼ਨ ਦੀ, ਲੋਕ ਅਵੇਅਰ ਹੋ ਗਏ, ਲੋਕ ਜਾਗਰੂਕ ਹੋ ਗਏ ਕਿ
ਪੋਲੀਟੀਕਲ ਲਿਟਰੇਸੀ ਡਿਵੈਲਪ ਹੋਈ ਹੈ, ਮਤਲਬ ਪੋਲੀਟੀਕਲ ਲਿਟਰੇਸੀ ਡਿਵੈਲਪ ਹੋਈ ਹੈ।
ਹਾਂ, ਉਹ ਡਿਵੈਲਪ ਹੋ ਗਏ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਗੇਮ ਕਿੱਦਾਂ ਚੱਲਦੀ ਆ। ਹੁਣ ਦੇਖੋ ਜਿਹੜੇ ਕਿਸਾਨ ਮੋਰਚੇ ਦੇ ਲੀਡਰ ਸੀ ਉਹ ਇਲੈਕਸ਼ਨਾਂ 'ਚ ਖੜ੍ਹੇ ਸੀ, ਇੱਕ ਟਾਈਮ 'ਤੇ 15-17 ਸੀਟਾਂ ਦਿੰਦੀ ਸੀ ਆਮ ਆਦਮੀ ਪਾਰਟੀ ਰਾਜੇਵਾਲ ਉਹਨਾਂ ਨੂੰ, ਠੀਕ ਹੈ, ਉਹਨੇ ਨਹੀਂ ਲਈਆਂ, ਹੁਣ ਉਹ ਫਿਰ ਆਪ ਖੜ੍ਹ ਗਏ। ਕਿੱਥੇ ਤਾਂ 100% ਸਪੋਰਟ ਕਿਸਾਨ ਮੋਰਚੇ ਨੂੰ ਸੀ ਲੋਕਾਂ ਦੀ, ਔਰ ਜਦੋਂ ਉਹ ਪੋਲੀਟਿਕਸ 'ਚ ਆਏ ਉਹਨਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ ਲੋਕਾਂ ਨੇ ਉਹਨਾਂ ਨੂੰ। ਇਹਨੂੰ ਕਹਿੰਦੇ ਆ ਪੋਲੀਟੀਕਲ ਅਵੇਅਰਨੈਸ, ਕਿ ਜਿੱਥੇ ਤਾਂ ਉਹਨਾਂ ਨੇ ਲੋਕਾਂ ਨੇ ਸਪੋਰਟ ਕਰਨੀ ਉਹਨਾਂ ਦੀ ਉੱਥੇ ਕੀਤੀ ਆ, ਜਿੱਥੇ ਉਹਨਾਂ ਨੂੰ ਸਬਕ ਸਿਖਾਉਣਾ ਸੀ ਉੱਥੇ ਸਬਕ ਵੀ ਸਿਖਾਇਆ ਆ। ਸੋ ਇਹ ਤੋਂ ਪਤਾ ਲੱਗਦਾ ਕਿ ਪਿਛਲੇ 2-2.5 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੇ ਲੋਕਾਂ ਦੀ ਲਿਟਰਸੀ ਆ, ਪੋਲੀਟੀਕਲ ਲਿਟਰਸੀ ਆ, ਸੂਝ ਬੂਝ ਆ ਪੋਲੀਟਿਕਸ ਦੀ, ਉਹ ਬਹੁਤ ਜ਼ਿਆਦਾ ਵਧੀ ਆ। ਔਰ ਇਸ ਵਾਰੀ ਇਹ ਵੀ ਹੋਇਆ ਆ, ਮਿੰਟੂ ਭਾਅ ਜੀ ਨੇ ਵੀ ਉੱਦਣ ਦੱਸਿਆ ਸੀ ਕਿ ਲੋਕਾਂ ਨੇ ਜੇ ਪੈਸੇ ਵੰਡੇ ਆ ਤਾਂ ਉਹਨੇ ਦੋਨਾਂ ਪਾਸੇ ਤੋਂ ਲਏ ਆ, ਔਰ ਲੈ ਕੇ ਵੋਟ ਆਪਣੀ ਮਰਜ਼ੀ ਨਾਲ ਪਾਈ ਆ। ਸੋ ਇਹ ਫਾਰਮੂਲਾ ਵੀ ਟੋਟਲੀ ਫੇਲ ਹੈ, ਪੈਸੇ ਦੇ ਕੇ ਸ਼ਰਾਬ ਪੀ ਕੇ ਵੋਟ ਪਵਾਉਣ ਦਾ। ਸੋ ਗਾਂਹ ਵਾਸਤੇ ਇਹ ਵੀ ਨਹੀਂ ਹੋਇਆ ਕਰੇਗਾ। ਟੋਟਲੀ ਫੰਡਾਮੈਂਟਲ ਜਿਹੜੇ ਆ ਚੇਂਜ ਹੋ ਗਏ ਨੇ, ਅਤੇ ਲੋਕਾਂ ਨੇ ਜਿਹੜੀ ਇਹ ਵੋਟ ਪਾਈ ਹੈ ਇਹ ਪ੍ਰੋਟੈਸਟ ਵੋਟ ਹੈ ਕਿ ਅਸੀਂ ਨਹੀਂ ਰਵਾਇਤੀ ਪਾਰਟੀਆਂ ਤੋਂ ਖੁਸ਼, ਇਹਨਾਂ ਨੇ ਅਕਾਲੀ ਦਲ ਨੇ ਵੀ ਡੱਖਾ ਨਹੀਂ ਤੋੜਿਆ, ਮੁੜ ਕੇ ਕਾਂਗਰਸ ਜਿਹੜੀ ਉਹ ਆਪਣੀ ਮਸਤੀ ਕਰਦੀ ਰਹੀ ਆ ਕੈਪਟਨ ਹੋਣੀ, ਅਤੇ ਆਪਸ 'ਚ ਇਨਫਾਈਟਿੰਗ ਚੱਲਦੀ ਰਹੀ ਆ। ਸੋ ਦੋਨਾਂ ਪਾਰਟੀਆਂ ਨੂੰ ਉਹਨਾਂ ਨੇ ਚੱਕ ਕੇ ਬੈਂਚ ਪਾ ਦਿੱਤਾ, ਅਤੇ ਆਪਸ਼ਨ ਕੀ ਸੀ? ਤੀਜੀ ਪਾਰਟੀ ਆਮ ਆਦਮੀ ਪਾਰਟੀ ਸੀ, 117 ਸੀਟਾਂ 'ਤੇ ਉਹਨਾਂ ਦੇ ਕੈਂਡੀਡੇਟ ਖੜ੍ਹੇ ਸੀ, ਉਹਨਾਂ ਨੂੰ ਪਾ ਦਿੱਤੀ ਵੋਟ। ਹੁਣ ਕੰਮ ਉਹਨੀ ਕੋਈ ਨਹੀਂ ਕੀਤਾ, ਆਮ ਆਦਮੀ ਪਾਰਟੀ ਨੇ ਕੋਈ ਓਪੋਜੀਸ਼ਨ ਦਾ ਰੋਲ ਵੀ ਨਹੀਂ ਅਦਾ ਕੀਤਾ ਹੋਇਆ ਪੰਜਾਬ ਦੇ ਵਿੱਚ, ਕੋਈ ਕੰਮੇ ਹੀ ਨਹੀਂ ਕੀਤਾ ਹੋਇਆ, ਫਿਰ ਵੀ ਉਹਨਾਂ ਨੂੰ ਇੱਕ ਚਾਂਸ ਦਿੱਤਾ ਆ। ਆਮ ਆਦਮੀ ਪਾਰਟੀ ਜਿੱਤੀ ਆ, ਬਾਈ ਡਿਫੋਲਟ ਜਿੱਤੀ ਆ, ਵੀ ਹੋਰ ਕੋਈ ਆਪਸ਼ਨ ਹੈ ਨਹੀਂ ਸੀ ਲੋਕਾਂ ਕੋਲ, ਕੰਮਾਂ ਕਰਕੇ ਨਹੀਂ ਉਹਨਾਂ ਦੀ ਜਿੱਤੀ। ਹੁਣ ਉਹਨਾਂ ਨੂੰ ਮੌਕਾ ਆ, ਹੁਣ ਜਿਹੜੀ ਅਗਲੀ ਇਲੈਕਸ਼ਨ ਹੋਏਗੀ ਉਹਦੇ ਵਿੱਚ ਲੋਕ ਮੋਨੀਟਰ ਕਰਨਗੇ ਪੰਜ ਸਾਲ ਵੀ ਇਹਨਾਂ ਨੇ ਕੰਮ ਕੀਤਾ ਕਿ ਇਹ ਵੀ ਉੱਦਾਂ ਦਾ ਹੀ ਹੈ। ਹੁਣ ਹੁਣ ਇਸ ਲਈ ਜਿਹੜਾ ਕੰਮ ਹੁਣ ਸ਼ੁਰੂ ਹੋਣਾ ਆਮ ਆਦਮੀ ਪਾਰਟੀ ਵਾਸਤੇ, ਹਜੇ ਤਾਂ ਇਨਕਲਾਬ ਇਨਕਲਾਬ ਹੋਈ ਜਾ ਰਹੀ ਹੈ। ਇਨਕਲਾਬ ਹੁਣ ਲੋਕਾਂ ਨੇ ਲਿਆ ਤਾ, ਦੇ ਦਿੱਤਾ ਵੀ ਚੱਕੋ ਹੁਣ ਕਰੋ ਕੀ ਕਰਨਾ। ਹੁਣ ਦੇਖਦੇ ਹਾਂ ਵੀ ਕਿੰਨਾ ਕੁ ਇਨਕਲਾਬ ਆ ਰਿਹਾ, ਕਿੰਨਾ ਕੁ ਇਨਕਲਾਬ ਲਿਆ ਸਕਦੇ ਆ। ਇਨਕਲਾਬ ਤਾਂ ਇਹ ਹੈ ਕਿ ਉਹੀ ਸੇਮ ਓਲਡ ਪੈਟਰਨ ਸ਼ੁਰੂ ਹੋ ਗਿਆ, ਹਜੇ ਸਹੁੰ ਚੁੱਕ ਨਹੀਂ ਹੋਈ, ਹਜੇ ਕੋਈ ਮਿਨਿਸਟਰ ਬਣਿਆ ਨਹੀਂ, ਕੈਬਨਿਟ ਬਣਿਆ ਨਹੀਂ, ਅਤੇ ਛਾਪੇ ਮਾਰਨੇ ਸ਼ੁਰੂ ਕਰਤੇ, ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਸ਼ੁਰੂ ਕਰਤਾ। ਭਾਅ ਜੀ ਇੱਥੋਂ ਤੱਕ ਵੀ ਸੁਣਿਆ ਹੈ ਕਿ ਐੱਮ ਐੱਲ ਏ ਦੀਆਂ ਘਰ ਵਾਲੀਆਂ ਵੀ ਜਾ ਜਾ ਕੇ ਛਾਪੇ ਮਾਰ ਰਹੀਆਂ ਸਕੂਲਾਂ ਹਸਪਤਾਲਾਂ ਦੇ ਵਿੱਚ। ਉਹਨਾਂ ਕੋਈ ਅਥੋਰਿਟੀ ਨਹੀਂ, ਦੇ ਆਰ ਨੋਟ ਈਵਨ ਐੱਮ ਐੱਲ ਏ ਐਟ ਦਾ ਮੂਮੈਂਟ। ਉਹ ਓਥ ਤੋਂ ਬਾਅਦ ਉਹਨਾਂ ਨੇ ਉਸ ਪੋਜੀਸ਼ਨ 'ਤੇ ਆਉਣਾ ਆ। ਸੋ ਪਹਿਲਾਂ ਹੀ ਆਪਣੀ ਪਾਵਰ ਦੀ ਮਿਸਯੂਜ਼ ਸ਼ੁਰੂ ਹੋ ਗਈ ਹੈ। ਫਿਰ ਸਵਾਲੀਆ ਨਿਸ਼ਾਨ ਲੱਗੇ ਸਹੁੰ ਚੁੱਕ ਸਮਾਗਮ 'ਤੇ 3 ਕਰੋੜ ਦੇ ਦੇ, 40 ਕਿੱਲੇ ਪਤਾ ਨਹੀਂ ਕਿੰਨੇ ਕਾਏ ਕਲੀਨ, ਹੈ ਨਾ। ਉਹ ਇੱਕ ਸੰਬੋਲਿਕ ਸੀ, ਠੀਕ ਹੈ। ਉਹ ਜੇ ਆਮ ਵਰਗੀ ਗੱਲ ਹੁੰਦੀ ਤਾਂ ਐਡਾ ਵੱਡਾ ਇਕੱਠ ਕਰਨ ਦੀ ਲੋੜ ਨਹੀਂ ਸੀ 3 ਕਰੋੜ ਖਰਚਣ ਦੀ, ਉਹ ਵੀ ਸਵਾਲੀਆ ਨਿਸ਼ਾਨ ਲੱਗੇ। ਫਿਰ ਜਿਹੜੇ ਵਿਧਾਇਕ ਹੈ ਉਹਨਾਂ ਦੀ ਹਜੇ ਆਪਸ 'ਚ ਕੋਈ ਰਾਏ ਨਹੀਂ, ਸਾਰੇ ਕੈਬਨਿਟ ਮੰਤਰੀ ਬਣਨਾ ਚਾਹੁੰਦੇ ਆ, ਆਪਣੇ ਜਾਲੀ ਲੈਟਰ ਪੈਡਾਂ 'ਤੇ ਲਿਖੀ ਜਾ ਰਿਹਾ ਆ ਜੀ ਕੈਬਨਿਟ ਮੰਤਰੀ ਬਣ ਗਿਆ, ਆਹ ਕੈਬਨਿਟ ਮੰਤਰੀ ਬਣ ਗਿਆ। ਹਰ ਬੰਦੇ ਕੋਲ ਆਮ ਆਦਮੀ ਪਾਰਟੀ ਦਾ ਲੈਟਰ ਪੈਡ ਹੈ। ਸੋ ਜਦ ਤੱਕ
ਜਿਹੜਾ ਅੰਮ੍ਰਿਤਸਰ ਦੇ ਵਿੱਚ ਖਰਚਾ ਕੀਤਾ ਗਿਆ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਯੂਜ਼ ਕੀਤੀਆਂ ਗਈਆਂ, ਉਹ ਵੀ ਬਲੇਮ ਲੱਗਦਾ ਆ। ਪਹਿਲੀ ਸਿੱਟੇ ਉਹੀ ਹੋਇਆ।
ਹਾਂ ਉਹ ਵੀ ਦੇਖੋ ਨਾ, ਜਿਹੜੇ ਕਹਿੰਦੇ ਵੀ ਬਦਲਾਅ ਕੀ ਆਇਆ, ਕੁਛ ਵੀ ਨਹੀਂ ਆਇਆ। ਬਦਲਾਅ ਤਾਂ ਹਜੇ ਨਹੀਂ, ਹਜੇ ਤਾਂ ਉਹੀ ਪੈਟਰਨ 'ਤੇ ਚੱਲ ਰਿਹਾ ਕੰਮ, ਉਹੀ ਸ਼ੋਸ਼ੇਬਾਜ਼ੀ, ਉਹੀ ਕੁਛ। ਹੁਣ ਭਗਵੰਤ ਮਾਨ ਦਾ ਬਚਕਾਨਾ ਦੇਖੋ, ਮੈਂ ਜੀ ਇਤਿਹਾਸਕ ਫੈਸਲਾ ਕਰ ਰਿਹਾ, ਮੈਂ ਜੀ ਆ ਨੰਬਰ ਦੇ ਦਿੱਤਾ, ਤੁਸੀਂ ਵੀਡੀਓ ਬਣਾ ਕੇ ਭੇਜੋ। ਪਹਿਲੀ ਗੱਲ ਤਾਂ ਤੁਸੀਂ ਆਪ ਹੀ ਦੱਸਿਆ ਵੀ ਵੀਡੀਓ
ਸਾਰਾ ਦਿਨ, ਮਨਦੀਪ ਜਿਹੜੇ ਚੈਨਲ ਹੈ ਪੰਜਾਬੀ ਚੈਨਲਾਂ ਨੇ ਸਾਰਾ ਦਿਨ ਹੀ ਦਵਾਈ ਪਾਈ ਰੱਖੀ, ਜਿੱਦਾਂ ਵੀ ਕੋਈ ਵਿਧਾਇਕ ਉੱਥੋਂ ਆਉਂਦਾ ਸੀ ਵਿਧਾਨ ਸਭਾ ਤੋਂ ਬਾਹਰ ਸਹੁੰ ਚੁੱਕ ਕੇ, ਅੱਜ ਇਤਿਹਾਸਕ ਫੈਸਲਾ ਹੋ ਰਿਹਾ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਆ? 1 ਘੰਟਾ ਨਹੀਂ, 2 ਘੰਟੇ ਨਹੀਂ, 6 ਘੰਟੇ ਗੱਲ ਹੁੰਦੀ ਰਹੀ ਆ। ਉਹ ਕਹਿੰਦੇ ਭਗਵੰਤ ਮਾਨ ਹੀ ਦੱਸਣਗੇ ਕੀ ਫੈਸਲਾ
ਨਹੀਂ, ਉਹ ਕਰ ਰਹੇ ਆ, ਲੈ ਲਿਆ ਜੀ ਭਗਵੰਤ ਮਾਨ ਨੇ ਬਹੁਤ ਵੱਡਾ ਫੈਸਲਾ। ਬਹੁਤ ਵੱਡਾ ਫੈਸਲਾ ਕੀ ਲਿਆ? ਇਹ ਨੰਬਰ ਤਾਂ ਪਿਛਲੇ
ਜਾਰੀ ਕੀਤਾ,
ਇਹ ਤਾਂ 5-7 ਸਾਲ ਤੋਂ ਹੀ ਨੰਬਰ ਜਾਰੀ ਆ। ਇਹ ਨੰਬਰ ਤਾਂ ਆਲਰੇਡੀ ਉੱਥੇ ਵਿਜੀਲੈਂਸ ਬਿਊਰੋ ਦਾ ਆਲਰੇਡੀ ਨੰਬਰ ਚੱਲ ਰਿਹਾ ਕਈ ਸਾਲਾਂ ਤੋਂ, ਹੈਂ, ਕੋਈ ਨਵਾਂ ਨੰਬਰ ਥੋੜ੍ਹਾ ਹੈ। ਅਤੇ ਜਿਹੜੀ ਕਰਪਸ਼ਨ ਦਾ ਆ, ਤੁਸੀਂ ਮਤਲਬ ਭਗਵੰਤ ਮਾਨ ਦੇ ਕਹੇ 'ਤੇ ਥੋੜ੍ਹੋ ਕਰਪਟ, ਉਹ ਤਾਂ ਆਲਰੇਡੀ ਸਿਸਟਮ ਚੱਲ ਰਹੇ ਆ, ਉੱਥੇ ਜਾਂਦੇ ਨੇ, ਇਨਕੁਆਇਰੀਆਂ ਹੁੰਦੀਆਂ ਨੇ, ਸਾਰਾ ਕੁਛ ਹੁੰਦਾ ਆ। ਪਰ ਜੇ ਕੋਈ ਪ੍ਰੋਪਰ ਤਰੀਕੇ ਨਾਲ ਤੂੰ ਅਪਰੋਚ ਕਰਦਾ ਆ, ਫੋਲੋ ਕਰਦਾ, ਸਭ ਕੁਛ ਹੁੰਦਾ ਆ, ਠੀਕ ਹੈ। ਹੁਣ ਇਹ ਜੀ ਇੱਕ ਬਹੁਤ ਵੱਡਾ ਇਤਿਹਾਸਕ ਫੈਸਲਾ ਕਰਤਾ। ਕਾਹਦਾ ਇਤਿਹਾਸਕ ਫੈਸਲਾ ਹੈ? ਕਰਪਸ਼ਨ ਦਾ ਨੰਬਰ ਤਾਂ ਪਹਿਲਾਂ ਹੀ ਅਵੇਲੇਬਲ ਹੈ, ਉਹ ਸਾਰੇ ਸਿਸਟਮ ਹੈ। ਪਰ ਗੱਲ ਇਹ ਹੈ ਵੀ ਕੀ ਉਹ ਪੁਲਿਸ ਉੱਤੇ ਕਰੂਗੀ? ਇੱਕ ਜਦੋਂ 2004 ਦੇ ਵਿੱਚ ਬਾਦਲ ਸਾਹਿਬ ਆਏ ਤਾਂ ਉਹਨਾਂ ਫੈਸਲਾ ਕੀਤਾ ਵੀ 0 ਕਰਪਸ਼ਨ ਚੱਕ ਦਿਆਂਗੇ ਸਾਰਿਆਂ ਨੂੰ। ਪਹਿਲਾਂ ਉਹਦਾ ਆਪਣੇ ਵਿਧਾਇਕ ਫੜ ਹੋ ਗਿਆ, MLA ਵੱਢੀ ਲੈਂਦਾ, ਠੀਕ ਹੈ। ਉਹਤੋਂ ਬਾਅਦ ਚੱਲ ਮੇਰੇ ਭਾਈ ਕੰਮ ਖਤਮ, ਔਰ ਉਹ ਤੋਂ ਬਾਅਦ ਜਿੰਨੀ ਕਰਪਸ਼ਨ ਹੋਈ ਸਭ ਜਾਣਦੇ ਨੇ। ਸੋ ਇਹ ਜਿਹੜੀ ਚੇਂਜਿਸ ਹੈ, ਹਜੇ ਜਿਹੜੇ MLA ਹੈ ਨਾ ਜਿਹੜੇ ਬਣੇ ਆ ਉਹ ਇਨਐਕਸਪੀਰੀਅੰਸਡ ਹੈ, ਬਹੁਤ ਜ਼ਿਆਦਾ ਇਨਐਕਸਪੀਰੀਅੰਸ। ਉਹਨਾਂ ਨੂੰ ਟਾਈਮ ਲੱਗੂਗਾ, ਔਰ ਟਾਈਮ ਤਾਂ ਸੈੱਟ ਆਉਣਾ ਹੈ ਜਦੋਂ ਇਹਨਾਂ ਨੂੰ, ਪਹਿਲੀ ਗੱਲ ਤਾਂ ਭਗਵੰਤ ਮਾਨ ਨੂੰ ਇਹ ਚਾਹੀਦਾ ਜਾਂ ਆਮ ਆਦਮੀ ਨੂੰ ਇਹ ਚਾਹੀਦਾ ਕਿ ਇੱਕ ਸ਼ੈਂਟਾ ਚਾਹੀਦਾ, ਸ਼ੈਂਟਾ ਤੁਹਾਨੂੰ ਪਤਾ ਭਾਅ ਜੀ ਚਾਬੁਕ,
ਹਾਂਜੀ ਹਾਂਜੀ ਸ਼ੈਂਟੇ ਦਾ ਪਤਾ ਮੈਨੂੰ,
ਹਾਂ ਬਸ ਉਹ ਚਾਹੀਦਾ ਕਿ ਇਹ ਜਿਹੜੇ ਵਿਧਾਇਕ ਇਹਨਾਂ ਨੂੰ ਇਕੱਠੇ ਕਿੱਦਾਂ ਰੱਖਣਾ ਸ਼ੈਂਟੇ ਦੇ ਨਾਲ, ਇਹਨਾਂ ਨੂੰ ਇੱਕ ਥਾਂ ਕਿੱਦਾਂ ਰੱਖਣਾ, ਇਹਨਾਂ ਨੂੰ ਕੰਟਰੋਲ ਕਿੱਦਾਂ ਕਰਨਾ। ਇਹ ਕੋਈ ਨਵੀਂ ਚੀਜ਼ ਨਹੀਂ ਮੈਂ ਕਰ ਰਿਹਾ, ਮੈਂ ਪਸ਼ੂਆਂ ਵਾਲੀ ਬਿਰਤੀ ਨਹੀਂ ਕਰ ਰਿਹਾ। ਇਹ ਹਰੇਕ ਪਾਰਟੀ ਦਾ ਇੱਕ ਵਿਪ ਹੁੰਦਾ ਆ। ਆਸਟ੍ਰੇਲੀਆ ਦਾ ਤੁਸੀਂ ਸੁਣਿਆ ਵੀ ਜੀ ਲਿਬਰਲ ਪਾਰਟੀ ਦਾ ਵਿਪ ਹੈ, ਨੈਸ਼ਨਲ ਪਾਰਟੀ ਦਾ ਵਿਪ ਹੈ, ਲੇਬਰ ਵਿਪ ਦਾ ਮਤਲਬ ਹੁੰਦਾ ਸ਼ੈਂਟਾ, ਕਿ ਜੇ ਕੋਈ ਵਿਧਾਇਕ ਵਾਧੀ ਕਰਦਾ ਆ, ਆਊਟ ਆਫ ਦਾ ਵੇ ਜਾਂਦਾ ਆ, ਉਹ ਫਿਰ ਉਹਦੀ ਖਚਾਈ ਹੁੰਦੀ ਆ, ਉਹਦੇ ਸ਼ੈਂਟੇ ਵੱਜਦੇ, ਕਹਿੰਦੇ ਵੀ ਇਹਦੇ ਸ਼ੈਂਟੇ ਮਾਰਨੇ ਹੁਣ ਇਹਨੂੰ ਸੂਤ ਕਰਨ ਦੇ ਲਈ। ਸੋ ਉਹ ਬਾਹਰ ਨਹੀਂ ਜਾ ਸਕਦੇ ਪਾਰਟੀ ਲਾਈਨ ਤੋਂ, ਉਹ ਬਾਹਰ ਨਹੀਂ ਜਾ ਸਕਦੇ, ਆਊਟ ਆਫ ਦਾ ਵੇ ਨਹੀਂ ਜਾ ਸਕਦੇ। ਇਹ ਤਾਂ ਹਜੇ ਨਹੀਂ ਸਹੁੰ ਵੀ ਨਹੀਂ ਚੱਕੀ, ਇਹ ਤਾਂ ਪਹਿਲਾਂ ਹੀ ਜਾ ਕੇ ਛਾਪੇ ਮਾਰ ਰਿਹਾ, ਬਿਊਰੋਕਰੇਸੀ ਪਹਿਲਾਂ ਹੀ ਦੁਖੀ ਕਰ ਲੈਣੀ, ਪਹਿਲਾਂ ਹੀ ਉਲਟ ਕਰ ਲੈਣੀ ਆ, ਗਾਂਹ ਕੰਮ ਕਿਵੇਂ ਕਰਾਉਣੇ ਆ, ਕੰਮ ਕਿੱਦਾਂ ਹੋਣੇ ਆ, ਕੰਮ ਵੈਸੇ MLA ਹੋਣੇ ਨਹੀਂ ਚਾਹੀਦੇ, ਪਰ ਦੇ ਟਰਾਇੰਗ ਟੂ ਫੋਰਸ ਇਟ।
ਪਿਛਲੇ 3 ਸਾਲ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਕੀ ਬਲੇਮ ਲੱਗਦੇ ਸੀ, ਪੰਜਾਬ ਦੇ ਲੋਕਾਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਜੀ ਨਸ਼ਈ ਆ, ਉਹਨਾਂ 'ਚ ਐਕਟਿਵਨੈਸ ਨਹੀਂ ਹੈ, ਉਹ ਅਗਰੈਸਿਵ ਨਹੀਂ, ਉਹ ਆਪਣੇ ਹੱਕਾਂ ਦੇ ਲੜ ਨਹੀਂ ਸਕਦੇ। ਪਹਿਲਾਂ ਤਾਂ ਕਿਸਾਨ ਅੰਦੋਲਨ ਨੇ ਇਹ ਗਲਤ ਸਾਫ਼ ਇਹ ਗਲਤ ਜਿਹੜੀ ਇਹ ਗੱਲ ਗਲਤ ਸਾਬਤ ਕੀਤੀ ਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਨਸ਼ਈ ਆ ਜੀ, ਜਾ ਨਹੀਂ ਸਕਦੇ। ਜਿੱਦਾਂ ਜਿੱਦਾਂ ਉਹਨਾਂ ਨੇ ਜਾ ਕੇ ਮੋਦੀ ਨੂੰ ਹੱਥ ਪਾਇਆ, ਜਾ ਕੇ ਮੋਦੀ ਨੂੰ ਹਰਾਇਆ, ਉਹਨੂੰ ਡਾਊਨ ਕੀਤਾ, ਉਹ ਤੋਂ ਗੱਲਾਂ ਮਨਾਈਆਂ, ਇਹ ਤਾਂ ਗਲਤ ਹੋ ਗਈ। ਪੰਜਾਬ ਦੇ ਜਿਹੜੇ ਨੌਜਵਾਨ ਆ ਬਿਲਕੁਲ ਨਸ਼ਈ ਨਹੀਂ ਹੈ, ਬਹੁਤ ਪ੍ਰੋਐਕਟਿਵ ਆ, ਬਹੁਤ ਚੰਗੇ ਆ, ਬੜੇ ਉਤਸ਼ਾਹਿਤ ਆ, ਜਿਸ ਕੰਮ ਨੂੰ ਹੱਥ ਪਾਉਂਦੇ ਉਹ ਕਰਕੇ ਹਟਦੇ ਆ, ਇਹ ਗੱਲ ਵੀ ਸਾਬਤ ਹੋਈ ਆ। ਦੂਜੀ ਗੱਲ, ਇਹਨਾਂ ਇਲੈਕਸ਼ਨ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਇਹ ਪੰਜਾਬ ਦੇ ਲੋਕਾਂ 'ਤੇ ਬਲੇਮ ਕੀਤਾ ਜਾਂਦਾ ਸੀ, ਪੰਜਾਬ ਦੇ ਲੋਕ ਪੈਸਾ ਲੈ ਕੇ ਸ਼ਰਾਬ ਪੀ ਕੇ ਇਹ ਡਰ ਜਾਂਦੇ ਆ, ਦੂਜੇ ਪਾਸੇ ਵੋਟ ਪਾਉਂਦੇ ਆ, ਇਹ ਵੀ ਗਲਤ ਕਰ ਦਿੱਤੀ ਇਹਨਾਂ ਇਲੈਕਸ਼ਨ ਦੇ ਵਿੱਚ। ਪੰਜਾਬ ਦੇ ਲੋਕ ਹੁਣ ਪੋਲੀਟੀਕਲ ਲਿਟਰੇਟ ਬਹੁਤ ਆ, ਉਹ ਲੈ ਵੀ ਸਕਦੇ ਪੈਸਾ, ਜੇ ਤੁਹਾਨੂੰ ਕੋਈ ਪੈਸਾ ਦਊਗਾ ਤਾਂ ਲੈ ਲਉਂਗੇ, ਲੇਕਿਨ ਮਰਜ਼ੀ ਆਪਣੀ ਕਰੂੰਗੇ ਆਪ। ਤੁਸੀਂ ਬਹੁਤ ਜ਼ਿਆਦਾ ਲਿਟਰੇਟ ਹੋ ਗਏ ਆ, ਹੁਣ ਤੁਸੀਂ ਪੋਲੀਟੀਕਲੀ ਇਹ ਗੱਲਾਂ ਹੋ ਰਹੀਆਂ ਆ, ਪਰ ਪੰਜਾਬ ਦੇ ਲੋਕਾਂ ਨੂੰ ਹੁਣ ਅਮਨਦੀਪ ਇਹ ਵੀ ਇੱਕ ਚੇਂਜ ਲੈਣੀ ਪਊਗੀ ਕਿ ਡਿਸਿਪਲਿਨ ਦੇ ਵਿੱਚ ਵੀ ਤੁਹਾਨੂੰ ਰਹਿਣਾ ਪਊਗਾ। ਜੇ ਤੁਸੀਂ ਆਮ ਆਦਮੀ ਪਾਰਟੀ ਤੋਂ ਆਸਾਂ ਕਰਦੇ ਆ ਤਾਂ ਸਮਾਜਿਕ ਜਿਹੜੀਆਂ ਰੀਤੀ ਰਿਵਾਜ਼ਾਂ, ਸਮਾਜਿਕ ਜਿਹੜੀ ਚੇਤਨਤਾ ਹੈ, ਸਮਾਜ ਦੇ ਵਿੱਚ ਜਿਹੜੀ ਲਿਟਰੇਸੀ ਆ ਉਹ ਵੀ ਵਧਣੀ ਚਾਹੀਦੀ ਆ, ਤਾਂ ਕਿ ਤੁਸੀਂ ਜਿਹੜੀਆਂ ਆਪਣੀਆਂ ਆਪਣੇ ਆਪ ਨੂੰ ਪਹਿਲਾਂ ਤੁਸੀਂ ਸੁਧਾਰ ਸਕਦੇ ਆ। ਜੇ ਤੁਸੀਂ ਆਪਣੇ ਆਪ ਨੂੰ ਸੁਧਾਰੋਗੇ ਤਾਂ ਤੁਹਾਡੀ ਗੌਰਮੈਂਟ ਵੀ ਬਹੁਤ ਜ਼ਿਆਦਾ ਮਦਦ ਕਰੂਗੀ। ਅਤੇ ਇੱਕ ਫੈਕਟਰ ਅਮਨਦੀਪ ਆਮ ਆਦਮੀ ਨੂੰ ਪਾਰਟੀ ਨੂੰ ਜਿਤਾਉਣ ਦਾ ਇਹ ਵੀ ਰਿਹਾ ਆ ਕਿ ਇਸ ਵਾਰੀ NRI ਉਹਦੇ ਮਦਦ ਦੇ ਲਈ ਨਹੀਂ ਆਏ ਸਾਹਮਣੇ, ਤਾਂ ਵੀ ਇਹ ਜਿਹੜੇ
ਜਿੱਤੇ
ਹੁਣ ਏਦਾਂ ਹੀ NRI ਨੇ ਮਦਦ ਬੀਜੇਪੀ ਦੀ ਜੇ ਕਰ ਦਿੰਦੇ ਤਾਂ ਬੀਜੇਪੀ ਨੇ ਦੂਜੇ ਸਟੇਟਾਂ ਵਿੱਚ ਵੀ ਹਾਰ ਜਾਣਾ, ਉਹਨਾਂ ਨੇ ਵੀ ਨਹੀਂ ਲਈ। ਤੇ ਇੱਕ ਆਉਂਦੀ ਗੱਲ ਸਹੀ ਨਹੀਂ ਹੁੰਦਾ ਵੈਸੇ, NRI ਨੇ ਬਿਲਕੁਲ ਐਤਕੀ ਆਮ ਆਦਮੀ ਪਾਰਟੀ ਦੇ ਬੈਕ ਤੇ ਨਹੀਂ ਗਏ, ਹੋ ਥੋੜੇ ਬਹੁਤੇ ਗਏ ਹੋਣਗੇ ਤਾਂ, ਬਾਕੀ ਦੀਆਂ 25 ਸੀਟਾਂ ਹਾਰੇ ਆ, ਲੇਕਿਨ ਬਹੁਤ ਜ਼ਿਆਦਾ ਉਹਦੀ ਬੈਕ ਤੇ ਨਾ ਜਾਣ ਕਰਕੇ ਵੀ ਉਹਦਾ ਜਿਹੜਾ ਸਕਸੈਸ ਜ਼ਿਆਦਾ ਰਿਹਾ ਆ।
ਭਾਜੀ ਮੈਂ ਮਾਣ ਨਹੀਂ ਕਰਦਾ ਪਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਇਹ ਆਮ ਆਦਮੀ ਪਾਰਟੀ ਦੀ ਜਿੱਤ ਦੇ ਪਿੱਛੇ ਜਿਹੜਾ ਇੱਕ ਹੋਰ ਪਾਰਟੀ ਦਾ ਬਹੁਤ ਵੱਡਾ ਹੱਥ ਹੈ ਉਹ ਹੈਗੀ ਆ ਦੁੱਕੀ ਨਹੀਂ ਦੇਣੀ ਪਾਰਟੀ ਜਿਹੜੀ ਆਪਾਂ ਬਣਾਈ ਹੋਈ ਆ। ਉਸ ਪਾਰਟੀ ਨੇ ਮਤਲਬ ਇੰਨੀ ਕੁ ਅਵੇਅਰਨੈਸ ਕਰਾਤੀ,
ਸਾਇਲੈਂਟ ਪਾਰਟੀ
ਉਹ ਕਰਾਤੀ ਵੀ NRI ਨੂੰ ਇਹ ਜਿਤਾਇਆ ਸਾਰਿਆਂ ਨੂੰ ਅਸੀਂ ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਕਿਸੇ ਪਾਰਟੀ ਦੀ ਸਪੋਰਟ ਨਾ ਕਰੋ। ਹਿਸਟਰੀ ਇਹ ਦੱਸਦੀ ਹੈ ਵੀ ਜਿਹਦੀ ਜਿਹਦੀ NRI ਨੇ ਸਪੋਰਟ ਕੀਤੀ ਆ ਉਹਦੀ ਉਹਦੀ ਮੰਜੀ ਠੁਕੀ ਆ, ਵੀ ਉਹ ਹਾਰੇ ਹਾਰੇ ਆ, ਤਾਂ ਕਰਕੇ ਐਤਕੀ ਅਸੀਂ ਪੂਰਾ ਜ਼ੋਰ ਲਾ ਕੇ NRI ਦੇ ਇੱਕ ਤਾਂ ਪੈਸੇ ਬਚਾਏ ਅਸੀਂ, ਫਿਰ ਉਹਨਾਂ ਦਾ ਟਾਈਮ ਬਚਾਇਆ ਜਿਹੜੇ ਜਹਾਜ਼ ਫੜ ਫੜ ਕੇ ਉੱਤੇ ਵੋਟਾਂ ਪਵਾਉਣ ਜਾਂਦੇ ਹੁੰਦੇ ਸੀ, ਹੈ ਨਾ। ਉਹ ਸਾਨੂੰ ਭਾਈ ਉਹ ਦੇਖ ਕੇ ਰਾਜ਼ੀ ਨਹੀਂ ਹੈਗੇ ਪੰਜਾਬ ਦੇ, ਕਹਿੰਦੇ ਤੁਸੀਂ ਇੱਥੋਂ ਚਲੇ ਗਏ ਆ, UR NRI ਆਓ ਨਾ ਹੁਣ, ਤੁਸੀਂ ਨੋਨ ਰਿਕੁਆਇਰਡ ਹੈ।
NRI ਦਾ COVID-19 ਦੇ ਵਿੱਚ ਜਦੋਂ COVID-19 ਸ਼ੁਰੂ ਹੋਇਆ
ਬਹੁਤ ਖਰਾਬਾ ਹੋਇਆ
ਪੰਜਾਬ ਵਿੱਚ, ਮਾਣ ਤਾਣ NRI ਦਾ ਹੋਇਆ, ਉਹ ਤਾਂ ਦੇਖਣ ਵਾਲਾ ਸੀਗਾ।
ਆਹੋ ਉਹ ਤਾਂ ਜਿੰਨੀ ਮਤਲਬ ਉਹਨੇ ਕੁੱਤੇ ਬਾਟੀ ਪਾਣੀ ਪਾਇਆ NRI ਨੂੰ ਉਹਦਾ, ਉਹ ਗੱਲ ਹੁਣ ਦੇਖੋ ਸਾਬਤ ਹੋ ਗਈ।
NRI ਨੂੰ ਤਾਂ ਬੰਦੀ ਆਪਣੇ ਆਪਣੇ ਜਿੱਥੇ ਜਿੱਥੇ ਰਹਿੰਦੇ ਆ ਨਾ ਉੱਥੇ ਉੱਥੇ ਇੰਜੋਏ ਬਹੁਤ ਜ਼ਿਆਦਾ ਕਰਨਾ ਚਾਹੀਦਾ ਆਪਣੇ ਆਪ ਨੂੰ, ਜਾਂ ਆਪਣੇ ਜਿਹੜਾ ਪਿੰਡ ਆ ਉਹਨਾਂ ਦਾ ਆਪਣਾ ਪਿੰਡ ਆ ਨਾ,
ਪਿੰਡ ਵਾਲੇ ਵੀ
ਸੁਧਾਰਨਾ ਚਾਹੀਦਾ।
ਪਿੰਡ ਵਾਲੇ ਵੀ ਬਹੁਤੇ ਕੀਨ ਨਹੀਂ ਹੈਗੇ, ਪਰ ਚੱਲਿਆ ਨਹੀਂ ਵੇ,
ਪਿੰਡ ਵਾਲੇ ਵੀ ਬਹੁਤੇ ਲਾਇਕ ਨਹੀਂ ਉੱਦਾਂ ਕਰਦੇ।
ਭਾਜੀ ਇਹ ਹੈ ਵੀ ਜਿਹੜੇ NRI ਨੇ ਜਿੱਦਾਂ ਫਾਈਨੈਂਸ਼ਲੀ ਜਾਂ ਹੋਰ ਸਪੋਰਟ ਨਹੀਂ ਨਾ ਕੀਤੀ ਆਮ ਆਦਮੀ ਪਾਰਟੀ ਦੀ, ਇਹ ਜ਼ਿਆਦਾ ਵੱਡਾ ਫੈਕਟਰ ਮਤਲਬ ਕੰਮ ਕੀਤਾ, ਮਤਲਬ ਪਤਾ ਨਹੀਂ ਕਿੱਦਾਂ ਇਹ ਗੱਲ ਬਣ ਗਈ ਆ। ਅਤੇ ਦੂਜੀ ਗੱਲ ਇਹ ਆ ਭਾਜੀ ਵੀ ਜਿਹੜੀ ਹੁਣ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਜਾਂ ਭਗਵੰਤ ਮਾਨ ਦੀ ਗੱਲ ਕਰਦੇ ਹਾਂ, ਮੈਨੂੰ ਇੰਨਾ ਕੁ ਥੋੜ੍ਹਾ ਯਕੀਨ ਹੈਗਾ ਆ ਵੀ ਉਹਦੇ ਜਿਹੜੇ ਨਾ ਬੈਕ ਦੇ ਵਿੱਚ ਜਿੱਦਾਂ ਕੇਜਰੀਵਾਲ ਹੋਣੀ ਆ, ਹੈ ਨਾ, ਉਹਦਾ ਪੂਰੀ ਇੱਕ ਮਸ਼ੀਨਰੀ ਆ, ਪੜ੍ਹੇ ਲਿਖੇ ਆ, IAS ਆ ਸਾਰੇ, ਔਰ ਉਹ ਮੈਨੂੰ ਲੱਗਦਾ ਵੀ ਪਿੱਛੋਂ ਸਰਕਾਰ ਮੈਨੇਜ ਕਰ ਲੈਣਗੇ ਜਿਹੜੇ ਡਿਪਾਰਟਮੈਂਟਸ ਵਗੈਰਾ ਜਾਂ ਜਿਹੜੇ ਪੇਪਰ ਵਰਕ ਵਗੈਰਾ ਮੈਨੇਜ ਕਰ ਲਊਗੇ। ਪਰ ਡਰ ਵਿਧਾਇਕਾਂ ਦਾ ਉਹਨਾਂ ਦਾ ਲੱਗਦਾ ਜਿਹਨਾਂ ਨੂੰ ਜਾਣੀ ਕਿ ਨਵੀਂ ਵਿਧਾਇਕੀ ਮਿਲੀ ਆ ਅਤੇ ਉਹਨਾਂ ਦੀ ਡੁੱਲਦੀ ਫਿਰਦੀ ਆ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਵੀ ਡੁੱਲਦੀ ਫਿਰਦੀ ਵਿਧਾਇਕੀ, ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਦੁਸ਼ਮਣੀਆਂ ਬਿਨਾਂ ਕਿਸੇ ਗੱਲ ਤੋਂ ਪਾ ਲੈਣੀਆਂ, ਵੰਡਾਟਾ ਜਿਹੜੀ ਪੋਲੀਟਿਕਸ ਆ ਉਹ ਸ਼ੁਰੂ ਹੋ ਜਾਣੀ ਆ। ਅਤੇ ਦੇਖੋ ਹੁਣ ਓਪੋਜੀਸ਼ਨ ਕੌਣ ਕਰਦਾ ਆ, ਜੇ ਤਾਂ ਸੁਖਬੀਰ ਬਾਦਲ ਉਹਨਾਂ ਨੇ ਆਪਣੀ ਹੋਂਦ ਰੱਖਣੀ ਪਰਿਵਾਰ ਦੀ, ਫਿਰ ਤਾਂ ਉਹਨਾਂ ਨੂੰ ਗਰਾਊਂਡ ਲੈਵਲ 'ਤੇ ਪੈਸਾ ਵੀ ਖਰਚਣਾ ਪੈਣਾ, ਕੰਮ ਵੀ ਕਰਨਾ ਪੈਣਾ, ਲੋਕਾਂ ਨੂੰ ਵੀ ਮਿਲਣਾ ਪੈਣਾ, ਭਾਰ ਵੀ ਘਟਾਉਣਾ ਪੈਣਾ ਸੁਖਬੀਰ ਨੂੰ, ਇੰਨੇ ਭਾਰ ਨਾਲ ਨਹੀਂ ਭਾਅ ਜੀ ਉਹ ਕੰਮ ਨਹੀਂ ਕਰ ਸਕਦਾ, ਹੀ ਹੈਜ਼ ਟੂ ਲੂਜ਼ ਵੇਟ, ਹੈ ਨਾ। ਪਹਿਲਾਂ ਤਾਂ 6 ਮਹੀਨੇ ਉਹ ਭਾਰ ਘਟਾਉਣ 'ਤੇ ਲਾਵੇ ਆਪਣੇ 'ਤੇ, ਉਹ ਫਿੱਟ ਹੋਵੇ। ਲੋਕ ਜਿਹੜੇ ਨਾ ਥੋੜ੍ਹੇ ਜਿਹੇ ਚਾਹੁੰਦੇ ਆ ਵੀ ਉਹਨਾਂ ਦਾ ਜਿਹੜਾ ਚੀਫ ਮਿਨਿਸਟਰ ਆ ਉਹ ਵੈਲ ਗਰੂਮਡ ਹੋਵੇ, ਵਧੀਆ ਹੋਵੇ, ਹੈ ਨਾ। ਹੁਣ ਉਹ ਕੰਮ ਗਿਆ, ਹੁਣ ਵਿਜੂਅਲ ਵੀ ਚਾਹੀਦਾ, ਹੁਣ ਤੁਹਾਨੂੰ ਫੇਸ ਵੈਲਿਊ ਵੀ ਚਾਹੀਦੀ ਆ, ਹੁਣ ਤੁਹਾਨੂੰ ਗਰੂਮਿੰਗ ਵੀ ਚਾਹੀਦੀ ਆ। ਸੋ ਇਸ ਤਰ੍ਹਾਂ ਦੀ ਜਿਹੜੀ ਆਪਣੇ ਆਪ ਦੀ ਨਾ ਪਰਸਨੈਲਿਟੀ ਨੂੰ ਥੋੜ੍ਹਾ ਡਿਵੈਲਪ ਕਰਨ ਦੀ ਲੋੜ ਹੈ। ਹੁਣ ਉਹ ਗੱਪਾਂ ਵਾਲਾ ਕੰਮ ਗਿਆ, ਮੈਂ ਚੰਦ ਤੱਕ ਆਹ ਬਣਾ ਦਾਂਗਾ, ਮੈਂ ਜੀ ਬੰਬਾਂ ਵਾਲੀਆਂ ਸੜਕਾਂ, ਹੁਣ ਰੀਅਲੀ ਹੁਣ ਦੇਖੋ ਆਮ ਆਦਮੀ ਪਾਰਟੀ ਨੇ ਨਾ ਕੋਈ ਪ੍ਰੋਮਿਸ ਨਹੀਂ ਕੀਤਾ, ਪ੍ਰੋਟੈਸਟ ਵੋਟ ਪੈ ਗਏ। ਇੱਦਾਂ ਹੀ ਆਸਟ੍ਰੇਲੀਆ ਦੇ ਵਿੱਚ ਜਦੋਂ ਜੌਨ ਹਾਵਰਡ ਸੀਗਾ ਅਤੇ ਉਹਨੂੰ ਹਰਾਇਆ, ਅਤੇ ਇਹਨਾਂ ਦੀ ਕੋਈ ਪੋਲਿਸੀ ਨਹੀਂ ਸੀ ਲੇਬਰ ਦੀ, ਲੋਕ ਵੈਸੇ ਹੀ ਚੇਂਜ ਚਾਹੁੰਦੇ ਸੀਗੇ। ਅਤੇ ਇੱਦਾਂ ਹੀ ਹੁੰਦੀ ਹੈ ਵੀ ਤੁਸੀਂ ਦਿਓ ਹੀ ਨਾ ਪੋਲਿਸੀ, ਵੀ ਦੇਖਾਂਗੇ ਜੀ ਜਦ ਆਵਾਂਗੇ। ਸੋ ਚਲੋ ਆਪਾਂ ਸੁਨੇਹੇ ਅੱਗੇ ਲੈਂਦੇ ਹਾਂ ਅਤੇ ਜਿਹੜੀ ਕੈਬਨਿਟ ਦੀ ਚਲੋ ਗੱਲ ਕਰਦੇ ਹਾਂ।
ਇੱਕ ਹੋਰ ਗੱਲ ਸੁਣੀ ਆ,
ਹਾਂਜੀ,
ਕਿ ਹਿੰਦੁਸਤਾਨ ਦੀ ਜਿਹੜੀ ਏਅਰਲਾਈਨਸ ਆ ਉਹਨਾਂ ਦੇ ਸ਼ੇਅਰ ਆ ਬਹੁਤ ਜ਼ਿਆਦਾ ਡਿੱਗ ਗਏ ਆ।
ਉਹ ਕਿਉਂ?
ਉਹ ਇੱਦਾਂ ਵੀ ਹੁਣ ਪੰਜਾਬ ਤੋਂ ਲੋਕਾਂ ਨੇ ਜਾਇਆ ਨਹੀਂ ਕਰਨਾ ਬਾਹਰ, ਉਹਨਾਂ ਨੂੰ ਸਾਰਾ ਰੁਜ਼ਗਾਰ ਮਿਲਣਾ ਆ, ਪੜ੍ਹਨ ਨਹੀਂ ਜਾਣਾ।
ਠੀਕ ਹੈ। ਦੇਖੋ ਬੜੀ ਡਿਫਰੈਂਟ ਚੀਜ਼ ਆ, ਦੇਖਦੇ ਆਉਣ ਵਾਲੇ ਟਾਈਮ ਦੇ ਵਿੱਚ। ਅਤੇ ਗੁਰਿੰਦਰ ਸਿੰਘ ਕਹਿ ਰਹੇ ਨੇ, ਕਹਿੰਦੇ ਭਾਅ ਜੀ ਇਸ ਵਾਰੀ ਐੱਨ ਆਰ ਆਈ ਨੇ ਸਿਮਰਨਜੀਤ ਮਾਨ ਦੀ ਸਪੋਰਟ ਕੀਤੀ ਹੈ। ਹਾਂਜੀ, ਉਹ ਦੇਖ ਲਓ ਕਾਫ਼ੀ ਸੀ, ਜਿੱਤਣਾ ਤਾਂ ਉਹਨੇ ਨਹੀਂ ਸੀਗਾ, ਉਹ ਤਾਂ ਤੁਹਾਨੂੰ ਪਤਾ ਹੀ ਸੀਗਾ, ਪਰ ਉਹ ਪੈਸੇ ਪੂਸੇ ਚੰਗੇ ਬਣਾ ਗਿਆ ਅਤੇ ਨਾਲ ਉਹ ਆਪਣੇ ਏਰੀਏ 'ਚੋਂ ਸਿੰਪਥੀ ਵੋਟ ਬਹੁਤ ਉਹਨੂੰ ਮਿਲ ਗਈ, ਦੀਪ ਸਿੱਧੂ ਵਾਲੀ। ਵੈਸੇ ਹੋਰ ਏਰੀਆ 'ਚੋਂ ਵੀ ਮਿਲੀ ਆ, ਪਰ ਵੋਟ ਇਜ਼ ਨੋਟ ਇਨਫ। ਮਲਕੀਤ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਕੈਨਬਰਾ ਤੋਂ, ਕਹਿੰਦੇ ਭਾਅ ਜੀ ਮੈਂ ਕਿਹਾ ਸੀ ਸੁੱਖਾ ਚੀਫ ਸੀਐਮ ਨਹੀਂ ਬਣਦਾ। ਬਿਲਕੁਲ ਤੁਸੀਂ ਕਿਹਾ ਸੀ। ਅਤੇ ਪਰਮਜੀਤ ਸਿੰਘ ਧਾਲੀਵਾਲ ਵੀ ਸਭਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬੇਨ ਤੋਂ। ਅਤੇ ਪਾਲਾ ਬੈਂਸ ਕਹਿ ਰਹੇ ਨੇ ਕਿ ਭਾਅ ਜੀ ਹੌਲੀ ਹੌਲੀ ਹੋ ਜੂਗਾ ਜੀ, ਓਵਰਨਾਈਟ ਤਾਂ ਕੁਛ ਨਹੀਂ ਹੋਣਾ। ਫਿਰ ਇਹ ਨੰਬਰ ਦੱਸਣਾ ਕਿਹਨੇ ਸੀਗਾ? ਹਾਂਜੀ ਹਾਂਜੀ, ਪਰ ਇਹ ਤਾਂ ਇਤਿਹਾਸਕ ਨਹੀਂ ਨਾ ਨੰਬਰ, ਉੱਦਾਂ ਦਾ ਇਤਿਹਾਸਕ ਹੈ ਵੀ 5-6 ਸਾਲ ਪੁਰਾਣਾ, ਕਿਉਂਕਿ ਨਵੀਂ
ਨੰਬਰ ਦਿੱਤਾ, ਇਹ ਕਿੱਡਾ ਇਤਿਹਾਸਕ ਹੈ, ਇਹ ਤਾਂ ਪਹਿਲਾਂ ਵੀ ਨੰਬਰ ਦਿੱਤੇ ਜਾਂਦੇ
ਆ। ਤੇ ਕੁਲਵੀਰ ਸੰਧੂ ਕਹਿੰਦੇ ਨੇ ਕਿ 2012 ਤੋਂ ਸੁਣ ਰਹੇ ਨੇ ਰੇਡੀਓ। ਤੇ ਰਾਜਨਦੀਪ ਵੀ ਕੈਨ ਸਕੂਲ ਦਾ ਲਿੰਕ ਮੰਗ ਰਹੇ ਨੇ। ਤੇ ਬਾਕੀ ਪਰਮਜੀਤ ਸਿੰਘ ਕਹਿ ਰਹੇ ਨੇ ਕਿ ਭਾਜੀ ਤੁਹਾਡਾ ਸੁਪਨਾ ਟੁੱਟ ਗਿਆ ਸੁਖਵੀਰ ਬਾਦਲ ਨਾਲ ਫੋਟੋ ਕਰਾਉਣ ਦਾ। ਨਹੀਂ ਨਹੀਂ, ਸੁਪਨਾ ਕਾਹਦਾ ਟੁੱਟ ਗਿਆ?
ਨਹੀਂ ਨਹੀਂ, ਸੁਪਨਾ ਕਿਤੇ ਟੁੱਟਿਆ, ਮਤਲਬ ਕਰਾਣੀ ਆ 2027 ਦੇ ਵਿੱਚ ਜਾ ਕੇ ਫੇਰ ਕਰਾਣੀ ਆ, ਫੇਰ ਵੀ ਕਰਾਣੀ ਆ, ਇਦਾਂ ਦੀ ਕੋਈ ਗੱਲ ਨਹੀਂ ਹੈ। ਅਸੀਂ ਪ੍ਰੋਐਕਟਿਵ ਆ, ਉਤਸ਼ਾਹ ਦੇ ਵਿੱਚ ਰਹਿੰਦੇ ਆ। ਇਹ ਤਾਂ ਇਲੈਕਸ਼ਨ ਤਾਂ ਹੁੰਦੀਆਂ ਰਹਿਣੀਆਂ, ਹਾਰ ਜਿੱਤਾਂ ਵੀ ਹੁੰਦੀਆਂ ਰਹਿਣੀਆਂ, ਹਾਰ ਵੀ ਗਏ ਇਸ ਵਾਰ, ਲੇਕਿਨ ਉਹ
ਬੰਦਿਆਂ ਨਾਲ ਕਰਾਉਣੀਆਂ,
ਥੋੜੋ ਬਾਹਰ ਹੋਏ ਆ, ਜਿਲਵੇ ਸੀਟਾਂ ਵਾਪਸ ਆਉਣੀਆਂ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਆ ਜਾਣੀਆਂ। ਮੈਂ ਤਾਂ ਹੁਣ ਇਹ ਚਾਹੁੰਦਾ ਵੀ ਜਿਹੜੀ ਸੈਂਟਰ ਸਰਕਾਰ ਆ ਨਾ, ਮੋਦੀ ਦੀ ਸਰਕਾਰ ਆ, ਬਿਲਕੁਲ 5 ਸਾਲ ਪੰਜਾਬ ਦੀ ਜਿਹੜੀ ਸਰਕਾਰ ਆ ਇਹਨੂੰ ਚੱਲਣ ਦੇਵੇ, ਬਿਲਕੁਲ ਇਹਨਾਂ ਨੂੰ ਕੰਮ ਕਰਨ ਦੇਵੇ, ਉਹਨਾਂ ਨੂੰ ਸਾਰੀਆਂ ਗਰੰਟਾਂ ਵੀ ਦੇਵੇ, ਸਭ ਕੁਛ ਦੇਵੇ, ਉਹ ਤੋਂ ਬਾਅਦ ਇਹਦੀ ਪਰਫਾਰਮੈਂਸ ਦੇਖੇ ਕਿ ਕਿੱਦਾਂ ਦੀ ਆ, ਉਹ ਤੋਂ ਬਾਅਦ ਸ਼ਾਇਦ ਫਿਰ ਰਿਵਾਈਵ ਕਰੂਗੇ ਜਿੱਦਾਂ ਅਸੀਂ ਆਸ ਕਰਦੇ ਹਾਂ।
ਬਿਲਕੁਲ। ਤੇ ਸਾਡੇ ਨਾਲ ਪੁਸ਼ਪ ਡਡਵਾਲ ਜੁੜੇ ਨੇ ਜਾਪਾਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਪ੍ਰੋਗਰਾਮ ਤੁਹਾਡਾ ਜੀ ਹਮੇਸ਼ਾ ਪੋਡਕਾਸਟ ਸੁਣਦਾ ਤੇ ਅੱਜ ਬਹੁਤ ਟਾਈਮ ਬਾਅਦ ਲਾਈਵ ਸੁਣਦਾ ਪਿਆ, ਤੇ ਪਿਛਲੇ 2 ਪ੍ਰੋਗਰਾਮ ਸ਼ਾਇਦ ਮਿਸ ਹੋ ਗਏ। ਹਾਂਜੀ, ਉਹ ਕੀਤੇ ਨਹੀਂ ਸੀਗੇ, ਪਰ ਤੁਹਾਡਾ ਸਵਾਗਤ ਹੈ ਪੁਸ਼ਪ, ਆਪਣੇ ਇਹ ਭਰਾ ਨੇ ਦੋਨੋਂ, ਤੇ ਆਪਾਂ ਨੂੰ ਬਹੁਤ ਸੁਣਦੇ ਨੇ ਜਾਪਾਨ ਤੋਂ ਸ਼ੁਰੂ ਤੋਂ ਹੀ, ਤੇ ਉੱਥੇ ਵੀ ਆਪਣਾ ਭਾਈਚਾਰਾ ਹੈ। ਸੋ ਜੀ ਆਇਆਂ ਨੂੰ। ਗੁਰਪ੍ਰੀਤ ਗਿੱਲ ਪ੍ਰੋਗਰਾਮ 'ਚ ਸ਼ਾਮਲ ਹੋ ਜਾਂਦੇ ਨੇ, ਕਹਿੰਦੇ ਕਿ ਬਿਲਕੁਲ ਉਵੇਂ ਯੂਪੀ ਵਾਲੇ ਵੋਟਾਂ ਪਾ ਕੇ ਮੁੰਬਈ ਨੂੰ ਕੰਮ ਲੱਭਣ ਤੁਰ ਪੈਂਦੇ ਨੇ, ਇੱਦਾਂ ਪੰਜਾਬੀ ਜਿਹੜੇ ਵੋਟਾਂ ਪਾ ਕੇ ਐਨ ਆਰ ਆਈ ਉਹ ਕੈਨੇਡਾ ਆਸਟ੍ਰੇਲੀਆ ਆਉਂਦੇ ਨੇ। ਸੋ ਭਾਜੀ,
ਨਹੀਂ ਨਹੀਂ ਅਮਨਦੀਪ,
ਤੁਸੀਂ
ਸੁਧਾਰ ਕੀਤੇ ਜਾ ਸਕਦੇ ਆ,
ਜਿੱਦਾਂ
ਬੰਬੇ ਜਾਓ ਨਾ, ਬੰਬੇ ਜਾ ਕੇ ਦੇਖੋ, ਲੋਕਾਂ ਨੂੰ ਪੁੱਛੋ ਇੱਥੇ ਸੁਧਾਰ ਹੋਏ ਆ ਕਿ ਨਹੀਂ ਹੋਏ ਆ, ਉਹ ਕਹਿੰਦੇ ਬਿਲਕੁਲ ਹੋਇਆ। ਗੁੰਡਾਇਜ਼ਮ ਜਿਹੜਾ ਇੱਥੇ, ਜੇ ਤੁਸੀਂ ਕਾਰ ਵੀ ਲੈਂਦੇ ਸੀ ਨਾ, ਉਹਦੇ ਵਿੱਚੋਂ ਵੀ ਜਿਹੜੇ ਗੁੰਡੇ ਪੈਸੇ ਮੰਗਦੇ ਹੁੰਦੇ ਸੀ ਕਿ ਇੰਨੇ 50,000 ਸਾਨੂੰ ਦਿਓ ਤਾਂ ਤੁਹਾਨੂੰ ਕਾਰ ਲੈਣ ਦੇਣੀ ਆ, ਇੰਨਾ ਉੱਥੇ ਗੁੰਡਾਇਜ਼ਮ ਹੋਇਆ ਸੀ। ਜਿਹੜੀ ਵੀ ਸਰਕਾਰ ਉੱਥੇ ਆਈ ਸੀ, ਪਤਾ ਨਹੀਂ ਕਿਹੜੀ ਸਰਕਾਰ ਆਈ ਸੀ, ਉਹਨਾਂ ਨੇ ਪੰਜਾਬ, ਤੁਸੀਂ ਗਰਾਊਂਡ 'ਤੇ ਜਾ ਕੇ ਪੁੱਛੋ ਬੰਬੇ ਦੇ ਜਿਹੜੇ ਲੋਕ ਆ, ਉਹਨਾਂ ਨੇ ਕਿਹਾ ਕਿ ਉਹ ਸਰਕਾਰ ਨੇ ਜਿਹੜੀ ਪੁਲਿਸ ਨੂੰ ਨਾ ਫੁੱਲ ਪਾਵਰ ਦੇ ਦਿੱਤੀਆਂ ਸੀਆਂ ਕਿ ਤੁਸੀਂ ਜਿੰਨੇ ਵੀ ਗੁੰਡੇ ਆ ਉਹਨਾਂ ਨੂੰ ਤੁਸੀਂ ਰੈਡੀਕੇਟ ਕਰੋ, ਉਹਨਾਂ ਨੂੰ ਰਿਮੂਵ ਕਰੋ, ਅਤੇ ਸਰਕਾਰ ਜਿਹੜੀ ਇੰਟਰਫੇਅਰ ਬਿਲਕੁਲ ਨਹੀਂ ਕਰੂਗੀ ਤੁਹਾਡੀ ਪਰਫਾਰਮੈਂਸ ਦੇ ਵਿੱਚ। ਅੱਜ ਤੁਸੀਂ ਬੰਬੇ ਵਿੱਚ ਆਓ, ਇੱਕ ਲੜਕੀ ਅੱਧੀ ਰਾਤ ਨੂੰ ਜਿੱਥੇ ਮਰਜ਼ੀ ਜਾ ਸਕਦੀ ਹੈ, ਇੱਦਾਂ ਦਾ ਗੁੰਡਾ ਰਾਜ ਜਿਹੜਾ ਹੁਣ ਹੈ ਨਹੀਂ ਉੱਥੇ। ਬਿਲਕੁਲ ਖਤਮ ਹੋ ਚੁੱਕਿਆ ਆ। ਕਰਪਸ਼ਨ ਕਿੰਨੀ ਆ ਇਹਦੇ ਬਾਰੇ ਨਹੀਂ ਕਹਿ ਸਕਦੇ, ਲੇਕਿਨ ਗੁੰਡਾ ਰਾਜ ਜਿਹੜਾ ਉਹਨੇ ਖਤਮ ਕੀਤਾ ਬੰਬੇ ਦੇ ਵਿੱਚ, ਉਹਦੀ ਸ਼ਲਾਘਾ ਕਰਨੀ ਬਣਦੀ ਹੈ ਚਾਹੇ ਉਹ ਕਿਸੇ ਵੀ ਸਰਕਾਰ ਨੇ ਕੀਤਾ ਹੋਵੇ
ਜੀ।
ਇੱਦਾਂ ਪੰਜਾਬ ਵਿੱਚ ਵੀ ਅਮਨ ਦੀ ਵੀ ਇੱਕ ਇੱਦਾਂ ਦੀ ਮੁਹਿੰਮ ਚੱਲਣੀ ਚਾਹੀਦੀ ਆ, ਜਿਹੜਾ ਕਿ ਅੱਜ ਕੱਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਈ।
ਦੇਖੋ ਆਪਣੇ
ਸਰਵਾਈਵ ਨਹੀਂ ਕਰ ਸਕਦੇ,
ਗੈਂਗਸਟਰਾਂ ਦੀ ਗੱਲ ਕਰੀਏ ਤਾਂ
ਗੈਂਗਸਟਰ ਰਾਜ ਹੈ
ਜਿਹੜੇ 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 ਕਬੱਡੀ ਦਾ ਪਲੇਅਰ ਸੰਦੀਪ ਅੰਬੀਆਂ ਵਾਲਾ ਨਾ, ਤੇ ਕਿੰਨਾ ਮਤਲਬ
ਕਹਾਣੀ ਦੇਖੋ ਤਾਂ
ਹਾਂ, ਉਹਨੂੰ ਜਿਹੜਾ ਉਹਦਾ ਕਤਲ ਕੀਤਾ ਗਿਆ ਸ਼ਰੇ ਆਮ ਗਰਾਊਂਡਾਂ ਦੇ ਵਿੱਚ, ਹੈ ਨਾ, ਇਹ ਬੜੀ ਘਿਨਾਉਣੀ ਹਰਕਤ ਹੈ। ਮਤਲਬ ਗੋਲੀਆਂ ਮਾਰੀਆਂ ਤੇ ਹਜੇ ਤੱਕ ਕੋਈ ਫੜ ਨਹੀਂ ਹੋਇਆ, ਤੇ ਇਹਦੀ ਇੱਕ ਬਿਸ਼ਨੋਈ ਗੈਂਗ ਹੈ ਉਹਨਾਂ ਨੇ ਜ਼ਿੰਮੇਵਾਰੀ ਲਈ। ਖੈਰ ਜ਼ਿੰਮੇਵਾਰੀ ਤੇ ਮੈਂ ਬਹੁਤਾ ਯਕੀਨ ਨਹੀਂ ਕਰਦਾ, ਕਿਉਂਕਿ ਇਹ ਆਪਸ ਦੇ ਵਿੱਚ ਗੈਂਗਸਟਰਾਂ ਨੂੰ ਪੜਾਉਣ ਦੇ ਲਈ
ਸ਼ਰਾਰਤੀ ਆਨਸਰ ਵੀ ਹੁੰਦੇ ਆ।
ਹਾਂ, ਉਹ ਉਦਾਂ ਹੀ ਜ਼ਿੰਮੇਵਾਰੀ ਦਵਾ ਦਿੰਦੇ ਆ, ਲੈ ਲੈਂਦੇ ਆ ਨਾ ਬਿਨਾਂ ਕਿਸੇ ਗੱਲ ਤੋਂ। ਪਰ ਪੁਲਿਸ ਨੂੰ ਤਾਂ ਸਾਰਾ ਕੁਛ ਪਤਾ ਹੀ ਆ, ਉਹ ਤਾਂ ਮਤਲਬ ਇਨਕੁਆਇਰੀ ਕਰ ਸਕਦੇ, ਉਹਨਾਂ ਨੂੰ ਫੜ ਸਕਦੇ ਆ, ਸਾਰਾ ਐਟਲੀਸਟ ਤੈਅ ਤੱਕ ਜਾ ਸਕਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਨਾ, ਇਹ ਦੇਖਣ ਵਾਲੇ। ਦੂਜੀ ਗੱਲ ਭਾਜੀ, ਇੱਕ ਹੋਰ ਫੈਕਟਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਮੈਂ ਪਹਿਲਾਂ ਵੀ ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਕਿ ਪਾਰਟੀਆਂ ਉਹੀ ਰਾਜ ਕਰ ਰਹੀਆਂ, ਪਾਰਟੀਆਂ ਉਹੀ ਪ੍ਰਫੁੱਲਤ ਹੋ ਰਹੀਆਂ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਵਿੱਚ ਪਰਿਵਾਰਵਾਦ ਨਹੀਂ ਹੈਗਾ। ਤੁਸੀਂ ਦੇਖੋ,
ਬਿਲਕੁਲ ਬਿਲਕੁਲ
ਹਾਂ, ਇਹ ਫੈਕਟ ਨੇ, ਟ੍ਰੈਂਡ ਹੈ ਨਾ, ਇਹ ਪਿਛਲੇ 10-15 ਸਾਲ ਤੋਂ ਇਹ ਟ੍ਰੈਂਡ ਚੱਲ ਰਿਹਾ ਵੀ ਕਾਂਗਰਸ ਪਾਰਟੀ ਹੈ ਟੋਟਲੀ ਇੱਕ ਪਰਿਵਾਰ ਦੀ ਪਾਰਟੀ ਹੈ,
ਟੋਟਲੀ ਪਰਿਵਾਰਵਾਦੀ ਹੈ।
ਉਹਦੇ ਵਿੱਚ ਕੋਈ ਗੁੰਜਾਇਸ਼ ਹੀ ਹੈ ਨਹੀਂ ਕਿ ਉਸ ਪਰਿਵਾਰ ਤੋਂ ਵੱਧ ਕੇ ਕੋਈ ਪ੍ਰਾਈਮ ਮਿਨਿਸਟਰ ਬਣ ਜਾਊਗਾ। ਸੋ ਉੱਥੇ ਕੀ ਆ, ਇਹਦੇ ਅਸੀਂ ਫੈਕਟਰ ਦੱਸੇ ਸੀ ਕਿ ਜਿਸ ਪਾਰਟੀ, ਜਿਸ ਘਰ ਦੇ ਵਿੱਚ, ਜਿਸ ਇੰਸਟੀਟਿਊਸ਼ਨ ਦੇ ਵਿੱਚ ਪਰਿਵਾਰਵਾਦ ਹੈ ਨਾ, ਉਹ ਕਦੇ ਵੀ ਉਹ ਤਰੱਕੀ ਨਹੀਂ ਕਰੇਗਾ, ਉਹਦੇ ਨਾਲ ਲੋਕ ਨਹੀਂ ਜੁੜਨਗੇ, ਕਿਉਂਕਿ ਲੋਕਾਂ ਨੂੰ ਇੱਦਾਂ ਲੱਗਦਾ ਵੀ ਸਾਡੀ ਤਾਂ ਬਸ ਇੱਥੇ ਕੁ ਤੱਕ ਹੀ ਰੇਂਜ ਆ, ਇਹ ਤੋਂ ਵੱਧ ਅਸੀਂ ਜਾ ਹੀ ਨਹੀਂ ਸਕਦੇ, ਅਸੀਂ ਕੱਲੇ ਇਹਨਾਂ ਲਈ ਕੰਮ ਕਰੀਏ, ਅਸੀਂ ਕਿਉਂ ਐਵੇਂ ਬੇਵਕੂਫ
ਬਣੀਏ। ਇਹੀ ਹੋ ਰਿਹਾ,
ਐਨ 100% ਅਕਾਲੀ ਦਲ ਬਾਦਲ ਨਾਲ ਹੋ ਰਿਹਾ। ਅਕਾਲੀ ਦਲ ਹੋਰ ਹੈ, ਅਕਾਲੀ ਦਲ ਬਾਦਲ ਹੋਰ ਹੈ, ਇਹ ਬਾਦਲ ਦਾ ਅਕਾਲੀ ਦਲ ਹੈ। ਸੋ ਅਕਾਲੀ ਦਲ ਜਿਹੜਾ 1920 ਵਾਲਾ ਅਕਾਲੀ ਦਲ ਉਹ ਹੋਰ ਹੈ, ਇਹ ਹੈਗਾ ਬਾਦਲ। ਕਈ ਗਰੁੱਪ ਹੈ, ਟੌੜਾ, ਸਿਮਰਨਜੀਤ ਸਿੰਘ ਮਾਨ, ਐਮ ਐਕਸ, ਸਾਰੇ ਨੰਬਰ ਬਹੁਤ
ਮਿਹਨਤ ਹੈ। ਇਹੀ ਸਟ੍ਰੀਮ ਦੇ ਜਿਹੜੇ ਮੇਨ ਅਕਾਲੀ ਦਲ ਤਾਂ ਉਹ ਇਹ ਬਾਦਲ ਵਾਲਾ ਹੀ ਆ, ਪਰ ਪਰਿਵਾਰਵਾਦ ਕਰਕੇ ਬਹੁਤ ਥੱਲੇ ਲੱਗ ਗਿਆ
ਭਾਜੀ। ਜਦੋਂ ਨਾ ਇਹ ਜਦੋਂ ਅਕਾਲੀ ਦਲ ਮਗਰ ਨਾ ਲਾਏ ਦਿੱਤਾ ਬਾਦਲ, ਤੇ ਬਾਦਲ ਦਾ ਹੀ ਆ ਨਾ ਫਿਰ ਉਹ, ਜਦੋਂ ਅਕਾਲੀ ਦਲ ਬਾਦਲ ਹੀ ਕਹਿਤਾ ਤਾਂ ਅਕਾਲੀ ਦਲ ਬਾਦਲ ਗਰੁੱਪ, ਅਕਾਲੀ ਦਲ ਫਲਾਨਾ ਗਰੁੱਪ, ਅਕਾਲੀ ਜਦੋਂ ਪਰਿਵਾਰ ਅਕਾਲੀ ਦਲ ਹੈ ਉਹ ਉਵੇਂ ਹੀ ਹੈ। ਪਰ ਇਹਨਾਂ ਦਾ ਜਿਹੜਾ ਪਤਨ ਦਾ ਕਾਰਨ ਇਹ ਹੈ ਕਿ ਦੇਖੋ, ਵੱਡਾ ਬਾਦਲ ਸਾਹਿਬ, ਛੋਟਾ ਬਾਦਲ ਸਾਹਿਬ, ਉਹਦੀ ਘਰ ਵਾਲੀ ਸਿਮਰਤ ਬਾਦਲ ਸਾਹਿਬ, ਸੁਖਬੀਰ ਬਾਦਲ ਦਾ ਸਾਲਾ ਸਾਹਿਬ, ਉਹਦੀ ਸਾਲੀ ਸਾਹਿਬ ਆ,
ਹਾਂਜੀ,
ਠੀਕ ਹੈ। ਫਿਰ ਹੋਰ
ਉਹਦਾ ਲੜਿਆ ਭਰਾ ਦੂਜਾ ਬਾਦਲ ਜਿਹੜਾ
ਮਨਪ੍ਰੀਤ ਬਾਦਲ, ਮਤਲਬ ਦੇ ਆਰ ਐਵਰੀਵੇਅਰ, ਮਤਲਬ ਪਰਿਵਾਰ ਹੀ ਆ, ਉਹ ਪਰਿਵਾਰ ਤੋਂ ਬਾਅਦ ਜਾਂਦੇ ਨੇ ਗਾਂ, ਪੋਤੇ ਪੋਤੀਆਂ ਵੀ ਸ਼ੁਰੂ। ਸੋ ਲੋਕ ਜਿਹੜੇ ਆ, ਵਰਕਰ ਹੈ, ਪਾਰਟੀ ਵਰਕਰ ਹੈ, ਉਹ ਕਹਿੰਦੇ ਵਟ ਇਜ਼ ਦਿਸ ਗੋਇੰਗ ਔਨ, ਹੈ ਨਾ। ਹੁਣ ਬੀਜੇਪੀ ਦੀ ਗੱਲ ਕਰਦੇ ਹਾਂ, ਬੀਜੇਪੀ ਦੇ ਵਿੱਚ ਸੋ ਫਾਰ ਪਰਿਵਾਰਵਾਦ ਹੈ ਨਹੀਂ। ਖੈਰ ਹੋਵੇ ਵੀ ਕਿੱਦਾਂ, ਅਟਲ ਬਿਹਾਰੀ ਵਾਜਪਾਈ ਦਾ ਪਰਿਵਾਰ ਹੀ ਹੈ ਨਹੀਂ ਸੀ, ਉਹ ਛੜਾ ਸੀਗਾ ਵਿਚਾਰਾ, ਠੀਕ ਹੈ। ਮੋਦੀ ਦਾ ਪਰਿਵਾਰ ਨਹੀਂ ਹੋ ਸਕਦਾ, ਉਹ ਇਕੱਲਾ ਕਹਿ ਰਿਹਾ, ਠੀਕ ਹੈ। ਹੁਣ ਇੱਧਰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਆਪਾਂ ਆਬਜ਼ਰਵੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਭਗਵੰਤ ਮਾਨ ਨਾ ਧੱਕੇ ਨਾਲ ਐਤਕੀ ਬਣਿਆ, ਧੱਕੇ ਨਾਲ, ਚਾਹੁੰਦਾ ਨਹੀਂ ਸੀ ਕੇਜਰੀਵਾਲ,
ਉਹਦਾ ਪਰਿਵਾਰ ਤਾਂ ਉਹਦਾ ਵੀ ਨਾਲ
ਨਹੀਂ, ਉਹ ਛੜਾ ਹੋ ਗਿਆ ਨਾ, ਉਹਨੇ ਆਪਣੀ ਸੇਫਟੀ ਦੇ ਲਈ ਆਪਣੇ ਬੱਚੇ ਦਾ ਵਾਈਫ ਉਹਦੇ ਪਾਸੇ ਕੱਢਤੀ, ਕਿਉਂਕਿ ਇਹ ਪੋਲੀਟਿਕਸ ਦੇ ਵਿੱਚ ਬੜਾ ਗੰਦਲਾ ਮਾਹੌਲ ਹੁੰਦਾ ਹੈ, ਬਲੈਕਮੇਲਿੰਗ, ਨਿਆਣੇ ਵਿਗਾੜਨੇ ਐਂਡ ਅਟੈਕ ਕਰਨੇ, ਬੜਾ ਕੁਛ ਹੁੰਦਾ ਹੈ। ਸੋ ਇਸ ਕਰਕੇ ਉਹ ਸੇਫਟੀ ਦੇ ਲਈ ਉਹਨਾਂ ਨੇ ਇਹ ਜੋ ਵੀ ਕੀਤਾ ਕੀਤਾ, ਪਰ ਟੈਕਨੀਕਲੀ ਉਹ ਵੀ ਛੜਾ ਹੀ ਆ, ਭਗਵੰਤ ਮਾਨ ਵੀ ਇਸ ਵੇਲੇ ਛੜਾ ਤਾਂ ਨਹੀਂ ਹੈਗਾ, ਮਤਲਬ ਡਿਵੋਰਸਡ ਹੈ, ਇਕੱਲਾ ਕਹਿ ਰਿਹਾ, ਉਹਨੂੰ ਕੋਈ ਬਹੁਤੀ ਜ਼ਿੰਮੇਵਾਰੀ ਨਹੀਂ ਹੈਗੀ। ਦੂਜੀ ਗੱਲ ਇਹ ਹੈ ਵੀ ਜਿਹੜੀ ਓਪਨਿੰਗ ਦੇ ਵਿੱਚ ਉਹਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਕੇਜਰੀਵਾਲ ਦੀ ਬੋਡੀ ਲੈਂਗੁਏਜ ਦੱਸ ਰਹੀ ਸੀ ਕਿ ਉਹ ਖੁਸ਼ ਨਹੀਂ ਹੈ।
ਹਾਂਜੀ, ਉਹ ਮੈਂ ਗੱਲ ਕਰਨਾ, ਉਹ ਬੜੀ ਦੂਜੀ ਸੀ, ਚਿੰਤਾਜਨਕ ਸੀ।
ਹਾਂ, ਚਿੰਤਾਜਨਕ ਹੈ, ਉਹ ਖੁਸ਼ ਨਹੀਂ ਸੀਗਾ, ਉਹ ਆਮ
ਨਹੀਂ ਸੀ। ਹਾਂ, ਆਮ ਉੱਥੇ ਆਪਣੇ ਆਪ ਦੇਖਣਾ ਚਾਹੁੰਦਾ,
ਉਹ ਆਪ ਦੇਖਣਾ, ਉਹ ਆਪਣੀ ਵਾਈਫ ਨੂੰ ਦੇਖਣਾ ਚਾਹੁੰਦਾ ਸੀ, ਉਹ ਪਰਿਵਾਰਵਾਦ ਆਪਣਾ ਦੇਖਣਾ ਚਾਹੁੰਦਾ ਸੀ ਉੱਥੇ। ਪਰ ਇਹ ਤੋਂ ਆਪਾਂ ਪਿੱਛੇ ਜਾਈਏ 2-2.5 ਮਹੀਨੇ, ਤਾਂ ਇੱਕ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੇਜਰੀਵਾਲ ਆਇਆ ਹੋਇਆ ਸੀ ਇੱਥੇ ਤਾਂ ਭਗਵੰਤ ਮਾਨ ਦੇ ਬੰਦੇ ਉੱਥੇ ਐਂਟਰ ਕਰਕੇ ਰਸ਼ ਕਰਕੇ ਉਹਨਾਂ ਨੇ ਜਿੰਦਾਬਾਦ ਦੇ ਨਾਅਰੇ ਲਾਏ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਚਾਹੀਦਾ। ਬੜਾ ਰੌਲਾ ਪਿਆ, ਲੋਕਾਂ ਨੇ ਪ੍ਰੈਸ਼ਰ ਪਾਇਆ, ਭਗਵੰਤ ਮਾਨ ਨੇ ਖੁਦ ਪ੍ਰੈਸ਼ਰ ਪਵਾਇਆ, ਆਪਣੀਆਂ ਪ੍ਰੋਫਾਈਲਾਂ ਲਿਖਵਾਈਆਂ, ਲੋਕਾਂ ਤੋਂ ਪ੍ਰਮੋਟ ਕਰਵਾਇਆ ਅਤੇ ਕੇਜਰੀਵਾਲ 'ਤੇ ਇੰਨਾ ਕੁ ਪ੍ਰੈਸ਼ਰ ਬਣਾ ਦਿੱਤਾ, ਉਹ ਲਿਟਰਲੀ ਇੱਕ ਬਲੈਕਮੇਲ ਪੁਆਇੰਟ 'ਤੇ ਆ ਗਿਆ ਵੀ ਜੇ ਤੂੰ ਮੈਨੂੰ ਡਿਕਲੇਅਰ ਨਹੀਂ ਕਰੇਗਾ ਨਾ ਤਾਂ ਤੇਰਾ ਪਿਛਲੀ ਵਾਰ ਵਾਲਾ ਹਾਲ ਹੋਊਗਾ, ਜਿੱਤਣ ਨਹੀਂ ਦਊਂਗਾ ਮੈਂ। ਹਾਲਾਂਕਿ ਸਾਰੀ ਹਵਾ ਆਮ ਆਦਮੀ ਪਾਰਟੀ ਵੱਲ ਚੱਲ ਰਹੀ ਸੀ, ਇਸ ਕਰਕੇ ਮੈਨੂੰ ਇਉਂ ਲੱਗਦਾ ਕਿ ਡੰਡੇ ਦੇ ਨਾਲ ਭਗਵੰਤ ਮਾਨ ਨੇ ਉਹ ਆਪਣਾ ਚਿਹਰਾ ਅਨਾਊਂਸ ਕਰਾਇਆ ਕੇਜਰੀਵਾਲ ਤੋਂ। ਔਰ ਕੇਜਰੀਵਾਲ ਨੂੰ ਉਮੀਦ ਨਹੀਂ ਸੀਗੀ ਵੀ ਉਹ ਜਿੱਤੂਗਾ, ਪਰ ਉਹ ਜਿੱਤੇ ਇੰਨੇ ਮਾਰਜਨ 'ਤੇ ਗਿਆ ਅਤੇ ਹੁਣ ਕੇਜਰੀਵਾਲ ਇਜ਼ ਨੋਟ ਅ ਹੈਪੀ ਮੈਨ। That's my observation.
Totally is not. ਸਭ ਤੋਂ ਜੇ ਕਿਸੇ ਨੂੰ ਦੁੱਖ ਹੋਇਆ ਨਾ ਭਗਵੰਤ ਮਾਨ ਦੇ ਜਾਂ ਪੰਜਾਬ ਚ ਇਲੈਕਸ਼ਨ ਦੇ ਜਿੱਤਦਾ,
ਕੇਜਰੀਵਾਲ
ਨੂੰ ਮੇਰੇ ਖਿਆਲ ਦੁੱਖ ਹੋਇਆ,
ਕੇਜਰੀਵਾਲ
ਉਹਨੂੰ ਹੋਇਆ, ਖੁਸ਼ੀ ਪੰਜਾਬੀਆਂ ਨੂੰ ਹੋਈ ਆ, ਦੁੱਖ ਉਹਨੂੰ ਹੋਇਆ, ਹੁਣ ਯਾਦ ਨਹੀਂ ਕਰਦਾ। ਹੁਣ ਅਮਨਦੀਪ ਇੱਕ ਗੱਲ ਹੋਰ ਵੀ ਮੈਂ ਆਬਜ਼ਰਵੇਸ਼ਨ ਕਰਨੀ ਚਾਹੁੰਦਾ, ਸਾਡੀ ਆਬਜ਼ਰਵੇਸ਼ਨ ਪਿੱਛੇ ਗਲਤ ਵੀ ਹੋ ਗਈ ਸੀ,
ਚਲੋ
ਸਾਰੀਆਂ ਨਹੀਂ ਕਰਨੀ ਚਾਹੀਦੀ ਹੈ, ਗਲਤ ਵੀ ਹੋ ਜਾਂਦੀ ਕਈ ਵਾਰੀ। ਹੁਣ ਜਿਹੜਾ ਪੰਜਾਬ ਦੇ ਵਿੱਚ ਮਾਨ ਸਰਕਾਰ ਦਾ ਜਿਹੜਾ ਪਰਫੋਰਮੈਂਸ, ਹਲੇ ਦਿੱਲੀ ਦੇ ਇਲੈਕਸ਼ਨ ਵਿੱਚ 2.5 ਸਾਲ ਪਏ ਆ, ਜੇ ਪੰਜਾਬ ਦੇ ਵਿੱਚ ਇਹ ਪਰਫੋਰਮੈਂਸ ਨਹੀਂ ਦੇਈ, ਜੇ ਪੰਜਾਬ ਦੇ ਵਿੱਚ ਤੋਏ ਤੋਏ ਹੋ ਗਏ ਇਸ ਸਰਕਾਰ ਦੀ ਜਿੱਦਾਂ ਲੋਕਾਂ ਦੀਆਂ ਆਸਾਂ ਆ, ਤਾਂ ਹੋ ਸਕਦਾ ਆ ਕੇਜਰੀਵਾਲ ਦਿੱਲੀ ਦੇ ਵਿੱਚ ਵੀ ਉਲਟ ਜਾਵੇ ਨੈਕਸਟ ਇਲੈਕਸ਼ਨ 'ਚ।
ਹਾਂ ਉਹ ਸਕਦਾ, ਮਤਲਬ ਐਵਰੀਥਿੰਗ ਇਜ਼ ਪੋਸੀਬਲ। ਅਤੇ ਇਹ ਜਿਹੜੇ ਨਾ ਮਤਲਬ ਮੀਟਰ ਹੈ, ਜਿੱਦਾਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਦਿੱਲੀ ਹੈ, ਦਿੱਲੀ ਇੱਕ ਮਿਊਂਸੀਪਲ ਕਮੇਟੀ ਹੈ, ਹੈ ਨਾ, ਮੇਅਰ ਸਟਾਈਲ ਹੈ ਇਹ, ਅਤੇ ਜਿਹੜਾ ਪੰਜਾਬ ਹੈ ਇੱਕ ਸਟੇਟ ਹੈ, ਇਹਦੇ ਵਿੱਚ ਪੁਲਿਸ ਹੈ, ਬਾਰਡਰ ਏਰੀਆ, ਬੜਾ ਅਹਿਮ ਸਟੇਟ ਹੈ। ਔਰ ਜਿੱਦਾਂ ਮੈਨੂੰ ਲੱਗ ਰਿਹਾ ਨਾ ਕਿ ਹੁਣ ਟਸਲ ਚੱਲੇਗੀ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਆਪਸ 'ਚ।
ਹੁਣ ਦੇਖੋ ਭਗਵੰਤ ਮਾਨ ਫੁੱਲ ਫਲੈਜਡ ਸੀਐਮ ਆ, ਜਿਹੜਾ ਫੁੱਲ ਫਲੈਜਡ ਸੀਐਮ ਹੈ, ਸਟੇਟ ਦਾ ਸੀਐਮ ਆ, ਉਹ ਇੱਕ ਮਿਊਂਸੀਪਲ ਕਮੇਟੀ ਦਾ ਸੀਐਮ ਆ, ਤਾਂ ਪਾਰਟੀ ਦੇ ਵਿੱਚ ਵੀ ਜਿਹੜਾ ਕੱਦ ਆ ਭਗਵੰਤ ਮਾਨ ਦਾ, ਜਿਹੜਾ ਕੱਦ ਆ ਉਹ ਜ਼ਿਆਦਾ ਹੋਊਗਾ, ਭਗਵੰਤ ਮਾਨ ਦੇ ਨਾਲ ਜ਼ਿਆਦਾ ਲੋਕ ਜੁੜੂਗੇ। ਪੰਜਾਬ ਵੈਸੇ ਵੀ ਜਸ਼ੀਲਾ ਪ੍ਰਦੇਸ਼ ਆ, ਉਹ ਉੱਤੇ ਪ੍ਰੈਸ਼ਰ ਵੀ ਪਾ ਸਕਦੇ ਆ। ਹੁਣ ਦੇਖੋ ਕੀ ਕਿੱਦਾਂ ਹੁੰਦੀ ਆ, ਕਿੱਦਾਂ ਅੱਗੇ ਚੱਲਦਾ ਆ ਸਿਸਟਮ, ਬੜਾ ਕੰਪਲੀਕੇਟਡ ਲੱਗੂਗਾ ਅੱਗੇ ਜਾ ਕੇ, ਹੈ ਵੀ ਆ, ਅਤੇ ਦੇਖਦੇ ਹਾਂ ਕਿ ਲੋਕਾਂ ਦੀਆਂ ਆਸਾਂ 'ਤੇ ਕਿੰਨੇ ਕਰੇ ਉੱਤਰਦੇ ਆ, ਅਤੇ ਲੋਕਾਂ ਨੂੰ ਕਾਫੀ ਮਸਾਲਾ ਵੀ ਵੈਸੇ ਅਮਨਦੀਪ ਮਿਲਦਾ ਆ, ਇੰਟਰਟੇਨਮੈਂਟ ਵੀ ਕਾਫੀ ਹੁੰਦੀ ਹੈ ਨਾ ਗੱਲਾਂ ਤੋਂ। ਲੇਕਿਨ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਜਿਹੜੀ ਚੇਂਜ ਆਈ ਹੈ ਨਾ, ਬੜੇ ਥੰਮ ਤਾਂ ਉਹਨੇ ਸਿੱਟੇ ਆ, ਲੇਕਿਨ ਹੁਣ ਅੱਗੇ ਜਾ ਕੇ ਕੀ ਹੁੰਦਾ, ਉਹ ਥੰਮ ਵਾਪਸ ਆਉਂਦੇ ਆ ਜਾਂ ਨਹੀਂ ਆਉਂਦੇ, ਮੇਰੇ ਖਿਆਲ 'ਚ ਨਹੀਂ ਆਉਂਗੇ। ਮੁਸ਼ਕਿਲ ਆ ਬਹੁਤ ਜ਼ਿਆਦਾ, ਜਿੱਦਾਂ ਤੁਸੀਂ ਕਿਹਾ ਕਿ ਅੱਜ ਕੱਲ੍ਹ ਪੋਲੀਟੀਕਲ ਸਰਕਲ ਦੇ ਵਿੱਚ ਰਹਿਣ ਦੇ ਲਈ, ਪੋਲੀਟੀਕਲ ਲੈਂਡਸਕੇਪ ਦੇ ਉੱਪਰ ਚੱਲਣ ਦੇ ਲਈ ਤੁਹਾਨੂੰ ਇਹ ਨਹੀਂ ਹੋਣਾ, ਤੁਹਾਡੇ ਕੋਲ ਪੋਲੀਟੀਕਲ ਆਈਡੀਆਜ਼ ਆ, ਤੁਹਾਡੀ ਬਾਡੀ ਲੈਂਗੁਏਜ, ਤੁਹਾਡਾ ਸਰੀਰ, ਤੁਹਾਡਾ ਕੰਮ ਕਰਨ ਦਾ ਢੰਗ, ਤੁਹਾਡਾ ਬੋਲਣ ਦਾ ਢੰਗ, ਉਹ ਸਭ ਬਹੁਤ ਕੁਛ ਕਾਊਂਟ ਕਰਦਾ ਆ। ਅਤੇ ਅਗਰ ਤੁਹਾਡੇ ਕੋਲ ਸਾਰਾ ਐਟਰੀਬਿਊਟਸ ਨਹੀਂ ਹੈਗੇ ਆ, ਤਾਂ ਤੁਸੀਂ ਪੋਲੀਟੀਕਲ ਲੈਂਡਸਕੇਪ 'ਤੇ ਪੂਰੀ ਤਰ੍ਹਾਂ ਚੱਲ ਨਹੀਂ ਸਕਦੇ, ਪੂਰੀ ਤਰ੍ਹਾਂ ਤੁਸੀਂ ਸਕਸੈਸਫੁੱਲ ਨਹੀਂ ਹੋ ਸਕਦੇ। ਹੁਣ ਸਿੱਧੂ ਦੀ ਵੀ ਥੋੜ੍ਹੀ ਗੱਲਬਾਤ ਕਰ ਲਓ, ਉਸ ਤੋਂ ਬਾਅਦ ਤੁਹਾਨੂੰ ਇਹ ਵੀ ਗੱਲ ਕਰਨੀ ਪੈਣੀ ਆ, 2024 ਦੇ ਵਿੱਚ ਜਿਹੜੀ ਇੱਕ ਸੈਂਟਰ ਦੇ ਵਿੱਚ ਇਲੈਕਸ਼ਨ ਹੋਣੀ ਹੈ, ਜਿਹੜੀ ਫੈਡਰਲ ਇਲੈਕਸ਼ਨ ਹੋਣੀ ਆ, ਉਹਦੇ ਵਿੱਚ ਜਨਤਾ ਆਪਣੇ ਬੀਜੇਪੀ ਦਾ ਕਿੰਨਾ ਚਾਂਸ ਆ ਆਉਣ ਦਾ ਵਾਪਸ, ਉਹਦੇ ਬਾਰੇ ਵੀ ਗੱਲਾਂ ਦੋ ਤਿੰਨ ਹੁਣ ਤੁਹਾਨੂੰ ਕਰਨੀਆਂ ਪੈਣੀਆਂ ਹੈ।
ਹਾਂਜੀ, ਗੱਲ ਇਹ ਆ ਵੀ ਪਹਿਲਾਂ ਚਲੋ ਆਪਾਂ ਗੁਰਪ੍ਰੀਤ ਗੱਲ ਕਰ ਰਹੇ, ਓਬਜ਼ਰਵੇਸ਼ਨ ਉਸ ਵੇਲੇ ਗਲਤ ਹੁੰਦੀ ਹੈ ਨਾ ਜਦੋਂ ਬੰਦਾ ਰਜਾਈ ਵਿੱਚ ਬੈਠਾ ਹੋਵੇ, ਅਤੇ ਇਸ ਗੱਲ ਦਾ ਧਿਆਨ ਰੱਖੋ। ਹਾਂਜੀ ਹਾਂਜੀ, ਆਪਾਂ ਰਜਾਈ 'ਚ ਬੈਠੇ ਹਾਂ, ਪਰ ਗੁਰਪ੍ਰੀਤ ਕੋਸ਼ਿਸ਼ ਕਰੀਦੀ ਆ ਵੀ ਆਪਾਂ ਗਰਾਊਂਡ ਲੈਵਲ ਵਾਲੇ ਬੰਦਿਆਂ ਨਾਲ ਗੱਲ ਕਰੀਏ, ਕੱਲ੍ਹ ਨੂੰ ਬਿੱਟਾ ਸਾਹਿਬ ਆਉਣਗੇ, ਉਹਨਾਂ ਤੋਂ ਵੀ ਪੁੱਛਾਂਗੇ ਆਪਾਂ। ਅਤੇ ਗੁਰਿੰਦਰ ਸਿੰਘ ਕਹਿੰਦੇ ਨੇ ਕਿ ਭਾਅ ਜੀ ਹੁਣ ਅਕਾਲੀ ਦਲ ਵਾਲੇ ਉਸ ਸਮੇਂ ਵਾਲਾ ਅਕਾਲੀ ਦਲ ਨਹੀਂ ਰਿਹਾ, ਹੁਣ ਨਵਾਂ ਨਿਕਲ ਗਿਆ, ਬਾਊਂਸ ਬੈਕ ਨਹੀਂ ਹੁੰਦੇ। ਮੈਨੂੰ ਵੀ ਇਹੀ ਉਮੀਦ ਆ, ਮੈਨੂੰ ਨਹੀਂ ਲੱਗਦਾ ਉਹ ਵਾਪਸ ਆਊਗੇ। ਅਤੇ ਸਾਡੇ ਅੰਮ੍ਰਿਤਪਾਲ ਮਨਿਹਾਸ ਅਕਾਊਂਟੈਂਟ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ, ਹਰਮਨ ਰੇਡੀਓ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰਾਨਾ। ਅਤੇ ਈਮੇਲ ਦੇ ਜ਼ਰੀਏ ਮਨਦੀਪ ਸਾਡੇ ਨਾਲ ਜੁੜੇ ਨੇ, ਅਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਇਆ, ਕਹਿੰਦੇ ਗੁੱਡ criticism good for democracy, par aap just came in power, so just give them some time, everything not good in UP, but Flora sahab support Yogi ji ਐਂਡ ਕੰਗ੍ਰੈਟਸ ਟੂ ਪੰਜਾਬੀ ਹੂ ਵੋਟਡ ਡਿਵੈਲਪਮੈਂਟ ਐਂਡ
ਜੋਗੀ ਦੀ ਸਪੋਰਟ ਅੱਜ ਕੀਤੀ ਨੇ ਮਤਲਬ ਬਲੇਮ ਨਾ ਦੇ ਜੋਗੀ ਦੀ ਗੱਲ ਕੀਤੀ
ਨਹੀਂ ਪਰ ਹੁਣ ਕਰ ਦਿੰਨੇ ਆ ਦੇਖੋ ਹੁਣ ਸਪੋਰਟ ਕਰ ਦਿੰਨੇ ਆ ਦੇਖੋ ਇਨ ਦਾ ਐਂਡ ਜਦੋਂ ਪੰਜਾਬ ਦੇ ਲੋਕਾਂ ਦਾ ਫਤਵਾ ਮਨਜ਼ੂਰ ਹੈ ਸਾਰਿਆਂ ਨੂੰ ਤੇ ਉਹਨਾਂ ਨੇ ਫਤਵਾ ਦੇ ਦਿੱਤਾ ਤੇ ਅਸੀਂ ਯੂਪੀ ਦਾ ਕੱਲ ਹੀ ਮਤਲਬ ਵਾਈ ਵੁੱਡ ਯੂ ਵੁੱਡ ਬੀ ਕੰਟਰਾਡਿਕਟ ਉੱਥੇ ਵੋਟ ਪੈ ਗਈ ਹੈ ਲੋਕਾਂ ਨੇ ਮੈਜੋਰਟੀ 'ਚ ਫਿਰ ਯੋਗੀ ਨੂੰ ਜਿਤਾ ਦਿੱਤਾ ਆ ਠੀਕ ਹੈ ਸੋ ਇੱਦਾਂ ਤਾਂ ਹੋ ਨਹੀਂ ਸਕਦਾ ਵੀ ਇੱਕ ਰਾਜ ਦਾ ਸਾਨੂੰ ਮਨਜ਼ੂਰ ਹੈ ਦੂਜੇ ਦਾ ਜੀ ਉਹ ਗਲਤ ਹੋ ਗਿਆ ਕਿਉਂਕਿ ਉਹ ਸਾਡੇ ਫੇਵਰ 'ਚ ਨਹੀਂ ਗਿਆ ਸੋ ਲੈਟਸ ਰਿਸਪੈਕਟ ਪੀਪਲ ਆਫ ਯੂਪੀ ਜੋ ਉਹਨਾਂ ਨੇ ਆਪਣਾ ਫਤਵਾ ਲਿਆ ਉਹਨੇ ਆਪਣਾ ਦੇਖਿਆ ਉਹਨੇ ਦੇਖਿਆ ਉਹਨਾਂ ਦੀ ਸਟੇਟ 'ਚ ਕੀ ਚੱਲਦਾ ਆ ਦੇ ਡਿਡ ਇਟ ਉੱਤੇ ਮੈਂ ਤੁਹਾਨੂੰ ਗਰਾਊਂਡ ਲੈਵਲ ਤੇ ਦੱਸਦਾ ਯੋਗੀ ਨੇ ਬਹੁਤ ਕੰਮ ਕੀਤੇ
ਆਪਣੇ
ਇਸ਼ੂਜ਼ ਹਾਂ ਉਹਨਾਂ ਦੇ ਆਪਾਂ ਕੰਪੇਅਰ ਨਾ ਕਰੀਏ ਜੇ ਪੰਜਾਬ 'ਚ ਠੀਕ ਹੈ ਪੰਜਾਬ ਦੇ ਲੋਕ ਹੁਣ ਸਮਝਦਾਰ ਹੋ ਗਏ ਤੇ ਯੂਪੀ ਦੇ ਨਹੀਂ ਸਮਝਦਾਰ ਯੂਪੀ ਦੇ ਲੋਕਾਂ ਨੇ
ਮੈਂ ਤੁਹਾਨੂੰ ਦੱਸਦਾ ਯੂਪੀ 'ਚ ਕਿੱਦਾਂ ਜਿੱਤਿਆ ਯੋਗੀ ਅਮਨਦੀਪ
ਹਾਂਜੀ
EVM ਮਸ਼ੀਨਾਂ ਦੀ ਅਸੀਂ ਗੱਲ ਹੀ ਨਹੀਂ ਕੀਤੀ ਪੰਜਾਬ ਵਿੱਚ ਠੀਕ ਰਹੀਆਂ ਉੱਥੇ ਬਹੁਤ ਸਾਰੀਆਂ ਗਲਤ ਵੀ ਹੋਈਆਂ ਹੋਣ
ਮੈਂ ਕਿਹਾ ਮੈਂ ਕਹਿਣ ਲੱਗੇ ਜੋਗੀ ਬੀਨ ਬਚਾ ਕੇ ਦਿੱਤੇ
ਜੋਗੀ ਮੁੰਦਰਾ ਵਾਲਾ ਇਹ ਵੀ ਜੋਗੀ ਮੁੰਦਰਾ ਵਾਲਾ ਹੀ
ਦੇਖੋ ਯੋਗੀ ਨੇ ਕੰਮ ਬਹੁਤ ਕੀਤੇ ਉੱਥੇ ਗਰਾਊਂਡ ਲੈਵਲ ਤੇ ਬੜੀਆਂ ਰਿਫੋਰਮਸ ਕੀਤੀਆਂ ਨੇ ਤੇ ਉੱਥੇ ਵੀ ਜਿਹੜਾ ਗੁੰਡਾ ਰਾਜ ਆ ਉਹਨੂੰ ਨੱਥ ਪਾਈ ਹੋਈ ਆ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਆ ਖਾਸ ਕਰਕੇ ਮੁਸਲਿਮ ਔਰਤਾਂ ਨੂੰ ਜਿਹੜੀ ਆ ਵਿਆਹ ਦੀ ਸਿਕਿਉਰਿਟੀ ਦਿੱਤੀ ਹੋਈ ਆ ਤਲਾਕ ਦੀ ਜਿਹੜੀ ਉਹ ਬੰਦ ਕੀਤਾ ਸਾਰਾ ਕੁਛ ਡਿਵੈਲਪਮੈਂਟ ਚੱਲ ਰਹੀ ਆ ਇੱਕ ਦਿਨ ਦੇ ਵਿੱਚ ਉੱਥੇ ਅਪਰੂਵ ਹੋ ਰਹੇ ਨੇ ਪ੍ਰੋਜੈਕਟ ਜਿਹੜੇ ਵੀ ਲੱਗ ਰਹੇ ਨੇ ਮਤਲਬ ਬਹੁਤ ਵੱਡੇ ਪੱਧਰ 'ਤੇ ਉਹਨਾਂ ਨੇ ਕੰਮ ਕੀਤਾ ਤਾਂ ਜਿੱਤੇ ਨੇ ਥੋੜ੍ਹੀਆਂ ਸੀਟਾਂ ਲੂਜ਼ ਕਰਨੀਆਂ ਸੀ ਉਹ ਆਪਾਂ ਦੱਸਿਆ ਸੀ ਪਰ ਬਾਕੀ ਚਾਰ ਸਟੇਟਾਂ ਵਿੱਚ BJP ਜਿੱਤੀ ਆ ਪੰਜਾਬ 'ਚ ਨਹੀਂ ਜਿੱਤੀ ਪੰਜਾਬ ਦੀ ਪੋਲੀਟਿਕਸ ਹੋਰ ਹੈ ਪੰਜਾਬ ਦੇ ਹਾਲਾਤ ਹੋਰ ਨੇ ਠੀਕ ਹੈ ਸੋ ਇਸ ਕਰਕੇ ਆਪਾਂ ਇਹ ਖਿਆਲ ਰੱਖਣਾ ਹੈ ਕਿ ਜਿੱਥੇ ਦੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਹੈ ਨਾ ਹਜੇ ਤਾਜ਼ੀ ਦਾ ਵੋਟ ਪੈ ਗਿਆ ਠੀਕ ਮੈਜੋਰਟੀ ਫਿਰ ਉਹਦੇ ਹੱਕ 'ਚ ਹੈ ਜਿੱਦਾਂ ਆਮ ਆਦਮੀ ਪਾਰਟੀ ਦੇ ਹੱਕ 'ਚ ਹੈ ਜ਼ਰੂਰ ਟਾਈਮ ਮਿਲੇਗਾ ਜ਼ਰੂਰ ਟਾਈਮ ਪਰ ਐਜ ਏ ਮੀਡੀਆ ਮੈਂ ਤੁਹਾਨੂੰ ਦੱਸਦਾ ਹਾਂ ਸਾਡੇ ਸਾਰੇ ਸਰੋਤਿਆਂ ਨੂੰ ਕਿ ਸਾਡਾ ਕੰਮ ਜਿਹੜਾ ਆ ਉਹ ਜੇ ਅਸੀਂ ਸਰਕਾਰ ਦੇ ਗੁਣ ਗਾਉਣੇ ਨਹੀਂ ਹੁੰਦੇ ਮੀਡੀਆ ਦਾ ਕੰਮ ਉਹ ਫਿਰ ਗੋਦੀ ਮੀਡੀਆ ਬਣ ਜਾਂਦਾ ਉਹ ਫਿਰ ਭਗਵੰਤ ਮਾਨ ਮੀਡੀਆ ਬਣ ਜਾਣਾ ਉਹਦੀਆਂ ਊਣਤਾਈਆਂ ਉਹਦੀਆਂ ਕਮੀਆਂ ਪੇਸ਼ੀਆਂ ਨੂੰ ਉਜਾਗਰ ਕਰਨਾ ਵੀ ਇੱਕ ਕੰਮ ਹੁੰਦਾ ਵਧੀਆ ਕੰਮ ਹੁੰਦਾ ਤਾਂ ਕਿ ਉਹ ਤੋਂ ਸਿੱਖ ਕੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਸੋ ਇਹ ਕੋਈ ਫੇਵਰ ਜਾਂ ਨਾ ਫੇਵਰ ਵਾਲੀ ਗੱਲ ਨਹੀਂ ਹੁਣ ਅਕਾਲੀ ਦਲ ਦੀ ਅਸੀਂ ਕਿੰਨੀ ਫੱਟੀ ਪਹੁੰਚਦੇ ਹਾਂ ਕਿ ਪਰਿਵਾਰਵਾਦ ਨੇ ਲੈ ਲਿਆ ਉਹਨਾਂ ਨੂੰ BJP ਆ ਜਿਹੜੇ ਉਹਦੀਆਂ ਵੀ ਜਿਹੜੀਆਂ ਪੋਲਿਸੀਆਂ ਆ ਉਹ ਗਲਤ ਨੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਦੇ ਉਲਟ ਪੋਲਿਸੀਆਂ ਨੇ ਉਹਨਾਂ ਦੀਆਂ ਉਹ ਕੋਈ ਉਹ ਸੰਸਕ੍ਰਿਤ ਲਾਗੂ ਕਰਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਉਹ ਟੋਟਲੀ ਲੋਕਾਂ ਨੇ ਰਿਜੈਕਟ ਕਰ ਮਾਰਿਆ ਹਨਾ ਇੱਦਾਂ ਦੀਆਂ ਜਿਹੜੀਆਂ ਬੇਹੁਦਾ ਪੋਲਿਸੀਆਂ ਆਪਾਂ ਉਹਨਾਂ ਨੂੰ ਦੱਸਦੇ ਹਾਂ ਸੋ ਇਸ ਕਰਕੇ ਇੱਕ ਸਾਡਾ ਜਿਹੜਾ ਨੈਰੇਟਿਵ ਹੈ ਸਾਡੀ ਜਿਹੜੀ ਗੱਲਬਾਤ ਹੈ ਆਪਸ ਦੇ ਵਿੱਚ ਬੜੀ ਕਲੀਅਰ ਹੋ ਜਾਣੀ ਚਾਹੀਦੀ ਹੈ ਤੁਸੀਂ ਇੱਦਾਂ ਪਲੀਜ਼ ਸਾਤੇ ਲੇਬਲ ਨਾ ਲਾਇਆ ਕਰੋ ਕਿ ਇਹ ਜੀ BJP ਦੇ ਅਗਰ ਅਸੀਂ ਕਈ ਵਾਰੀ ਸ਼ੁਕਰ ਲਾਉਣ ਲਈ ਆਪਣੇ ਆਪ ਨੂੰ ਕਹਿ ਦੇਈਦਾ ਅਤੇ ਪਰ ਇੱਦਾਂ ਹੁੰਦੀ ਨਹੀਂ ਅਸੀਂ ਕਿਸੇ ਵੀ ਪਾਰਟੀ ਨਾਲ ਨਹੀਂ ਨਾ ਸਾਨੂੰ ਕੋਈ ਫੰਡਿੰਗ ਕਰਦਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਭਾਅ ਜੀ ਕਿ ਇਸ ਵਾਰ ਪੰਜਾਬ ਦਾ ਜਿਹੜਾ ਮੋਸਟਲੀ ਮੀਡੀਆ ਸੀ ਸਾਰਿਆਂ ਨੇ ਸਾਰੀਆਂ ਪਾਰਟੀਆਂ ਤੋਂ ਫੰਡ ਲਏ ਸੀ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਫੰਡਿੰਗ ਕੀਤੀ ਸੀ
ਤੇ ਕਲਿਸ਼ਨ ਸਰਕਾਰ ਬਣਾ ਰਹੇ ਸੀ
ਹਾਂ ਤੇ ਨਹੀਂ ਉਹ ਲੈ ਰਹੇ ਸੀ ਪੈਸੇ ਲੈ ਰਹੇ ਸੀ ਉਹ ਇੰਟਰਵਿਊਆਂ ਦੇ ਪੈਸੇ ਲਏ ਉਹਨਾਂ ਸਾਰਾ ਉਹਨਾਂ ਨੇ ਬਜਟ ਸੀਗੇ ਪਰ ਉੱਥੇ ਮੈਂ ਆਪਣੇ ਰੇਡੀਓ ਦੀ ਗੱਲ ਕਰਦਾ ਵੀ ਵੀ ਗੋਟ ਨੋ ਇੰਟਰਸਟ ਇਨ ਵਟ ਸੋ ਐਵਰ ਕਦੇ ਕੋਈ ਸਰਕਾਰ ਅਸੀਂ ਸਾਨੂੰ ਐਡਾਂ ਆ ਰਹੀਆਂ ਨੇ ਇਹੋ ਜਿਹੀਆਂ ਆ ਰਹੀਆਂ ਸਾਨੂੰ ਪਤਾ ਆ ਵੀ ਕੰਟਰੋਵਰਸੀ ਅਸੀਂ ਨਹੀਂ ਲੈ ਰਹੇ ਰਾਈਟ ਨਹੀਂ ਲਈਆਂ ਸੋ ਸਾਡਾ ਆਪਣਾ ਓਪੀਨੀਅਨ ਹੈ ਅਤੇ ਅਮਰੀਕ ਭਾਅ ਜੀ ਗੱਲ ਕਰਦੇ ਨੇ ਬੜੇ ਅਸੀਂ ਚਲੋ ਸ਼ੁਕਰ ਲਾ ਲਈਦਾ ਕਈ ਵਾਰੀ ਤੁਸੀਂ ਮੈਨੂੰ ਪਤਾ ਯੂ ਅੰਡਰਸਟੈਂਡ ਆ ਸਾਰੇ ਸਮਝਦੇ ਆ ਕਿ ਆਪਾਂ ਕੋਸ਼ਿਸ਼ ਕਰੀਦੀ ਆ ਬੈਲੈਂਸ ਗੱਲ ਕਰਨ ਦੀ ਅਤੇ ਦੂਜੀ ਗੱਲ ਇਹ ਆ ਵੀ ਆਪਾਂ ਬਾਦਲ ਸਾਹਿਬ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਲ ਸਾਹਿਬ ਕਹਿੰਦੇ ਹਾਂ ਸੁਖਬੀਰ ਜੀ ਕਹਿੰਦੇ ਹਾਂ ਕੈਪਟਨ ਸਾਹਿਬ ਕਹਿੰਦੇ ਹਾਂ ਕੇਜਰੀਵਾਲ ਸਾਹਿਬ ਕਹਿੰਦੇ ਹਾਂ ਭਗਵੰਤ ਮਾਨ ਕਹਿ ਰਹੇ ਨੇ ਅਸੀਂ ਉਹਨੂੰ ਭੰਤਾ ਨਹੀਂ ਕਹਿੰਦੇ ਅਸੀਂ ਉਹਨੂੰ ਸੁੱਖਾ ਨਹੀਂ ਕਹਿੰਦੇ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਅਸੀਂ ਇੱਕ ਰਿਸਪੋਂਸੀਬਲ ਪੋਜੀਸ਼ਨ 'ਤੇ ਬੈਠੇ ਹਾਂ ਰੇਡੀਓ 'ਤੇ ਬੈਠੇ ਹਾਂ ਔਰ ਸਾਡਾ ਫਰਜ਼ ਬਣਦਾ ਰਿਸਪੈਕਟ ਕਰਨੀ ਸਾਡੀ ਉਹਨਾਂ ਨੂੰ ਕੋਈ ਦੁਸ਼ਮਣੀ ਨਹੀਂ ਹੈਗੀ ਸਾਡੇ ਕੋਈ ਵਿਰੋਧੀ ਨਹੀਂ ਹੈਗੇ ਅਸੀਂ ਓਬਜ਼ਰਵੇਸ਼ਨ ਕਰਦੇ ਹਾਂ ਲੋਕਾਂ ਦਾ ਗੱਲ ਪਹੁੰਚਾਉਂਦੇ ਹਾਂ ਅਤੇ ਨਾਲ ਦੀ ਨਾਲ ਅਸੀਂ ਐਥਿਕਸ ਵੈਲਿਊਜ਼ ਜਿਹੜੀਆਂ ਨੇ ਉਹ ਵੀ ਮੇਨਟੇਨ ਰੱਖਣੀਆਂ ਨੇ ਸੋ ਇਹ ਸਾਡੀ ਮਤਲਬ ਮਿਸ਼ਨ ਸਟੇਟਮੈਂਟ ਰੱਖ ਲਓ ਜਾਂ ਸਾਡਾ ਜਿਹੜਾ ਮੈਥਡ ਆਫ ਮੋਡਸ ਓਪਰੈਂਡੀ ਜਿਹਨੂੰ ਕਹਿੰਦੇ ਆ ਓਪਰੇਸ਼ਨ ਦਾ ਮੈਥਡ ਹੈ ਇਹ ਸਾਡਾ ਅਤੇ GS ਚਾਲ ਕਹਿੰਦੇ ਨੇ ਕਿ ਯੋਗੀ ਉੱਤਰ ਪਹਾੜੋਂ ਆਇਆ EVM ਦੀ ਆਵਾਜ਼ ਸੁਣ ਕੇ
ਈਵੀਐਮ ਦੀ ਗੱਲ ਕੀਤੀ ਨੀ ਫੇਰ
ਘਬੜਾ ਹੋਇਆ ਨੀ
ਚੱਕਰ ਪਿਆ ਚੱਲੀ ਨੀ ਜਾਂ ਗਲਤ ਹੀ ਕੋਈ ਪ੍ਰੋਗਰਾਮ ਲਾਤਾ ਜਿਹੜਾ ਆਪਦੇ ਹੱਕ ਵਿੱਚ ਚੱਲਾ
ਗਿਆ ਹੁਣ ਠੀਕ ਕਰਤੀ
ਟਿਊਨਿੰਗ ਜਿਹੜੀ ਕੀਤੀ ਨਾ ਉਹ ਆਪਦੇ ਹੱਕ ਵਿੱਚ ਚਲਾ ਗਿਆ
ਨਹੀਂ ਨਹੀਂ ਉਹ ਸਾਰੇ ਨਹੀਂ ਗਲਤੀ ਈਵੀਐਮ ਠੀਕ ਹੋ ਗਿਆ ਹੁਣ ਮਤਲਬ ਵਨ ਆਫ ਦਾ ਬੈਸਟ ਸਿਸਟਮ ਇਨ ਦਾ ਵਰਲਡ ਬਣ ਗਿਆ
ਹੁਣ ਠੀਕ ਹੋ ਗਿਆ
ਆਪਣੇ ਆਪ ਹੀ
ਸਿੱਧੂ ਸਾਹਿਬ ਦਾ ਸਿੱਧੂ ਸਾਹਿਬ ਬਾਰੇ ਵੀ ਗੱਲ ਕਰੋ
ਭਾਜੀ ਸਿੱਧੂ ਸਾਹਿਬ ਬਾਰੇ ਹੁਣ ਕੱਲ ਨੂੰ ਹੀ ਗੱਲ ਕਰਾਂਗੇ ਸਿੱਧੂ ਸਾਹਿਬ ਦਾ ਹੁਣ ਉਹਨਾਂ ਦਾ ਕੈਰੀਅਰ ਖਤਮ ਮੇਰੇ ਹਿਸਾਬ ਨਾਲ ਕੈਰੀਅਰ ਖਤਮ ਹੈ ਉਹਨਾਂ ਦਾ ਹੁਣ ਤਾਂ ਉਹ ਦੁੱਕੀ ਨਹੀਂ ਦੇਣੀ ਪਾਰਟੀ ਦੇ ਆ ਜਾਣ ਤਾਂ ਜ਼ਿਆਦਾ ਵਧੀਆ ਬਾਕੀ ਮੈਨੂੰ ਨਹੀਂ ਲੱਗਦਾ ਹੁਣ ਕੋਈ ਪਾਰਟੀ ਰਹਿ ਗਈ ਬਸ ਇਹ ਤੋਂ ਵੱਧ ਮੈਂ ਕਹਿਣਾ ਨਹੀਂ ਚਾਹੁੰਦਾ ਠੀਕ ਹੈ ਭਾਜੀ ਸਮਾਂ ਹੋ ਗਿਆ ਕਾਫੀ ਤੇ ਆਪਾਂ ਫਿਰ
ਓਕੇ ਸਤਿ ਸ਼੍ਰੀ ਅਕਾਲ
ਠੀਕ ਹੈ ਸਤਿ ਸ਼੍ਰੀ ਅਕਾਲ ਭਾਜੀ ਸੋ ਪਿਆਰੇ ਉਹ ਅਮਰੀਕ ਫਲੋਰਾ ਸਾਡੇ ਨਾਲ ਜੁੜਦੇ ਨੇ ਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਸਾਡੀਆਂ ਤੇ ਕੱਲ ਨੂੰ ਆਪਾਂ ਫੇਰ ਮਿਲਾਂਗੇ ਸਾਡੇ ਨਾਲ ਬਿੱਟਾ ਭਾਜੀ ਜੁੜਨਗੇ ਇੰਡੀਆ ਤੋਂ ਤੇ ਬਹੁਤ ਚਿੰਤਨ ਕਰਾਂਗੇ ਤੇ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ 11ਵੇਂ ਸਾਲ ਦੀਆਂ ਨਵੀਂ ਦੂਜੀ ਪਾਰੀ ਦੀਆਂ ਉਮੀਦ ਰੱਖਦੇ ਹਾਂ ਕਿ ਸਾਡਾ ਸਾਥ ਬਣਿਆ ਰਹੇਗਾ ਸੋ ਆਪਣਾ ਰੱਖਿਓ ਖਿਆਲ ਤੇ ਮਿਲਦੇ ਹਾਂ ਜੀ ਫਿਰ ਕੱਲ੍ਹ ਵਾਲੇ ਪ੍ਰੋਗਰਾਮ 'ਚ